001 ਤੁਹਾਨੂੰ ਉਹ ਲੱਗੇ ਵੀ ਉਹਨਾਂ ਨੇ ਚੀਟ ਕੀਤਾ ਹੈ। ਮੇਰਾ ਨੰਬਰ ਤੁਸੀਂ ਨੋਟ ਕਰ ਲਓ, ਉਹਨਾਂ ਨੂੰ ਕਹਿਣ ਦੀ ਲੋੜ ਨਹੀਂ, ਮੇਰੇ ਤੋਂ ਚੈੱਕ ਲੈ ਲਓ, ਕਿਉਂਕਿ ਮੈਨੂੰ ਇਹ 100% ਸ਼ੋਰ ਹੈ ਕਿ ਹੇਰਾਫੇਰੀ ਕਰਨਾ ਤਾਂ ਇੱਕ ਪਾਸੇ ਰਿਹਾ, ਸੋਚਣਾ ਵੀ ਉਹਨਾਂ ਲਈ ਤ੍ਰਿਗ ਹੈ, ਬੁਰਾ ਹੈ। ਤਾਂ ਉਹ ਚਾਹੁੰਦੇ ਨੇ ਵੀ ਹਮੇਸ਼ਾ ਰਾਤ ਨੂੰ ਸਕੂਨ ਦੀ ਨੀਂਦ ਸੁੱਤੀ ਜਾਵੇ, ਜਿੰਨਾ ਪੈਸਾ ਆਉਂਦਾ ਮੋਰ ਦੈਨ ਇਨਫ ਹੈ। ਕਦੇ ਵੀ ਤੁਸੀਂ ਧਰਮ ਦੇ ਉੱਤੇ, ਯਾਦ ਦੇ ਉੱਤੇ, ਕੰਟਰੀ ਦੇ ਉੱਤੇ ਨਾ ਜਾ ਕੇ ਇਨਸਾਨੀਅਤ ਦੇ ਤੌਰ 'ਤੇ ਡੀਲ ਕਰੋ। ਐਂਡ ਸ਼ੀ ਇਜ਼ ਸੋ ਵੰਡਰਫੁੱਲ ਲੇਡੀ, ਜਿਹਨੂੰ ਤੁਸੀਂ ਕਦੇ ਜਦੋਂ ਮਿਲੋਗੇ ਨਾ ਫੇਰ ਪਤਾ ਲੱਗੂਗਾ। ਜਿਹੜੇ ਅਸੀਂ ਬਿਨਾਂ ਮਿਲੇ ਤੋਂ ਕੋਈ ਕਿਸੇ ਦੇ ਬਾਰੇ ਓਪੀਨੀਅਨ ਬਣਾ ਲੈਂਦੇ ਧਰਮ ਦੇ ਬਾਰੇ ਜਾਂ ਕੰਟਰੀ ਦੇ ਬਾਰੇ, ਉਹ ਮੇਰੇ ਖਿਆਲ 'ਚ ਗਲਤ ਹੈ। ਇੱਕ ਪਾਸੇ ਆਪਾਂ ਕਹਿੰਦੇ ਹਾਂ ਜੀ ਜੰਤ ਸਭ ਉਸਦੇ ਸਭ ਨਾ ਕਸ ਹੋਈ, ਮੰਦਾ ਕਿਸ ਨੂੰ ਆਖੀਏ ਜੇ ਦੂਜਾ ਹੋਈ, ਫਿਰ ਅਸੀਂ ਕਹਿੰਦੇ ਹਾਂ ਵੀ ਇਹ ਪਾਕਿਸਤਾਨੀ ਹੈ, ਇਹ ਕਸ਼ਮੀਰੀ ਹੈ, ਇਹ ਪੰਜਾਬੀ ਹੈ, ਹਿੰਦੂ ਹੈ, ਸਿੱਖ ਹੈ। ਨਹੀਂ, ਇਹ ਨਹੀਂ ਹੋਣਾ ਚਾਹੀਦਾ। ਸਗੋਂ ਸਾਨੂੰ ਇਹ ਗੱਲ ਯਕੀਨ ਕਰਨੀ ਚਾਹੀਦੀ ਹੈ ਕਿ ਸਾਡਾ ਜਿਹੜਾ ਇਨਸਾਨੀਅਤ ਦਾ ਰਿਸ਼ਤਾ ਹੈ, ਸਾਡੀ ਕੁਆਲਿਟੀਜ਼ ਦਾ ਰਿਸ਼ਤਾ ਹੈ। ਸੋ ਜਦੋਂ ਵੀ ਤੁਸੀਂ ਕਦੇ ਵੀ ਆਪਣੀ ਪ੍ਰੋਪਰਟੀ ਦੇ ਬਾਰੇ ਤੁਸੀਂ ਕੋਈ ਵੇਚਣੀ ਹੈ, ਕਿਉਂਕਿ 6% ਲੈਂਦੇ ਨੇ, ਕੀ ਕਹਿੰਦੇ ਨੇ ਆਹ ਲੈ ਲਓ ਅਤੇ ਮਿੱਥੋਂ ਲੈ ਲਿਓ, ਐਂ ਕਰ ਲਿਓ, ਤੁਸੀਂ ਸਾਰੀਆਂ ਗੱਲਾਂ ਲਿਖ ਲਓ। ਲਿਖ ਕੇ ਉਸ ਤੋਂ ਬਾਅਦ ਦੇਖੋ ਵੀ ਤੁਹਾਡਾ ਕਿੰਨਾ ਫਾਇਦਾ ਹੁੰਦਾ, ਕਿੰਨੀ ਗੱਲ ਹੈ। ਨਾ ਮਕਾਨ ਵੇਚਣਾ ਔਖਾ ਹੈ ਅੱਜ ਕੱਲ੍ਹ, ਨਾ ਲੈਣਾ ਔਖਾ, ਬੜੀ ਛੇਤੀ ਹੋ ਜਾਂਦਾ ਕੰਮ, ਅਤੇ ਪੈਸੇ ਵੀ ਉਹਨਾਂ ਦੇ ਧੜਾਧੜ ਬਣਦੇ ਨੇ। ਪਰ ਜਿਹੜੇ ਬੰਦੇ ਸ਼ੈਤਾਨ ਹੁੰਦੇ ਨੇ, ਅੱਲਾ ਨੂੰ ਪਤਾ ਵੀ ਕਿਹੜਾ ਰੋਜ਼ ਲੈਣਾ ਅਤੇ ਰੋਜ਼ ਵੇਚਣਾ। ਇੱਕ ਵਾਰੀ $50,000-$60,000 ਆਪਣੀ ਜੇਬ 'ਚ ਪਾਓ, ਮੁੜ ਕੇ ਅੱਲਾ ਖੈਰ ਸੱਲਾ ਕਿਹਨੇ ਪੁੱਛਣਾ ਆਪਾਂ, ਜਦੋਂ ਪਤਾ ਲੱਗੂ ਤਾਂ ਕੌਣ ਕੇਅਰ ਕਰਦਾ। ਸੋ ਇਸ ਕਰਕੇ ਪਹਿਲਾਂ ਕੋਰੇ ਹੋ ਜਾਓ, ਬਾਕੀ ਤੁਹਾਡੀ ਮਰਜ਼ੀ ਹੈ। ਸੋ ਨੰਬਰ ਮੈਂ ਅਰਫਾ ਜੀ ਦਾ ਦਿੰਦਾ, 6478-6245 ਫੋਨ ਕਰ ਲਓ। ਜੇ ਫੋਨ ਭੁੱਲ ਗਏ ਤਾਂ ਜਿਹੜੇ ਮੈਂ ਸਟੇਸ਼ਨ ਦੇ ਉੱਪਰ ਬੈਠਾ, ਇਹਨੂੰ ਕਹਿੰਦੇ ਨੇ 770 AM, ਇਹਦੇ ਕਿਸੇ ਵੀ ਹੋਸਟ ਨੂੰ ਜਦੋਂ ਮਰਜ਼ੀ ਤੁਸੀਂ ਫੋਨ ਕਰਕੇ, ਜਿਹੜਾ ਸਟੇਸ਼ਨ ਦਾ ਫੋਨ ਨੰਬਰ ਹੁੰਦਾ ਉਹ ਹੈਗਾ 416-620-1778, 416-620-1778, ਇਹਦੇ ਫੋਨ ਕਰਕੇ ਅਰਫਾ ਜੀ ਦਾ ਨੰਬਰ ਲੈ ਲਓ। ਸਿਰਫ ਤੁਸੀਂ ਗੱਲਬਾਤ ਕਰਨੀ ਹੈ, ਡਿਸੀਜਨ ਤੁਹਾਡਾ ਆਪਣਾ ਹੋਣਾ, ਫਿਰ ਤੁਸੀਂ ਦੇਖਿਓ ਜੇ ਉਹਨਾਂ ਨਾਲ ਗੱਲ ਕਰਕੇ ਤੁਹਾਨੂੰ ਕੀ ਅੰਦਰੋਂ ਸ਼ਾਂਤੀ ਮਿਲਦੀ ਹੈ, ਸਕੂਨ ਮਿਲਦਾ, ਅਤੇ ਤੁਸੀਂ ਦੇਖੋਗੇ ਕਿ ਵਾਕਈ ਜਿਹੜਾ ਮੈਂ ਗੱਲ ਤੁਹਾਨੂੰ ਕਹੀ ਹੈ ਨਾ, ਆਪਾਂ ਨੇ ਬਿਜ਼ਨਸ ਤਾਂ ਡੀਲ ਕਰਨਾ, ਪਰ ਬਿਜ਼ਨਸ ਡੀਲ ਕਰਕੇ ਜੇ ਫਿਰ ਅੱਗੇ ਤੋਂ ਮੁੜ ਕੇ ਵੱਡੇ ਰਿਲੇਸ਼ਨ, ਡੀਪ ਰਿਲੇਸ਼ਨ ਸਾਡੇ ਹੋ ਜਾਣ, ਅਤੇ ਅਸੀਂ ਹੋਰਾਂ ਦਾ ਨਾਂ ਰਿਕਮੈਂਡ ਕਰੀਏ। ਇਸ ਕਰਕੇ ਮੈਂ ਤੁਹਾਨੂੰ ਇਸ਼ਾਰੇ ਤੌਰ 'ਤੇ ਕਹਿੰਦਾ ਵੀ ਸ਼ੀ ਇਜ਼ ਸੋ ਵੰਡਰਫੁੱਲ ਲੇਡੀ, 100% ਓਨੈਸਟ, ਕੰਟੈਂਟਮੈਂਟ ਹੈ, ਹੇਰਾਫੇਰੀ ਤੱਕ ਦੇ ਨੇੜੇ ਤੇੜੇ ਵੀ ਨਹੀਂ, ਨਾ ਸ਼ਬਦਾਂ 'ਚ ਨਾ ਹੋ, ਲੈਣਾ ਲਓ, ਵੇਚਣਾ ਵੇਚੋ, ਜੋ ਮਰਜ਼ੀ ਕਰੋ, ਪਰ ਹੇਰਾਫੇਰੀ ਨਹੀਂ ਉਹ ਕਰਦੇ। ਮੈਂ ਉਹਨਾਂ ਨੂੰ ਪਰਸਨਲੀ ਜਾਣਦਾ, ਇਸ ਕਰਕੇ ਮੈਂ ਸੋਲਿਡ ਤਰੀਕੇ ਦੇ ਨਾਲ ਇਹ ਉਹਨਾਂ ਦੇ ਬਾਰੇ ਦੱਸ ਰਿਹਾ। ਸੋ ਅੱਜ ਦਾ ਜਿਹੜਾ ਟੋਪਿਕ ਹੈ ਉਹ ਹੈਗਾ ਆਪਣਾ ਸੇਵਾ। ਸੇਵਾ ਨੂੰ ਸਰਵਿਸ ਵੀ ਕਹਿ ਦਿੰਦੇ ਹਾਂ, ਸਾਰੇ ਬੰਦੇ ਸੇਵਾ ਕਰਦੇ ਨੇ। ਸੋ ਉਸ ਸੇਵਾ ਦੇ ਉੱਤੇ ਆਪਾਂ ਗੱਲਬਾਤ ਕਰਾਂਗੇ। ਸੋ ਬਿਫੋਰ ਆਈ ਸਟਾਰਟ ਦਿਸ ਟੋਪਿਕ, ਲੈਟਸ ਹੀਅਰ ਦਾ ਫਸਟ ਸੌਂਗ ਐਂਡ ਦੈਨ ਵੀ ਵਿਲ ਗੋ ਫਰੋਮ ਦੇਅਰ।
कर्म किए जा फल की इच्छा मत करे इंसान, जैसे कर्म करेगा वैसे फल देगा भगवान। ये है गीता का ज्ञान, 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 ये है गीता का ज्ञान।
ये कौन है देवी, क्या कष्ट है इसे?
रूपचंद है रेशम वाला, कपड़े का व्यापारी, 20 बरस तक साथ में रहकर
रहती मर जाती बेचारी।
अच्छा?
पति देव के मन भाई थी बाला एक कुंवारी। पति बना पत्नी का दुश्मन संकट में थी जान। जैसे कर्म करेगा वैसे फल देगा भगवान। ये है गीता का ज्ञान, ये है गीता का ज्ञान, ये है गीता का ज्ञान, ये है गीता का ज्ञान।
किंतु किंतु क्या
मृग ने नीति चंचल बाला मन में लिए उदासी। दुख के अंदर दबी हुई है सुख की है अभिलाषी।
किसी के घर की राजकुमारी बनी किसी की दासी। मजबूरी के आंख में आंसू पल के फिर भी प्यासी। पल पल धोए अरमानों के गंगा जल से प्राण। जैसे कर्म करेगा वैसे फल देगा भगवान।
ये है गीता का ज्ञान, ये है गीता का ज्ञान, ये है गीता का ज्ञान, ये है गीता का ज्ञान।
वेलकम बैक। जिस तरह के तुहानू पता ही है कि अज दा साडा टॉपिक है वह हैगी सेवा सर्विस। सेवा ज सर्विस ये किनू कहिंदे ने, वट डू यू मीन बाई सर्विस और सेवा। फिर ये आपां दूजी गल डिस्कस करांगे कि रिलेशन बिटवीन सेवा एंड स्पिरिचुअल प्रोग्रेस। जिहड़ी आपां सेवा करदे आ, सर्विस करदे आ, चाहे वह अपनी करदे आ, चाहे वह कम्यूनिटी की करदे आ, उहदा साडी रूहानी तरक्की दे नाल रूहानीयत दे विच साडा की फायदा हुंदा। फिर मोटी जी गल, किन्ने तरह दीयां सेवा हुंदियां, डिफरेंट टाइप्स ऑफ सेवा। एक हुंदी है कि रियल सेवा की है, जां आपां कहदे वी सेवा दे विच नुक्स की ने, किहड़ियां असीं गलतियां करदे हां जदों असीं सेवा करदे हां, ते सानूं फिर बाद दे विच पछताउणा वी पैंदा है सेवा करके। सो जिहड़े टॉपिक ने, अजिहियां गल्लां ने वी सेवा किहनूं कहिंदे ने, सेवा दे करन दे नाल साडी रूहानी दे विच स्पिरिचुअल प्रोग्रेस किस तरह हुंदी है, किन्ने तरह दीयां सेवा ने दुनिया दे विच, ते असली सेवा की है, जां सेवा दे विच जदों असीं सेवा करदे हां असीं किहड़े कमियां रख लैंदे हां जिहदा कि रिजल्ट सानूं बाद च पता लगदा, जिहदे विच सानूं बाद च पछताउणा पैंदा। सो इस टॉपिक दे उत्ते गल्लबात करांगे। जे किसी भैन भरा ने फोन ते गल्लबात करनी है इस टॉपिक दे नाल, मोस्ट वेलकम, फोन कर सकदे हो 416-620-1778। इस स्टूडियो का नंबर है 770 AM रेडियो का। फिर मैं रिपीट कर देना 416-620-1778। ये अपना टॉपिक अज का की है, सेवा या सर्विस। ये मैं दसना चाहना जिहड़े टॉपिक आप लैने एक्चुअली जो माइंड रेडियो प्रोग्राम का ना है, टीवी प्रोग्राम का, वह है माइंड एंड बॉडी, जिहड़ा कि मैं हर इतवार को 4 बजे तो लैके 5 बजे तक आपकी सेवा च पेश करदा। मैं हाँ तुहाडा होस्ट डॉक्टर नरिंदर रवि। जे तुहानू प्रोग्राम चंगा लगे, चाहे तुसी चाहुंदे हो कि प्रोग्राम दूजिया तक भी पहुंचे, तो प्लीज़ तुसी इस प्रोग्राम नू यूट्यूब दे उत्ते शेयर कर दो। फेसबुक ते भी आउंदा, यूट्यूब दे उत्ते भी आउंदा, ते नाल दी नाल तुसी मेरी वैबसाइट ravigoyal.ca ते जाके तुसी पुराने भी जिन्ने मेडिकल दे ने, जां कोई स्पिरिचुअलिटी दे ने, जां कोई सोशल ने, जां कोई पोलिटिकल ने, जिहड़े भी टॉपिक नू देखना तुसी आके देख सकदे हो, सुन सकदे हो। सो अज दा टॉपिक असीं स्टार्ट करिए विदाउट एनी डिले। सो टॉपिक है सेवा। पहली गल, कहिंदे किहनू ने सेवा। सेवा जिहड़ा शब्द है यह संस्कृत का शब्द है असल दे विच, जिहनू कहिंदे ने सेव। पंजाबी च बन गया सेवा, ते संस्कृत कहिंदे ने सेव। इहदा मतलब की हुंदा है, भरोसा रखना, ट्रस्ट करना, पूजा करनी, मैडिटेशन करना, चाकरी करनी, उर्दू दे विच इहनू खिदमत करनी कह दिंदे आ। सो जिहड़ी गुरु ग्रंथ साहिब है, गुरु नानक साहिब दी जिहड़ी लिखी हुई रचना है जपजी साहिब, उहदे विच सेवा नूं मैडिटेशन दे रूप दे विच, पूजा दे रूप विच लिया गया है। कहा गया है जिन सेविया तिन पाया मान, जिन सेविया तिन पाया मान, नानक गावेया गुनी निदान। कि जिन्हां ने भी सेवा कीती है तिन पाया मान, दुनिया दे विच भी उन्होंने इज्जत मिलती है, ते उपर जाके परमात्मा दी दरगाह दे विच भी उहदी इज्जत मान मिलती है। जिहड़े असीं हर वक्त पैसे दे मांगर, धन दौलत दे मांगर, ਕਾਮ ਦੇ ਮਾਂਗਰ ਸ਼ਰਾਬਾਂ ਕਬਾਬਾਂ ਦੇ ਮਾਂਗਰ ਭੱਜੇ ਫਿਰਦੇ ਹਾਂ, ਨਾ ਤਾਂ ਸਾਨੂੰ ਦੁਨੀਆਂ ਦੇ ਵਿੱਚ ਇੱਜ਼ਤ ਮਿਲਦੀ ਹੈ ਅਤੇ ਉੱਥੇ ਵੀ ਸਾਡੇ ਦੇਖ ਲਓ ਵੀ ਸਾਡੇ ਕੀ ਹਾਲ ਹੋਣਾ। ਪਰ ਜਿਹੜੇ ਬੰਦੇ ਸੱਚੇ ਦਿਲੋਂ ਨਿਸ਼ਕਾਮ ਸੇਵਾ ਕਰਦੇ ਨੇ ਉਹਨਾਂ ਦਾ ਦੁਨੀਆਂ ਦੇ ਵਿੱਚ ਵੀ ਇੱਜ਼ਤ ਹੁੰਦੀ ਹੈ ਅਤੇ ਬਾਹਰ ਵੀ ਇੱਜ਼ਤ ਹੁੰਦੀ ਹੈ। ਮੈਂ ਸ਼ਬਦ ਵਰਤਿਆ ਨਿਸ਼ਕਾਮ ਸੇਵਾ, ਜਿਹਦੇ ਵਿੱਚ ਸੇਵਾ ਦਾ ਪਰਪਜ਼ ਹੀ ਇਹ ਹੈ ਕਿ ਸੇਵਾ ਇਜ਼ ਸੈਲਫਲੈਸ ਸਰਵਿਸ, ਜਿਹਦੇ ਪਿੱਛੇ ਕੋਈ ਆਪਣਾ ਵਿਦਾਊਟ ਐਨੀ ਐਕਸਪੈਕਟੇਸ਼ਨ, ਕੋਈ ਵੀ ਜਦੋਂ ਅਸੀਂ ਕੰਮ ਕਰਦੇ ਹਾਂ ਜਿਹਦੇ ਪਿੱਛੇ ਕੋਈ ਭਾਵਨਾ ਨਾ ਹੋਵੇ ਕਿ ਮੇਰਾ ਇਹਦੇ ਵਿੱਚ ਕੀ ਲਾਭ ਹੋਊਗਾ, ਰਾਦਰ ਦ ਬੈਨੀਫਿਟ ਅਦਰ, ਦੂਜਿਆਂ ਦਾ ਫਾਇਦਾ ਹੋ ਜੇ, ਆਪਣਾ ਬੇਸ਼ੱਕ ਨੁਕਸਾਨ ਹੋਵੇ ਪਰ ਅਸੀਂ ਦੂਜਿਆਂ ਦੇ ਫਾਇਦੇ ਕਰਨ ਲਈ ਜਦੋਂ ਕੋਈ ਕੰਮ ਕਰਦੇ ਹਾਂ ਉਹਨੂੰ ਆਪਾਂ ਸੇਵਾ ਕਹਿੰਦੇ ਹਾਂ। ਸੇਵਾ ਜਿਹੜੀ ਹੈ ਕੁਰਬਾਨੀ ਦੀ ਭਾਵਨਾ, ਆਪਣੀ ਕੁਰਬਾਨੀ ਦੇ ਕੇ ਪੈਸੇ ਦਾ ਸਮੇਂ ਦਾ ਨੁਕਸਾਨ ਕਰਕੇ ਵੀ ਦੂਜੇ ਦਾ ਫਾਇਦਾ ਕਰਨਾ। ਸੜਕ ਦੇ ਉੱਤੇ ਤੁਸੀਂ ਦੇਖੋ, ਆਪਣੇ ਕੈਨੇਡਾ ਦੀ ਗੱਲ ਕਰੋ, ਜਦੋਂ ਸਰਦੀਆਂ ਹੁੰਦੀਆਂ ਨੇ ਹੁਣ ਕਈ ਅਜਿਹੇ ਬੱਚੇ, ਕਈ ਤਾਂ ਨਹੀਂ ਹੁਣ ਤਾਂ ਢੇਰਾਂ ਦੇ ਢੇਰ ਬੱਚੇ ਇੰਡੀਆ ਤੋਂ, ਪਾਕਿਸਤਾਨ ਤੋਂ, ਵੱਖ ਵੱਖ ਕੰਟਰੀਆਂ ਤੋਂ ਆਏ ਨੇ, ਉਹਨਾਂ ਕੋਲ ਕਾਰ ਨਹੀਂ ਹੁੰਦੀ, ਜਦੋਂ ਗਰੋਸਰੀ ਲੈ ਕੇ ਝੋਲੇ ਚੱਕ ਕੇ ਖੜ੍ਹੇ ਹੁੰਦੇ ਨੇ ਵਿਚਾਰੇ, ਬੱਸ ਦੀ ਡੀਕ ਕਰਦੇ ਨੇ, ਦੂਸਰੇ ਪਾਸੇ ਟੈਂਪਰੇਚਰ ਮਾਈਨਸ ਦੇ ਵਿੱਚ ਠੋਰ ਠੋਰ ਕਰਦੇ ਨੇ, ਅਤੇ ਜੇ ਆਪਾਂ ਕਾਰ 'ਚ ਜਾ ਰਹੇ ਹਾਂ ਕਾਰ ਮੋੜ ਕੇ ਉਹਨਾਂ ਨੂੰ ਆਪਣੇ ਰਾਈਡ ਦੇ ਦਈਏ, ਪਰਪਜ਼ ਕੋਈ ਨਹੀਂ, ਆਪਣਾ ਇੱਕ ਡਾਲਰ ਦਾ, 50 ਸੈਂਟ ਦਾ, $2 ਦਾ ਗੈਸ ਲੱਗ ਜੂ ਵੱਧ ਤੋਂ ਵੱਧ, 10 ਮਿੰਟ ਟਾਈਮ ਖਰਾਬ ਹੋ ਜਾਣਗੇ, ਪਰ ਉਹ ਜਦੋਂ ਤੁਸੀਂ ਸੇਵਾ ਉਹਨੂੰ ਕਦੇ ਘਰ ਛੱਡ ਕੇ ਆਉਂਦੇ ਹੋ ਨਾ, ਤੁਹਾਡੇ ਅੰਦਰ ਰੂਹ ਨੂੰ ਬੜੀ ਸ਼ਾਂਤੀ ਮਿਲਦੀ ਹੈ, ਮਾਲਕ ਵੱਲੋਂ ਸ਼ਾਬਾਸ਼ ਮਿਲਦੀ ਹੈ। ਸੋ ਇਹਨੂੰ ਕਹਿੰਦੇ ਨੇ ਸੇਵਾ। ਸੋ ਜੇ ਪਿੱਛੇ ਕੋਈ ਪਰਪਜ਼ ਹੈ, ਮੋਟਿਵ ਹੈ, ਜਿਵੇਂ ਕੋਈ ਕਈ ਸਾਡੀ ਦੁਨੀਆਂ ਦੇ ਵਿੱਚ ਅੱਜ ਕੱਲ੍ਹ ਕੋਈ ਕੱਲ ਯੁੱਗ ਦਾ ਜ਼ਮਾਨਾ, ਪਿੱਛੇ ਮੋਟਿਵ ਹੁੰਦਾ ਹੈ। ਮੋਟਿਵ ਕੀ ਹੁੰਦਾ, ਜਦੋਂ ਇਲੈਕਸ਼ਨਾਂ ਆ ਜਾਂਦੀਆਂ ਉਦੋਂ ਤੁਸੀਂ ਦੇਖੋ ਫਟਾਫਟ ਦਾਨ ਕਰਨਾ ਸ਼ੁਰੂ ਕਰਦੇ, ਕੋਈ ਚੰਗਾ ਕੰਮ ਸ਼ੁਰੂ ਕਰ ਦਿੰਦੇ, ਜੇ ਜਦੋਂ ਇਲੈਕਸ਼ਨਾਂ ਖਤਮ ਹੋਈਆਂ ਫਿਰ ਉਹ ਭੁੱਲ ਜਾਂਦੇ ਨੇ, ਪਿੱਛੇ ਪਰਪਜ਼ ਹੁੰਦਾ। ਕਈ ਵਾਰੀ ਕੀ ਹੁੰਦਾ ਕਿ ਅਸੀਂ ਮੰਦਰ 'ਚ, ਗੁਰਦੁਆਰੇ 'ਚ, ਕਿਤੇ ਹੋਰ ਥਾਂ 'ਤੇ ਜਾਂਦੇ ਹਾਂ, ਉੱਥੇ ਰੇਡੀਓ ਥਾਨ ਵੀ ਹੁੰਦਾ ਉੱਥੇ ਕਈ ਵਾਰੀ, ਸੋ ਰੇਡੀਓ ਥਾਨ 'ਤੇ ਵੀ ਸਾਡੇ ਲੋਕ ਨਾਂ ਸੁਣਨਗੇ ਤਾਂ ਅਸੀਂ ਫਟਾਫਟ ਜੇ $10 ਦੇਣੇ ਅਸੀਂ $100 ਦੇ ਦਿੰਦੇ ਹਾਂ। ਇੱਕ ਤਾਂ ਚੰਗੀ ਗੱਲ ਵੀ ਹੈ ਕਿ ਇਹਦੇ ਨਾਲ ਦੂਜਿਆਂ ਨੂੰ ਹੱਲਾਸ਼ੇਰੀ ਮਿਲਦੀ ਹੈ ਵੀ ਜੇ ਉਹ ਦਾਨ ਕਰ ਸਕਦਾ ਉਹ ਕਰ ਸਕਦਾ, ਮੈਨੂੰ ਵੀ ਕਰੀਏ, ਪਰ ਪਿੱਛੇ ਸਾਡੀ ਭਾਵਨਾ ਕੀ ਹੈ ਇਹ ਬਹੁਤ ਵੱਡੀ ਇੰਪੋਰਟੈਂਟ ਗੱਲ ਹੈ। ਹਾਂਜੀ, ਇਸ ਕਰਕੇ ਸੇਵਾ ਦੇ ਬਾਰੇ ਕਿਹਾ ਜਾਂਦਾ, ਕਰ ਸੇਵਾ ਅਤੇ ਖਾ ਮੇਵਾ, ਕਰ ਸੇਵਾ ਅਤੇ ਖਾ ਮੇਵਾ, ਦ ਰੈਂਡਰ ਸਰਵਿਸ ਐਂਡ ਰੀਪ ਦਾ ਫਰੂਟ, ਜਿਹੜੀ ਵੀ ਸੇਵਾ ਕਰੋਗੇ ਜੇ ਉਹਦਾ ਫਲ ਤੁਹਾਨੂੰ ਜ਼ਰੂਰ ਮਿਲੂਗਾ। ਚੰਗੀ ਸੇਵਾ, ਵੈਸੇ ਸੇਵਾ ਤਾਂ ਅੱਜ ਕੱਲ੍ਹ ਕਲਯੁੱਗ ਦੇ ਜ਼ਮਾਨੇ 'ਚ ਸੇਵਾ, ਕਿਸੇ ਨੂੰ ਛਿੱਤਰ ਪਰੇਡ ਕਰਨੀ ਉਹਨੂੰ ਵੀ ਸੇਵਾ ਕਹਿ ਦਿੰਦੇ ਨੇ, ਕਿਸੇ ਨੂੰ ਰਿਸ਼ਵਤ ਲੈਣੀ ਹੈ ਜਾਂ ਦੇਣੀ ਹੈ ਆਪਾਂ ਕਹਿੰਦੇ ਮਹਾਰਾਜ ਜੀ ਤੁਹਾਡੀ ਕੀ ਸੇਵਾ ਕਰੀਏ, ਜੇ ਸੇਵਾ ਨਾ ਕਿਤੇ ਕੰਮ ਨਹੀਂ ਕਰਨਾ। ਇਹ ਅੱਜ ਕੱਲ੍ਹ ਸੇਵਾ ਦੇ ਗਲਤ ਅਰਥ ਵੀ ਹੋ ਗਏ, ਪਰ ਰੂਹਾਨੀਅਤ ਦੇ ਵਿੱਚ ਜਿਹੜੀ ਮੈਂ ਪਹਿਲਾਂ ਗੱਲ ਕਹੀ ਹੈ ਵੀ ਸੇਵਾ ਦਾ ਪਰਪਜ਼ ਹੁੰਦਾ ਕਿ ਜਦੋਂ ਤੁਹਾਡਾ ਕੋਈ ਆਪਣਾ ਇੰਟਰਸਟ ਨਾ ਹੋਵੇ, ਆਪਣੇ ਲਈ ਆਪਣੀ ਕੁਰਬਾਨੀ ਦੇ ਕੇ ਵੀ ਆਪਣੇ ਟਾਈਮ ਦੀ, ਪੈਸੇ ਦੀ ਵਰਤੋਂ ਕਰਕੇ ਕਿਸੇ ਦੂਜੇ ਨੂੰ, ਲੋੜਵੰਦ ਨੂੰ ਉਹਦੀ ਹੈਲਪ ਕਰਨਾ ਆਪਣੇ ਤੋਂ ਨੀਵੇਂ ਦੀ, ਉਹਨੂੰ ਆਪਾਂ ਸੇਵਾ ਕਹਿੰਦੇ ਹਾਂ। ਦੇਖੋ ਸੇਵਾ ਨੂੰ ਮਿਸਯੂਜ਼ ਵੀ ਕਰਦੇ ਨੇ, ਕੀ ਕਰੀਏ, ਕਲਯੁੱਗ ਹੈ, ਸੇਵਾ ਦਾ ਮਿਸਯੂਜ਼ ਆ। ਤੁਸੀਂ ਕਿਸੇ ਨੂੰ $20 ਦੇ ਦਿਓ ਇੱਥੇ ਆਪਣੇ ਟੋਰਾਂਟੋ ਦੇ ਵਿੱਚ ਵੀ, ਜੇ ਆਪਣੀ ਕੌਫੀ ਪੀ ਲੂਗਾ ਜਾਂ ਕੋਈ ਫੂਡ ਖਾ ਲੂਗਾ, ਉਹ ਤੁਹਾਡੇ ਕੋਲ $20 ਫੜਦੇ ਨੇ, ਜਾ ਕੇ ਠੇਕੇ ਲਿਆ ਕੇ ਸ਼ਰਾਬ ਦੀ ਬੋਤਲ ਲਿਆ ਕੇ ਤੋਂ ਘੋਟਾ ਪੀ ਲੈਂਦੇ ਨੇ। ਤੁਸੀਂ ਕਿਸੇ ਨੂੰ ਰੋਟੀ ਲਈ ਇੰਡੀਆ ਦੇ ਵਿੱਚ ਪੈਸੇ ਦੇ ਦਿਓ, ਕਹਿੰਦੇ ਹਾਲੇ ਤਾਂ ਭੁੱਖ ਨਹੀਂ, ਸ਼ਾਮ ਨੂੰ ਲੈ ਲਾਂਗੇ, ਉਹ ਦੁਕਾਨਦਾਰ ਨੂੰ ਕਹਿੰਦੇ ਨੂੰ 20 ਰੁਪਏ ਜਾਂ 100 ਰੁਪਇਆ ਦਿੱਤਾ, ਉਹ 50 ਲੈ ਲੈਂਦੇ ਨੇ। ਸੋ ਸੇਵਾ ਨੂੰ ਅੱਜ ਕੱਲ੍ਹ ਮਿਸਯੂਜ਼ ਵੀ ਕਰਦੇ ਨੇ। ਇਹੀ ਜਿਹੜੇ ਸਾਡੇ ਰੂਹਾਨੀ, ਜਿਹੜੇ ਆਪਣੇ ਆਪ ਨੂੰ ਸੈਂਟਰ ਕਹਾਉਂਦੇ ਨੇ, ਧਾਰਮਿਕ ਡੇਰੇ ਕਹਾਉਂਦੇ ਨੇ, ਉੱਥੇ ਵੀ ਮਿਸਯੂਜ਼ ਹੁੰਦੀ ਹੈ। ਜਿਹੜੇ ਦੇਖੋ ਬੰਦੇ ਸੇਵਾਦਾਰ ਬਣ ਜਾਂਦੇ, ਜਿਹੜੇ ਕਿਸੇ ਚਾਹੀਦਾ ਤਾਂ ਇਹ ਹੈ ਵੀ ਜਿਹੜੇ ਸੇਵਾਦਾਰ ਬਣ ਗਏ ਉਹਨਾਂ ਦਾ ਫਰਜ਼ ਬਣਦਾ ਕਿ ਉਹਨਾਂ ਨੂੰ ਇੱਕ ਮੌਕਾ ਮਿਲਿਆ, ਅਜਿਹੇ ਕੰਮ ਕਰਨ, ਅਜਿਹੀ ਸੇਵਾ ਕਰਨ ਤਾਂ ਕਿ ਉਹ ਲੋਕ ਵੀ ਯਾਦ ਰੱਖਣ, ਉਹਨਾਂ ਦੇ ਜਿਹੜੇ ਬੰਦੇ ਸੇਵਾ ਕਰ ਰਹੇ ਨੇ ਉਹ ਵੀ ਯਾਦ ਰੱਖਣ ਵੀ ਬੜਾ ਵਧੀਆ ਸੇਵਾਦਾਰ ਸੀ, ਅਤੇ ਨਾਲ ਦੀ ਨਾਲ ਉੱਪਰ ਵੀ ਤੁਹਾਨੂੰ ਜਿੱਥੇ ਕੋਈ ਹੇਰਾ ਫੇਰੀ ਨਹੀਂ ਚੱਲਣੀ, ਸਿਫਾਰਿਸ਼ ਨਹੀਂ ਚੱਲਣੀ, ਉੱਥੇ ਵੀ ਤੁਹਾਨੂੰ ਖੁਸ਼ੀ ਮਿਲਣੀ ਚਾਹੀਦੀ ਹੈ। ਜਦੋਂ ਸਾਨੂੰ ਕੋਈ ਸੇਵਾ ਮਿਲ ਜਾਂਦੀ ਹੈ, ਕੋਈ ਵੱਡੀ ਚੌਧਰ ਮਿਲ ਜਾਂਦੀ ਹੈ, ਸੇਵਾ ਤਾਂ ਨਹੀਂ, ਸੇਵਾਦਾਰ ਤਾਂ ਅਸੀਂ ਨਹੀਂ ਬਣਦੇ, ਚੌਧਰੀ ਬਣ ਜਾਂਦੇ ਹਾਂ। ਉਹ ਜਿਹੜੇ 5-7 ਉਸ ਗਰੁੱਪ ਦੇ ਵਿੱਚ, ਉਸ ਆਰਗੇਨਾਈਜੇਸ਼ਨ ਦੇ ਵਿੱਚ, ਉਹ ਡੇਰੇ ਦੇ ਵਿੱਚ, ਉਹ ਪ੍ਰੋਪਰਟੀ ਦੇ ਉੱਤੇ 5-7 ਜਿਹੜੇ ਬੰਦੇ ਹੁੰਦੇ ਨੇ ਸਤਸੰਗਾਂ ਦੇ ਵਿੱਚ, ਉਹ ਹਰ ਬੰਦੇ ਦੇ ਨਾਲ ਸੈਕਟਰੀ ਨਾਲ, ਰਿਪ੍ਰਜੈਂਟੇਟਿਵ ਨਾਲ, ਸਤਸੰਗ ਕਰਨ ਨਾਲ ਉਹੀ ਹੁੰਦੇ ਨੇ ਘੁੰਮ ਘੁੰਮਾ ਕੇ। ਉਹਨਾਂ ਦਾ ਕੰਮ ਹੀ ਇਹ ਹੁੰਦਾ ਕਿ ਬਟਰਿੰਗ ਕਰਨਾ, ਪਿੱਛੋਂ ਨਿੰਦਿਆ ਚੁਗਲੀ ਕਰਦੇ, ਉਹ ਬਟਰਿੰਗ ਕਰ ਕਰਕੇ ਆਪ ਨੇੜੇ ਹੁੰਦੇ ਨੇ, ਬਾਕੀ ਸਭ ਦਾ ਪੱਠਾ ਵਹਾਉਂਦੇ ਨੇ। ਸੋ ਸੇਵਾ ਜੇ ਮਿਲੀ ਹੈ ਤਾਂ ਉਹਦਾ ਫਾਇਦਾ ਉਠਾਓ, ਉਹਨੂੰ ਸੋਚੋ ਠੰਡੇ ਦਿਲ ਨਾਲ ਕਿ ਮੈਂ ਜੋ ਕੁਛ ਬੋਲ ਰਿਹਾ, ਜੋ ਕੁਛ ਮੈਂ ਕੰਮ ਕਰ ਰਿਹਾ, ਜੋ ਕਿਸੇ ਨੂੰ ਸੇਵਾ ਦੇ ਰਿਹਾ, ਇਹਦੇ ਨਾਲ ਕੋਈ ਪਾਰਸ਼ੈਲਿਟੀ ਤਾਂ ਨਹੀਂ, ਇਹਦੇ ਨਾਲ ਨਫ਼ਰਤ ਤਾਂ ਨਹੀਂ ਮੈਂ ਪੈਦਾ ਕਰਦਾ, ਇਹਦੇ ਨਾਲ ਮੈਂ ਕੋਈ ਅਫਸਰ ਤਾਂ ਨਹੀਂ ਬਣ ਰਿਹਾ, ਇਹਦੇ ਨਾਲ ਕੋਈ ਮੈਂ ਚੌਧਰੀ ਤਾਂ ਨਹੀਂ ਬਣ ਰਿਹਾ। ਇਕੱਲੇ ਬੈਠ ਕੇ ਸੋਚੋ, ਤੁਸੀਂ ਜੇ ਥੋੜਾ ਜਿਹਾ ਮੌਕਾ ਮਿਲਿਆ, ਜਿਹੜੇ ਪਹਿਲੇ ਤੁਹਾਡੇ ਨਾਲ ਸੇਵਾਦਾਰ ਸੀ ਉਹਨਾਂ ਨੂੰ ਉਹ ਚਲੇ ਗਏ, ਉਹਨਾਂ ਨੂੰ ਕੌਣ ਪੁੱਛਦਾ, ਤੇ ਤੁਸੀਂ ਵੀ ਚਲੇ ਜਾਣਾ। ਇਹ ਥੋੜਾ ਜਿਹਾ ਟਾਈਮ ਹੁੰਦਾ, ਜਿਵੇਂ ਜ਼ਿੰਦਗੀ ਮਿਲੀ ਹੈ ਇਸ ਤਰ੍ਹਾਂ ਸੇਵਾ ਮਿਲੀ ਹੈ, ਤਾਂ ਸੇਵਾ ਅਜਿਹੀ ਕਰਕੇ ਜਾਓ ਕਿ ਇਟ ਸ਼ੁੱਡ ਬੀ ਐਨ ਐਗਜ਼ਾਮਪਲ। ਇਹ ਨਹੀਂ ਹੈ ਘਰੇ ਬਹਿ ਕੇ ਵੀ ਇਹਨੇ ਮੈਨੂੰ ਹੱਥ ਨਹੀਂ ਜੋੜੇ, ਇਹਨੇ ਮੈਨੂੰ ਸਤਿ ਸ਼੍ਰੀ ਅਕਾਲ ਨਹੀਂ ਬੁਲਾਈ, ਇਹਨੇ ਰਾਧਾ ਸੁਆਮੀ ਨਹੀਂ ਕੀਤੀ, ਇਹਨੇ ਨਮਸਕਾਰ ਨਹੀਂ ਕੀਤੀ, ਇਹਦੀ ਸੇਵਾ ਬਦਲ ਦਿਓ, ਇਹ ਕੋਈ ਸਾਨੂੰ ਸਿੱਧੀਆਂ ਗੱਲਾਂ ਕਹਿੰਦਾ, ਕੋਈ ਕੰਸਟਰਕਟਿਵ ਕ੍ਰਿਟੀਸਿਜ਼ਮ ਕਰਦਾ, ਇਹਦੀ ਸੇਵਾ ਹੀ ਬੰਦ ਕਰ ਦਿਓ। ਕਿਸੇ ਨੇ ਕੀ ਲੈਣਾ? ਜਿਹੜਾ ਬੰਦਾ ਸਮਝਦਾਰ ਹੋਊਗਾ ਉਹਨੇ ਸੇਵਾ ਜਿਹੜੀ ਹੈ, ਜਿਹੜੀ ਟੌਪ ਦੀ ਸੇਵਾ ਹੈ, ਉਹ ਰੂਹ ਦੀ ਸੇਵਾ ਮੰਨੀ ਜਾਂਦੀ ਹੈ। ਜਿਹੜੇ ਬੰਦੇ ਸਾਨੂੰ ਅਸਲ ਭੇੜ ਚਾਲ ਹੈ ਵੀ ਜੇ ਅਸੀਂ ਗਰੁੱਪ ਦੇ ਵਿੱਚ ਨਾ ਗਏ ਤਾਂ ਲੋਕ ਕੀ ਕਹਿਣਗੇ, ਅਸੀਂ ਵੀ ਗਰੁੱਪ, ਸਾਨੂੰ ਪਤਾ ਹੁੰਦਾ ਵੀ ਸਾਰਾ ਕੁਛ ਹੀ ਚੁਗਲੀ, ਨਿੰਦਿਆ, ਹੇਰਾ ਫੇਰੀ, ਝੂਠ ਫਰੇਬ ਸਭ ਚੱਲਦਾ, ਲੇਕਿਨ ਅਸੀਂ ਗਰੁੱਪ ਦੇ ਵਿੱਚ ਫੇਰ ਸ਼ਾਮਿਲ ਹੋਣਾ ਚਾਹੁੰਦੇ ਹਾਂ। ਨਾਲੇ ਗਰੁੱਪ ਦੇ ਵਿੱਚ ਬੈਠ ਕੇ ਅਸੀਂ ਗੱਲਾਂ ਹੀ ਕਰਦੇ ਹਾਂ ਵੀ ਉਹਨੇ ਮੇਰੇ ਨਾਲ ਐਂ ਕਰਤਾ, ਉਹਨੇ ਵੀ ਐਂ ਕਰਤਾ, ਉਹ ਐਂ ਕਰਦੇ ਨੇ, ਪਰ ਫਿਰ ਵੀ ਉਹ ਸਵਾਦ ਪਿਆ ਵੈ, ਉਹ ਸਵਾਦ ਪੈਣ ਕੇ ਗਰੁੱਪ 'ਚ ਰਹਿਣਾ ਚਾਹੀਦਾ। ਜਿਹੜਾ ਬੰਦਾ ਸਿਆਣਾ ਹੁੰਦਾ ਉਹ ਗਰੁੱਪ ਦੇ ਵਿੱਚ ਨਹੀਂ ਰਹਿੰਦਾ, ਸੰਤ ਜਿਹੜੇ ਹੁੰਦੇ ਨੇ ਸੰਤ ਗਰੁੱਪਾਂ 'ਚ ਨਹੀਂ ਰਹਿੰਦੇ, ਹੀਰੇ ਜਿਹੜੇ ਨੇ ਉਹ ਢੇਰਾਂ 'ਚ ਨਹੀਂ ਹੁੰਦੇ, ਬੋਰੀਆਂ 'ਚ ਨਹੀਂ ਹੁੰਦੇ। ਇਸ ਤਰ੍ਹਾਂ ਜਿਹੜੇ ਬੰਦੇ ਨੇ ਰੂਹਾਨੀਅਤ ਨੂੰ ਸਮਝ ਲਿਆ, ਉਹ ਕਦੇ ਦੂਜੇ ਲੋਕਾਂ ਦੀ ਪਰਵਾਹ ਨਹੀਂ ਕਰਦਾ, ਉਹਨੂੰ ਪਤਾ ਕਿ ਮੈਨੂੰ ਇੱਕੋ ਇੱਕ ਸੇਵਾ ਦਾ ਮੌਕਾ, ਉਹ ਹੈ ਆਪਣੀ ਰੂਹ ਨੂੰ ਅੰਦਰ ਉੱਪਰ ਚੜਾਉਣਾ, ਪਰਮਾਤਮਾ ਦੇ ਨਾਲ ਮਿਲਾਪ ਕਰਨਾ, ਤਾਂ ਉੱਥੇ ਤੁਹਾਨੂੰ ਕੋਈ ਨਹੀਂ ਰੋਕਦਾ। ਜੇ ਬਲਕਿ ਸੇਵਾ ਤੋਂ, ਜੇ ਤਾਂ ਤੁਹਾਡੇ ਨਾਲ ਸੇਵਾ ਕਰਨ ਨਾਲ ਤੁਹਾਡੇ 'ਚ ਹਲੀਮੀ ਅਸਲੀ ਆਉਂਦੀ ਹੈ, ਝੂਠ ਘੱਟਦਾ, ਹੇਰਾ ਫੇਰੀ ਘੱਟਦੀ ਹੈ, ਜਾਂਦੇ ਸੇਵਾ ਕਰਨੇ ਆ, ਇੱਧਰੋਂ ਅਨਇੰਪਲਾਇਮੈਂਟ ਲਈ ਜਾਂਦੇ ਹਾਂ, ਉੱਧਰ ਸੇਵਾ ਕਰਨ ਜਾਂਦੇ ਹਾਂ, ਇੱਧਰ ਵੈਲਫੇਅਰ 'ਤੇ ਬੈਠੇ ਹਾਂ, ਇੱਧਰ ਉੱਧਰ ਸੇਵਾ ਕਰਨ ਜਾਂ ਝੂਠ ਬੋਲਦੇ ਹਾਂ, ਲੇਟ ਜਾਂਦੇ ਹਾਂ, ਉੱਥੇ ਸੇਵਾ ਕਰਨ ਜਾਂਦੇ ਹਾਂ, ਉੱਥੋਂ ਕੋਈ ਸਾਗ ਹੀ ਤੋੜ ਲਿਆਉਣਾ, ਕਿਤੇ ਕੁਛ ਤੋੜ ਲੈਣਾ, ਕਿਸੇ ਦੀ ਨਿੰਦਿਆ ਚੁਗਲੀ ਕਰਦੇ, ਉੱਥੇ ਬਹਿ ਕੇ ਇਹਨੂੰ ਹਟਾ ਦਿਓ, ਉਹਨੂੰ ਹਟਾ ਦਿਓ, ਇਹਦੀ ਚੁਗਲੀ ਕਰਤੀ, ਉਹਦੀ ਚੁਗਲੀ ਕਰਤੀ, ਕਿਸੇ ਦੀ ਬੇਇੱਜ਼ਤੀ ਕਰਤੀ, ਉਹ ਸੇਵਾ ਭਾਈ ਸਾਹਿਬ ਤੁਹਾਨੂੰ ਫਲਨੀ ਨਹੀਂ ਹੈ। ਇਹ ਗੱਲ ਪੱਕੇ ਆ ਤੌਰ 'ਤੇ ਮੈਂ ਤੁਹਾਨੂੰ ਆਪਣੇ ਪਰਸਨ ਤਜਰਬੇ ਤੋਂ ਦਿੰਦਾ, ਉਹਦੇ ਨਾਲ ਤੁਹਾਡਾ ਨੁਕਸਾਨ ਹੋਊਗਾ। ਚੰਗੀ ਗੱਲ ਆ ਫਿਰ ਤੁਸੀਂ ਘਰੇ ਬੈਠੋ, ਜਿਵੇਂ ਕਿ ਅਕਸਰ ਪਰਫੈਕਟ ਸੈਂਟ ਕਹਿੰਦੇ ਨੇ, ਦੇਰ ਇਜ਼ ਨੋ ਸਬਸਟੀਚਿਊਟ ਆਫ ਮੈਡੀਟੇਸ਼ਨ। ਜਿਹੜੀ ਰੂਹ ਦੀ ਸੇਵਾ ਹੈ ਨਾ, ਆਤਮਾ ਦੀ ਸੇਵਾ, ਇਕੱਲੇ ਚੌਂਕੜੀ ਮਾਰਨ ਦੀ ਸੇਵਾ ਹੈ, ਉਹਦਾ ਕੋਈ ਸਬਸਟੀਚਿਊਟ ਨਹੀਂ। ਜੇ ਤੁਹਾਡੀਆਂ ਦੂਜੀ ਸੇਵਾਵਾਂ ਦੇ ਨਾਲ ਐਵੇਂ ਜੀਵ ਦਾ ਸਵਾਦ ਆਉਂਦਾ ਵੀ ਚਸਕੇ ਲੈ ਲਏ, ਕਿਸੇ ਦੇ ਘਰੇ ਬੈਠ ਕੇ ਰੋਟੀਆਂ ਖਾ ਲਈਆਂ, ਲੰਚ ਕਰ ਲਏ, ਇੱਧਰੋਂ ਚੁਗਲੀ ਕਰ ਲਈ, ਉੱਧਰੋਂ ਕਰ ਲਈ, ਫਿਰ ਆ ਗਏ, ਹੱਥ ਜੋੜ ਲਏ, ਉਹ ਸੇਵਾ ਦਾ ਕੋਈ ਫਾਇਦਾ ਨਹੀਂ ਹੈ। ਉਸ ਮਾਹੌਲ 'ਚੋਂ ਟਲੋ, ਕਿਉਂਕਿ ਲਾਈਫ ਇਜ਼ ਟੂ ਸ਼ੋਰਟ, ਅਤੇ ਨਾ ਹੀ ਤੁਸੀਂ ਕਿਸੇ ਦੇ ਖਿਲਾਫ਼ ਐਵੇਂ ਬਿਨਾਂ ਮਤਲਬ ਜੀਵ ਦੇ ਚਸਕੇ ਲਈ ਉਹਨੇ ਐਂ ਕਹਿਤਾ, ਉਹਨੇ ਐਂ ਕਹਿਤਾ, ਚੁਗਲੀਆਂ ਕਰਦੇ ਹੋ, ਉਹਦਾ ਤੁਹਾਨੂੰ ਭੁਗਤਾਨ ਕਰਨਾ ਪੈਣਾ। ਸੋ ਸੇਵਾ ਜਿਹਨੂੰ ਕਹਿੰਦੇ ਨੇ ਪੰਜਾਬੀ 'ਚ ਬੰਦੇ ਦਾ ਪੁੱਤ ਹੋ ਕੇ ਕਰਨੀ ਚਾਹੀਦੀ ਹੈ। ਜਦੋਂ ਬੰਦਾ ਬੰਦੇ ਦੇ ਪੁੱਤ ਨਾਲ ਅਸਲੀ ਹਲੀਮੀ ਦੇ ਨਾਲ, ਰੱਬ ਦੇ ਡਰ ਤੋਂ, ਰੱਬ ਦੇ ਭੈ ਤੋਂ, ਰੱਬ ਦੇ ਪਿਆਰ ਤੋਂ ਕਰਦਾ, ਕਿਸੇ ਦੀ ਪਰਵਾਹ ਨਹੀਂ ਕਰਦਾ, ਉਹ ਰੱਬ ਨੂੰ ਅੱਗੇ ਰੱਖ ਕੇ ਕਰਦਾ, ਫਿਰ ਉਹ ਸੇਵਾ ਕਾਮਯਾਬ ਹੁੰਦੀ ਹੈ। ਅੱਜ ਦਾ ਜ਼ਮਾਨਾ ਇਹ ਆ ਕਿ ਉੱਪਰਲੇ ਨੂੰ ਤਾਂ ਕੋਈ ਪੁੱਛਦਾ ਹੀ ਨਹੀਂ, ਜੇ ਕੋਈ ਸੰਤ ਸਤਿਗੁਰੂ ਨੂੰ ਤਾਂ ਕੋਈ ਪੁੱਛਦਾ ਹੀ ਨਹੀਂ, ਉਹਦਾ ਤਾਂ ਡਰ ਇੱਕ ਪੈਸੇ ਜਿੰਨਾ ਨਹੀਂ ਪਰਮਾਤਮਾ ਦਾ। ਅਸੀਂ ਚਾਹੁੰਦੇ ਜਿਹੜੇ ਮੂਰੇ ਚੌਧਰੀ ਨੇ ਉਹਨਾਂ ਤੱਕ, ਉਹਨਾਂ ਨਾਲ ਮਿਲ ਕੇ ਰਹੀਏ, ਉਹਨਾਂ ਦੀ ਜੀ ਹਜ਼ੂਰੀ ਕਰੀਏ, ਜਿੰਨੀ ਮਰਜ਼ੀ ਸੇਵਾ ਲੈ ਲਈਏ, ਫਿਰ ਅਸੀਂ ਵੀ ਉਹ ਅੱਗੇ ਉਹੀ ਜੀ ਸੇਵਾ ਕਰਦੇ ਹਾਂ। ਸੋ ਸੇਵਾ ਦਾ ਕੋਈ ਫਾਇਦਾ ਨਹੀਂ। ਸੋ ਅੱਜ ਆਪਾਂ ਗੱਲ ਕਰਨੀ ਹੈ ਵੀ ਕਿਹੜੀ ਸੇਵਾ, ਸੇਵਾ ਉਹ ਹੈ ਜਿਹੜੀ ਅਸਲੀ ਹੋਵੇ, ਜਿਹੜਾ ਤੁਹਾਡੀ ਆਤਮਾ ਕਹੇ ਕਿ ਮੈਂ ਵਾਕਈ ਸੇਵਾ ਕਰ ਗਿਆ। ਜੇ ਆਪਾਂ ਕਹਿੰਦੇ ਮੈਂ ਇਹ ਕਰਿਆ ਆ, ਉਹ ਕਰਿਆ, ਮੈਂ ਇੱਥੇ ਜਾਇਆ, ਮੈਂ ਉੱਥੇ ਜਾਇਆ, ਇਹਦੇ ਨਾਲ ਈਗੋ ਹੁੰਦੀ ਹੈ, ਤਰੱਕੀ ਨਹੀਂ ਹੁੰਦੀ। ਮੈਂ ਨਹੀਂ ਕਹਿੰਦਾ ਤਰੱਕੀ ਕਿਸੇ ਦੇ ਬਾਰੇ, ਤੁਸੀਂ ਆਪਣੇ ਅੰਦਰ ਸੋਚ ਕੇ ਦੇਖੋ ਵੀ ਮੈਨੂੰ 10 ਸਾਲ ਹੋ ਗਏ ਸੇਵਾ ਕਰਦਿਆਂ ਨੂੰ, ਮੈਨੂੰ ਇੰਨੇ ਚੱਕਰ ਹੋ ਗਏ ਡੇਰੇ ਮਾਰਦਿਆਂ ਨੂੰ, ਉੱਥੇ ਦੇ ਮਗਰ ਭੱਜੇ ਫਿਰਦਿਆਂ ਸੰਤਾਂ ਦੇ, ਕੋਈ ਮੇਰਾ ਫਾਇਦਾ ਹੋਇਆ, ਕੋਈ ਮੇਰੀ ਹੇਰਾ ਫੇਰੀ ਘਟੀ ਹੈ, ਕੋਈ ਮੈਂ ਵੈਲਫੇਅਰ ਲੈਣੀ ਬੰਦ ਕੀਤੀ ਹੈ, ਕੋਈ ਮੈਂ ਅਨਇੰਪਲਾਇਮੈਂਟ ਕੈਸ਼ 'ਤੇ ਕੰਮ ਕਰਨਾ ਬੰਦ ਕੀਤਾ, ਕੋਈ ਮੇਰੀ ਅੰਦਰੋਂ ਤਰੱਕੀ ਹੋਈ ਹੈ, ਕੋਈ ਪੈਰ, ਗਿੱਟਾ, ਗੋਡਾ ਤੁਹਾਡਾ ਸੁੰਨ ਹੋਇਆ। ਜੇ ਨਹੀਂ ਹੋਇਆ ਤਾਂ ਇੰਨੇ ਸਾਲ ਨਹੀਂ ਹੋਇਆ ਤਾਂ ਹੁਣ ਤਾਂ ਥੋੜ੍ਹੀ ਮੋਟੀ ਰਹਿ ਗਈ, ਅਤੇ ਫਿਰ ਕੀ ਕਰ ਲਓਗੇ? ਸੋ ਇਸ ਜਿਹੜਾ ਇੰਪ੍ਰੈਸ਼ੀਅਸ ਟਾਈਮ ਹੈ, ਇਹਦਾ ਸਾਨੂੰ ਫਾਇਦਾ ਲੈਣਾ ਚਾਹੀਦਾ। ਅਸੀਂ ਆਪਣਿਆਂ ਨੂੰ ਇਹ ਨਹੀਂ ਵੀ ਚੁੱਪ ਕਰਕੇ ਮੂਮਨੇ ਠੱਗ ਬਣ ਕੇ ਬਹਿ ਜਾਓ, ਖਾਈਆਂ ਮੀਚ ਕੇ ਬੈਠੋ ਅਤੇ ਕੱਢ ਕਰਾਉਣ ਨੂੰ ਕੁਛ ਨਹੀਂ। ਤੁਹਾਡੇ ਐਕਸ਼ਨ ਅਮਲਾਂ ਉੱਤੇ ਹੋਣ ਨਿਬੇੜੇ, ਖੜੀ ਰਹਿਣਗੀਆਂ ਜਾਤਾਂ, ਅਮਲਾਂ ਦੇ ਉੱਤੇ ਨਿਬੇੜੇ ਹੋਣੇ ਨੇ, ਬੇਸ਼ੱਕ ਟੈਂਪਰੇਰੀ ਨਾ ਹੋਣ, ਅਖੀਰ ਦੇ ਵਿੱਚ ਉਹਨੂੰ ਹੀ ਨੋਜ਼ ਐਵਰੀਥਿੰਗ, ਦੈਟ ਇਜ਼ ਵਾਈ ਹੀ ਇਜ਼ ਕਾਲਡ ਪਰਫੈਕਟ। ਅਤੇ ਉਹਦੇ ਕੋਲ ਆਪਾਂ ਹੇਰਾ ਫੇਰੀ ਨਹੀਂ ਕਰਦੇ, ਦੁਨੀਆਂ ਨੂੰ ਤਾਂ ਆਪਾਂ ਮੇਫਕੂ ਨਾ ਦਿਓ, ਹੱਥ ਜੋੜੀ ਜਾਂਦੇ ਹਾਂ, ਨੀਵੀਂ ਜੀ ਪਾ ਕੇ ਬਹਿ ਜਾਂਦੇ, ਕੁਛ ਕਰ ਦਿੰਦੇ ਹਾਂ, ਵਿੱਚੋਂ ਸ਼ਰਾਰਤਾਂ ਕਰਦੇ ਹਾਂ, ਧੋਖਾ ਦਿੰਦੇ ਹਾਂ, ਝੂਠ ਬੋਲਦੇ ਹਾਂ, ਫਰੇਬ ਕਰਦੇ ਹਾਂ, ਹੇਰਾ ਫੇਰੀ ਕਰਦੇ ਹਾਂ, ਉਹ ਸਾਨੂੰ ਲੈਣੇ ਦੇ ਦੇਣੇ ਪੈ ਜਾਣਗੇ। ਇੱਕ ਅਣਜਾਣ ਬੰਦਾ ਕਰੇ ਤਾਂ ਮੰਨ ਲਓ ਉਹਨੂੰ ਗਿਆਨ ਨਹੀਂ, ਇੱਕ ਬੰਦੇ ਨੂੰ ਗਿਆਨ ਵੀ ਹੋਵੇ, ਨਾਮਦਾਨ ਵੀ ਲਿਆ ਹੋਵੇ, ਚੌਧਰੀ ਵੀ ਬਣਿਆ ਹੋਵੇ, ਅਤੇ ਫਿਰ ਵੀ ਉਹ ਹੇਰਾ ਫੇਰੀ ਕਰੇ, ਐਵੇਂ ਸ਼ਾਬਾਸ਼ ਕਰੇ, ਉਹ ਤਾਂ ਉਹ ਜਿਹੜੇ ਉਹਨਾਂ ਦੇ ਰਿਸ਼ਤੇਦਾਰ ਨੇ ਉਹ ਵੱਡੇ ਸੇਵਾਦਾਰ ਬਣ ਜਾਂਦੇ ਨੇ, ਰੋਹ ਮਾਰੀ ਜਾਂਦੇ ਨੇ। ਸੋ ਇਸ ਕਰਕੇ ਇਹ ਲੁਕੋ ਵੀ ਰੱਖਦੇ ਨੇ, ਉੱਪਰੋਂ ਹੁਕਮ ਆਇਆ, ਉੱਪਰੋਂ ਹੁਕਮ ਆਇਆ, ਉੱਪਰੋਂ ਹੁਕਮ ਜਦੋਂ ਆ ਗਿਆ ਨਾ, ਫਿਰ ਲੈਣੇ ਤੇ ਦੇਣੇ ਪੈ ਜਾਂਦੇ ਨੇ। ਸੋ ਉੱਪਰਲੇ ਹੁਕਮ ਤੋਂ ਵੀ ਡਰੋ, ਆਪਣੀ ਆਤਮਾ ਨੂੰ ਪੁੱਛੋ, ਜੋ ਤੁਹਾਡੀ ਆਤਮਾ ਕਹਿੰਦੀ ਹੈ ਉਹਦੇ ਮੁਤਾਬਕ ਕਰੋ। ਜੇ ਤੁਹਾਡਾ ਮਨ ਨਹੀਂ ਲੱਗਦਾ, ਤੁਸੀਂ ਇਹ ਸੋਚਦੇ ਹੋ ਵੀ ਇਹਨੂੰ ਨਹੀਂ ਬੁਲਾਉਣਾ, ਇਹਦਾ ਨਾਂ ਕੱਟ ਦਿਓ, ਚੰਗੀਆਂ ਨੇ 100% ਚੰਗੀਆਂ ਨੇ। ਜੇ ਅਸਲੀ ਕੀਤੀ ਜਾਵੇ ਸੇਵਾ, ਅਸਲੀ ਹਲੀਮੀ ਆਵੇ, ਅਸਲੀ ਭੇਦਭਾਵ ਨਾ ਹੋਵੇ, ਅਸਲੀ ਇਹ ਨਾ ਹੋਵੇ ਕਿ ਮੈਨੂੰ ਹੱਥ ਨਹੀਂ ਜੋੜੇ ਜਾਂ ਉਹਨੇ ਨਹੀਂ ਕਿਤੇ ਇਹਦੀ ਸੇਵਾ ਬੰਦ ਕਰ ਦਿਓ, ਉਹਨੂੰ ਲਾ ਦਿਓ, ਆਪਣੇ ਅੱਗੇ ਲਾ ਦਿਓ। ਜਦੋਂ ਮੈਂ ਦੇਖਿਆ ਵੀ ਕਈ ਵਾਰੀ ਤਾਂ ਇੰਨੇ ਅਸੀਂ ਸਖ਼ਤ ਹੋ ਜਾਂਦੇ ਹਾਂ, ਸਖ਼ਤ ਹੋ ਜਾਂਦੇ ਹਾਂ। ਆਪਾਂ ਨੂੰ ਪਤਾ ਬੰਦਾ ਰੋਜ਼ ਸੇਵਾ ਕਰਨ ਆਉਂਦਾ, ਜੇ ਕਿਤੇ ਕੂਪਨ ਭਰ ਗਿਆ ਉਹਨੂੰ ਬਾਹਰ ਭੇਜ ਦਿੰਦੇ ਨੇ, ਅਤੇ ਕੋਈ ਬੰਦਾ ਪੂਰੇ ਸਾਲ ਨਹੀਂ ਆਉਂਦਾ। ਉਹ ਮੌਕੇ 'ਤੇ ਆ ਕੇ ਜਦੋਂ ਕੋਈ ਸੈਲੈਬ੍ਰਿਟੀ ਆਉਂਦਾ, ਕੋਈ ਵੱਡਾ ਸੰਤ ਆਉਂਦਾ, ਅਤੇ ਅਸੀਂ ਆਪਣੇ ਰਿਸ਼ਤੇਦਾਰਾਂ ਨੂੰ ਅੱਗੇ ਕਰਕੇ ਉਹਨਾਂ ਦੀ ਸੇਵਾ ਮੂਹਰੇ ਕਰ ਦਿੰਦੇ, ਉਹਨੂੰ ਵੀ ਲਾਉਂਦੇ ਹਾਂ। ਇਹਨਾਂ ਸੇਵਾ 'ਚ ਨਾ ਜਿਹੜੇ ਸੰਤਾਂ ਦੇ ਹਰ ਵਕਤ ਨਾਲ ਘਰੇ ਹੀ ਰਹਿੰਦੇ ਨੇ, ਉਹਨਾਂ ਦੀ ਤਰੱਕੀ ਨਹੀਂ ਹੋਈ ਤਾਂ ਤੁਹਾਡੀ ਕੀ ਹੋਜੂਗੀ? ਸੇਵਾ ਤਾਂ ਅਸਲੀ ਹੈਗੀ ਰੂਹਾਨੀਅਤ ਦੀ, ਪਾਠ ਦੀ, ਮੈਡੀਟੇਸ਼ਨ ਦੀ, ਹੈਂਜੀ। ਸੇਵਾ ਉਹਦਾ ਫਾਇਦਾ, ਸੇਵਾ ਦੂਜੀਆਂ ਫਾਇਦਾ ਨੇ, ਕਿਉਂਕਿ ਉਹ ਉਹਨੂੰ ਹੱਲਾ ਸ਼ੇਰੀ ਦਿੰਦੀਆਂ ਰੂਹਾਨੀਅਤ ਕਰਦੀ। ਜੇ ਅਸੀਂ ਸੇਵਾ ਕਰਕੇ ਨਿੰਦਾ ਚੁਗਲੀ ਕਰਕੇ ਹੀ ਆ ਗਏ, ਬੈਂਕ ਦੇ ਵਿੱਚ $10 ਸੇਵਾ ਦੇ ਮਿਹਨਤ ਦੇ ਪਾਏ, ਅੱਧਾ ਘੰਟਾ 15 ਮਿੰਟ ਪਾਠ ਕੀਤਾ ਅਤੇ 3 ਘੰਟੇ ਚੁਗਲੀਆਂ ਕਰਤੀਆਂ, ਤਾਂ ਮਾਈਨਸ ਜਾ ਰਿਹਾ ਤੁਹਾਡਾ ਕੰਮ, ਉਹਦਾ ਕੋਈ ਫਾਇਦਾ ਨਹੀਂ। ਜਿਸ ਤਰ੍ਹਾਂ ਕਿ ਭਾਈ ਗੁਰਦਾਸ ਨੇ ਵੀ ਕਿਹਾ ਨਾ ਕਿ ਜਿਹੜੇ ਸਾਡੇ ਪਰਮਾਤਮਾ ਨੇ, ਸਾਨੂੰ ਪਰਮਾਤਮਾ ਨੇ ਹੱਥ ਪੈਰ ਅੱਖਾਂ ਕੰਨ ਦਿੱਤੇ ਨੇ, ਉਹਨਾਂ ਦਾ ਫਾਇਦਾ ਉਠਾਈਏ। ਜੇ ਚੁੱਪ ਕਰਕੇ ਸੁੱਤੇ ਰਹੇ, ਘਰਾੜੇ ਮਾਰਦੇ ਰਹੇ, ਕੋਈ ਪੁੱਠੇ ਕੰਮ ਕੀਤੇ, ਉਹ ਧਰੇ ਗਏ। ਆਪਣੇ ਹੱਥਾਂ ਦੇ ਨਾਲ, ਆਪਣੇ ਪੈਰਾਂ ਦੇ ਨਾਲ, ਆਪਣੇ ਅੱਖਾਂ ਦੇ ਨਾਲ, ਆਪਣੇ ਕੰਨਾਂ ਦੇ ਨਾਲ, ਆਪਣੇ ਮੂੰਹ ਦੇ ਨਾਲ ਕਿਸੇ ਲੋੜਵੰਦ ਦੀ ਹੈਲਪ ਕਰਨੀ ਅਸਲੀ ਸੇਵਾ। ਜੇ ਨਹੀਂ ਕਰਦੇ ਤਾਂ ਉਹਨੇ ਕਿਹਾ ਸੀ ਕਿ ਭਾਈ ਗੁਰਦਾਸ ਨੇ, ਅਵਰ ਹੈਂਡਸ ਐਂਡ ਫੀਟਸ ਆਰ ਯੂਜ਼ਲੈਸ ਇਫ ਵੀ ਡੋਂਟ ਪਰਫੋਰਮ ਸਰਵਿਸ। ਉਹ ਹੱਥ ਪੈਰਾਂ ਦਾ ਕੀ, ਜੇ ਕਿਸੇ ਗਰੀਬ ਨੂੰ ਲੋੜਵੰਦ ਦੀ ਤੁਸੀਂ ਮਦਦ ਨਾ ਕਰ ਸਕੋ, ਤੁਹਾਡੀ ਜੇਬਾਂ ਭਰੀਆਂ ਵੀ ਹੈ, ਕਿਸੇ ਨੂੰ ਕੋਈ ਭੁੱਖ ਹੈ ਉਹਨੂੰ ਰੋਟੀ ਨਾ ਤੁਸੀਂ ਖਵਾ ਸਕੋ, ਫਿਰ ਇਹ ਜੀ ਸਾਡੇ ਹੱਥਾਂ ਦੀ ਅਤੇ ਪੈਸਿਆਂ ਦਾ ਕੀ ਫਾਇਦਾ ਹੋਇਆ, ਹੈਂਜੀ। ਸੋ ਇੱਕ ਗੱਲ ਸੇਵਾ ਦੇ ਵਿੱਚ ਸਭ ਤੋਂ ਵੱਡੀ ਇੰਪੋਰਟੈਂਸ ਹੈ, ਕਰ ਲੈ ਦਿਲ ਦੀ ਸਫਾਈ, ਕਰ ਲੈ ਦਿਲ ਦੀ ਸਫਾਈ। ਜੇ ਰੱਬ ਦਾ ਦੀਦਾਰ ਚਾਹੀਦਾ, ਜੇ ਪਰਮਾਤਮਾ ਨੂੰ ਮਿਲਣਾ ਨਾ, ਫਿਰ ਦਿਲ ਨੂੰ, ਦਿਲ ਕਾ ਹੁਜਰਾ ਸਾਫ਼ ਕਰ, ਜਾਣਾ ਕਿ ਆਨੇ ਕੇ ਲੀਏ, ਧਿਆਨ ਗੈਰੂ ਕਾ ਉਠਾ ਉਸਕੋ ਬਿਠਾਣੇ ਕੇ ਲੀਏ। ਇਹੀ ਕਿਹਾ ਨਾ, ਕਰ ਲੈ ਦਿਲ ਦੀ ਸਫਾਈ ਜੇ ਰੱਬ ਦਾ ਦੀਦਾਰ ਚਾਹੀਦਾ। ਜਿੰਨਾ ਚਿਰ ਸਾਡੇ ਦਿਲ ਦੇ ਅੰਦਰ ਮੈਲ ਭਰੀ ਵੀ ਹੈ, ਉਹ ਸੇਵਾ ਕਾਮਯਾਬ ਨਹੀਂ ਹੋ ਸਕਦੀ। ਮੈਲ ਕਿਸ ਤਰ੍ਹਾਂ, ਜਿਹੜਾ ਬੰਦਾ ਜਾਂਦਾ ਜਾਂਦਾ ਲੇਟ ਹੈ, ਐਵੇਂ ਝੂਠ ਬੋਲਦਾ, ਟ੍ਰੈਫਿਕ 'ਚ ਫਸੇ ਵੀ ਹਾਂ। ਜਿਹੜਾ ਕੋਈ ਸੇਵਾਦਾਰ ਬਣਿਆ ਵਾ, ਉਹ ਕਹਿੰਦਾ ਇਹਦੀ ਸੇਵਾ ਹੀ ਬੰਦ ਕਰ ਦਿਓ, ਇਹਨੂੰ ਇੱਥੋਂ ਨਹੀਂ ਜਾ ਕੇ ਉੱਥੇ ਲਾ ਦਿਓ, ਇਹਨੇ ਹੱਥ ਨਹੀਂ ਜੋੜੇ, ਇਹਦਾ ਸਤਸੰਗ ਬੰਦ ਕਰ ਦਿਓ, ਇਹਨੂੰ ਪ੍ਰੋਪਰਟੀ 'ਤੇ ਨਹੀਂ ਆਉਣ ਦੇਣਾ। ਕੀ ਕਰ ਲਉਂਗੇ ਤੁਸੀਂ? ਇਹ ਤਾਂ ਡਿਕਟੇਟਰ ਵਾਲੀ ਗੱਲ ਆ, ਬਾਹਰਲੀ, ਤਾਂ ਫਿਰ ਸੇਵਾ ਕਾਹਦੀ ਹੈ? ਸੇਵਾਦਾਰ ਦਾ ਕੋਈ ਫਾਇਦਾ ਨਹੀਂ ਹੈ, ਤੁਸੀਂ ਕਿਸੇ ਦਾ ਨੁਕਸਾਨ ਨਹੀਂ ਕਰਦੇ, ਤੁਸੀਂ ਆਪਣਾ ਨੁਕਸਾਨ ਕਰਦੇ ਹੋ। ਸੰਕਾਂ ਦੀ ਜਿਹਨੂੰ ਤੁਸੀਂ ਨਹੀਂ ਬੁਲਾਉਂਦੇ, ਚੁੱਪ ਕਰਕੇ ਜਿਹੜੇ ਤਾਂ ਬੰਦਾ ਦੁਖੀ ਕਰੋਗੇ, ਜੇ ਉਹ ਮੇਰੇ ਨਾਲ, ਮੈਨੂੰ ਤਾਂ ਬੁਲਾਇਆ ਨਹੀਂ, ਮੇਰੇ ਨਾਲ ਮੇਰੀ ਤਾਂ ਸੇਵਾ ਬੰਦ ਹੋ ਗਈ, ਉਹ ਦੁਖੀ ਹੋਇਆ, ਉਹਦੇ ਜਿਹੜੇ ਹੰਝੂ ਨਿਕਲਦੇ ਹੋ, ਦੁੱਖ ਹੈ, ਉਹ ਤੁਹਾਨੂੰ ਭੁਗਤਾਨ ਕਰਨਾ ਪੈਣਾ। ਅਤੇ ਜਿਹੜਾ ਕੋਈ ਸਮਝਦਾਰ ਹੈ, ਉਹ ਕਹਿੰਦਾ ਨਹੀਂ ਕੋਈ ਗੱਲ ਨਹੀਂ, ਆਪਾਂ ਚੌਂਕੜੀ 'ਚ 2 ਘੰਟੇ ਬੈਠੇ, ਅੱਧਾ ਘੰਟਾ ਹੋਰ ਬਿਠਾਓ, ਫਾਇਦਾ ਜਿੱਥੋਂ ਫਾਇਦਾ ਮਿਲਣਾ ਉਹੀ ਆ, ਫਾਇਦਾ ਮਿਲਣਾ ਚੌਂਕੜੀ ਮਾਰਨ ਤੋਂ। ਸੋ ਇਸ ਕਰਕੇ ਆਪਣਾ ਦਿਲ ਸਾਫ਼ ਕਰਕੇ ਰੱਖੋ। ਜਦੋਂ ਸਾਡੇ ਦਿਲ ਦੇ ਵਿੱਚ ਮੈਲ ਹੈ, ਈਰਖ ਹੈ, ਨਫ਼ਰਤ ਹੈ, ਪਾਰਸ਼ੈਲਿਟੀ ਹੈ, ਤਾਂ ਉਹ ਸੇਵਾ ਦਾ ਕੋਈ ਫਾਇਦਾ ਨਹੀਂ। ਕਹਿੰਦੇ ਨੇ, ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿੰਦਾ ਵੀ ਕੁਛ ਲੋਕ ਗੰਗਾ, ਜਿਵੇਂ ਸਾਡੇ ਹਿੰਦੂ ਧਰਮ ਦੇ ਵਿੱਚ ਹੈ ਵੀ ਗੰਗਾ ਜੀ 'ਚ ਇਸ਼ਨਾਨ ਕਰਿਆਓ ਤਾਂ ਇਹਦੇ ਨਾਲ ਮੁਕਤੀ ਮਿਲ ਜੂ, ਸਾਡਾ ਤਰੱਕੀ ਹੋਊਗੀ, ਰੂਹਾਨੀ ਤਰੱਕੀ ਹੋਊਗੀ। ਕੁਛ ਲੋਕ ਇਕੱਠੇ ਹੋ ਕੇ ਇੱਕ ਸ਼ਹਿਰ 'ਚੋਂ ਗੰਗਾ ਜੀ ਦੇ ਇਸ਼ਨਾਨ ਕਰਨ ਜਾ ਰਹੇ ਨੇ, ਅਤੇ ਜਦੋਂ ਉਹ ਅੱਗੇ ਤਾਂ ਕਿਹੜਾ ਗੱਡੀਆਂ ਮੋਟਰਾਂ ਹੁੰਦੀਆਂ ਸੀ, ਉਹ ਜਾ ਰਹੇ ਨੇ, ਗੰਗਾ ਜੀ ਦੇ ਕੋਲੇ ਪਹੁੰਚੇ, ਉਹਨਾਂ ਨੇ ਇੱਕ ਦੇਖਿਆ ਕੁਟੀਆ। ਜਦੋਂ ਕੁਟੀਆ, ਉਹਨਾਂ ਨੇ ਕਿਹਾ ਵੀ ਸੰਤ ਰਹਿੰਦੇ ਹੋਣਗੇ, ਚਲੋ ਇਹਨਾਂ ਦੇ ਕਰੀਏ ਦਰਸ਼ਨ। ਉਹ ਕੁਟੀਆ 2 ਕੁ ਮੀਲ ਦੂਰ ਹੋਣੀ ਹੈ ਗੰਗਾ ਜੀ ਤੋਂ। ਉਹ ਸੰਤਾਂ ਦੇ ਦਰਸ਼ਨ ਕੀਤੇ ਅਤੇ ਸੰਤਾਂ ਨੇ ਪੁੱਛਿਆ ਵੀ ਭਾਈ ਕਿੱਥੇ ਚੱਲੇ ਹੋ? ਕਹਿੰਦੇ ਜੀ ਅਸੀਂ ਗੰਗਾ ਜੀ ਦੇ ਇਸ਼ਨਾਨ ਕਰਨ ਚੱਲੇ ਹਾਂ, ਅਤੇ ਫਾਇਦਾ ਹੁੰਦਾ, ਕਹਿੰਦੇ ਜ਼ਿੰਦਗੀ ਜ਼ਰੂਰ ਗੰਗਾ ਜੀ ਦੇ ਪਾਣੀ 'ਚ ਇਸ਼ਨਾਨ ਕਰਨਾ ਚਾਹੀਦਾ। ਕਹਿੰਦੇ ਸੰਤ ਜੀ, ਤੁਸੀਂ ਤਾਂ ਬਹੁਤ ਇਸ਼ਨਾਨ ਕਰਦੇ ਹੁੰਦੇ ਹੋ, ਤੁਸੀਂ ਤਾਂ ਬਹੁਤ ਨੇੜੇ, ਤੁਸੀਂ ਤਾਂ ਰੋਜ਼ ਹੀ ਜਾਂਦੇ ਹੋਗੇ। ਉਹ ਕਹਿੰਦਾ ਨਾ ਬੇਟਾ, ਮੈਂ ਤਾਂ ਕਿਤੇ ਗਿਆ ਨਹੀਂ, ਆਹ ਮੇਰੇ ਤਾਂ ਖੂਹ ਹੈ ਨਾਲ, ਮੈਂ ਤਾਂ ਇੱਥੇ ਹੀ ਨਾ ਲੈਣਾ। ਕਹਿੰਦੇ ਅੱਛਾ ਜੀ, ਕਮਾਲ ਹੈ, ਵਿੱਚੋਂ ਖੁਸਰ ਖੁਸਰ ਹੋਣ ਲੱਗ ਪਈ, ਸੰਤ ਨੂੰ ਪਤਾ ਹੀ ਨਹੀਂ, ਸੰਤ ਦੀ ਤਰੱਕੀ ਨੇ ਕੋਲੇ ਰਹਿ ਕੇ ਵੀ ਇਹ ਗੰਗਾ ਜੀ ਦਾ ਇਸ਼ਨਾਨ ਨਹੀਂ ਕਰਦਾ। ਉਹ ਕਹਿੰਦੇ ਤਾਂ ਜੋ ਹੁਣ ਇਸ਼ਨਾਨ ਕਰਨ ਚੱਲੀਏ? ਕਹਿੰਦਾ ਨਹੀਂ, ਤੁਸੀਂ ਇੰਝ ਕਰੋ, ਮੇਰਾ ਕੰਮ ਕਰ ਦਿਓ। ਉਹਨੇ ਖੇਤ ਦੇ ਵਿੱਚੋਂ 2 ਖੀਰੇ ਕੁਕੰਬਰ ਤੋੜੇ ਖੇਤ ਦੇ ਵਿੱਚੋਂ ਅਤੇ ਉਹਨਾਂ ਨੂੰ ਦੇਤੇ। ਕਹਿੰਦੇ ਭਾਈ ਤੁਸੀਂ ਐਂ ਕਰੋ, ਜਦੋਂ ਗੰਗਾ ਜੀ ਦਾ ਤੁਸੀਂ ਇਸ਼ਨਾਨ ਕਰੋਗੇ ਨਾ, ਮੇਰੇ ਖੀਰੇ ਖੇਤ 'ਚੋਂ ਮੈਂ ਪੱਟੇ ਨੇ, ਇਹਨੂੰ ਜਰਾ ਕੁ ਧੋ ਲਿਆ ਜੀ, ਉਹ ਇਹਨਾਂ ਵੀ ਇਸ਼ਨਾਨ ਕਰਾ ਲਿਓ। ਕਹਿੰਦੇ ਜ਼ਰੂਰ। ਕਹਿੰਦੇ ਚੰਗਾ ਮਲ ਕੇ ਕਰ ਲਿਓ, ਕਿਉਂਕਿ ਮਿੱਟੀ ਲੱਗੀ ਹੋਈ ਆ। ਕਹਿੰਦੇ ਠੀਕ ਹੈ ਜੀ। ਉਹ ਗੰਗਾ ਗਏ, ਜਦੋਂ ਗੰਗਾ ਗਏ ਇਸ਼ਨਾਨ ਕੀਤਾ ਅਤੇ ਕਿਸੇ ਨੇ ਕਿਹਾ ਉਹ ਸੰਤਾਂ ਨੇ ਦਿੱਤੇ ਸੀਗੇ ਖੀਰੇ ਅਤੇ ਉਹਨੂੰ ਵੀ ਧੋ ਲਈਏ ਆਪਾਂ। ਉਹਨਾਂ ਨੇ ਖੀਰੇ ਮਲ 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 ਕੇ ਧੋ ਧੂ ਕੇ ਜੇ 5-7-10 ਵਾਰੀ ਤੇ ਲੈ ਆਏ ਅਤੇ ਸੰਤਾਂ ਨੂੰ ਆਉਂਦੇ ਹੋਏ ਕਹਿੰਦੇ ਲਓ ਜੀ ਆ ਗਏ ਅਸੀਂ ਤੁਹਾਡੇ, ਆ ਲਓ ਖੀਰੇ। ਉਹ ਕਹਿੰਦਾ ਬਸ ਖੀਰੇ ਸਾ। ਕਹਿੰਦੇ ਸਾ ਖੀਰੇ? ਕਹਿੰਦੇ ਹਾਂਜੀ, ਬਹੁਤ ਇਸ਼ਨਾਨ ਕਰਾਇਆ। ਕਹਿੰਦਾ ਫਿਰ ਇਹਨੂੰ ਕੱਟ ਕੇ ਖਾ ਲੈਣੇ ਆਪਾਂ। ਉਹਨੇ ਚਾਕੂ ਫੜਾਇਆ, ਸੰਤਾਂ ਨੇ ਇੰਡੀਆ ਦੇ ਖੀਰੇ ਸੀ, ਇੱਥੋਂ ਵਾਲੇ ਨਹੀਂ, ਇੰਡੀਆ ਦੇ ਖੀਰੇ ਸੀ। ਇੰਡੀਆ ਦੇ ਖੀਰੇ ਦੀ ਖਾਸੀਅਤ ਇਹ ਹੈ ਕਿ ਜੇ ਖੀਰਾ ਸਿੱਧਾ ਖਾਈਏ ਉਹਦੀ ਜ਼ਹਿਰ ਹੁੰਦੀ ਹੈ, ਕੌੜੇ ਹੁੰਦੇ ਨੇ, ਇਸ ਕਰਕੇ ਉਹਦਾ ਪਿੱਛੋਂ ਜਾਂ ਅੱਗੇ ਉਹ ਲਾ ਕੇ ਉਹਨੂੰ ਮਲਦੇ ਹਾਂ ਆਪਾਂ, ਸਿਰ ਨੂੰ ਸਿਰ ਨਾਲ ਜੋੜਦੇ ਹਾਂ, ਉਹ ਚਿੱਟੀ ਜਿਹੀ ਝਾਕ ਉਹ ਕਹਿੰਦੇ ਕੀ ਗੱਲ, ਕਹਿੰਦੇ ਮਹਾਰਾਜ ਜੀ ਇਹਦੇ ਤਾਂ ਕੌੜਾ, ਆਪਾਂ ਤਾਂ ਮਲੇ ਹੀ ਨਹੀਂ ਇਹਨੂੰ ਸਿਰ ਤੇ ਸਿਰ ਮੱਲਾਂ ਝਾਕਣ ਜੀ। ਕਹਿੰਦਾ ਬਸ ਇਹੀ ਗੱਲ ਤੁਹਾਨੂੰ ਸਮਝਾਉਣਾ ਸੀਗਾ ਵੀ ਜਿੰਨਾ ਚਿਰ ਤੱਕ ਸਾਡੀ ਅੰਦਰਲੀ ਮੈਲ ਨਹੀਂ ਨਾ ਸਾਫ਼ ਹੋਣੀ, ਜਿੰਨਾ ਮਰਜ਼ੀ ਤੁਸੀਂ ਸੇਵਾ ਤੇ ਜਾਇਓ, ਜਿੰਨੀਆਂ ਮਰਜ਼ੀ ਪ੍ਰੋਪਰਟੀਆਂ ਤੇ ਚਾਹੇ ਇਧਰਲੀ ਤੇ ਜਾਇਓ ਚਾਹੇ ਉਧਰਲੀ ਤੇ ਜਾਇਓ, ਚਾਹੇ ਬਾਬਿਆਂ ਦੇ ਦਰਸ਼ਨ ਕਰ ਲਓ, ਕੁਛ ਨਹੀਂ ਹੋਣਾ। ਆਪਣੇ ਅੰਦਰੋਂ ਮੈਲ ਸਾਫ਼ ਕਰਕੇ ਆਪਣੀ ਲਿਵ ਨੂੰ ਜਿੰਨਾ ਚਿਰ ਤੁਸੀਂ ਅੰਦਰ ਨਹੀਂ ਜੋੜਦੇ ਤੁਹਾਡਾ ਕੋਈ ਫਾਇਦਾ ਨਹੀਂ ਹੋਣਾ। ਤਾਂ ਹੀ ਤਾਂ ਗੁਰੂ ਨਾਨਕ ਸਾਹਿਬ ਨੇ ਕਿਹਾ ਸੀ ਨਾ, ਭਰੀਏ ਹੱਥ ਪੈਰ ਧਨ ਦੇ, ਪਾਣੀ ਧੋਤੇ ਉਤਰ ਸਖੇ, ਮੂਲ ਪਲੀਤੀ ਕੱਪੜ ਹੋਏ, ਦੇ ਸਾਬਣ ਲਾਇਓ ਧੋਏ, ਭਰੀਏ ਮਤ ਪਾਪਾਂ ਕੇ ਸੰਗ, ਉਹ ਧੋਵੇ ਨਾਵਾਂ ਕੇ ਰੰਗ। ਕਿ ਪਰਪਸ ਕੀ ਹੈ ਕਿ ਜੇ ਸਾਡੇ ਹੱਥ ਪੈਰ ਗੰਦੇ ਹੋ ਜਾਂਦੇ ਨੇ ਨਾ ਤਾਂ ਪਾਣੀ ਲਾ ਕੇ ਅਸੀਂ ਧੋ ਲੈਂਦੇ ਹਾਂ, ਜੇ ਕੱਪੜੇ ਮੈਲੇ ਹੋਏ ਹਨ ਸਾਬਣ ਨਾਲ ਧੋ ਲੈਂਦੇ ਹਾਂ, ਪਰ ਜਿਹੜੀ ਸਾਡੀ ਮੈਲ ਹੈ, ਜਿਹੜਾ ਸਾਡਾ ਮਨ ਹੈ, ਜਿਹੜੇ ਸਾਡੀਆਂ ਸੋਚਾਂ ਨੇ, ਉਹ ਗੰਦੀਆਂ ਨੇ, ਸਾਡੇ ਅੰਦਰ ਹੈ, ਸਾਡਾ ਦਿਲ ਗੰਦਾ ਹੈ, ਉਹ ਗੰਦੇ ਦਿਲ ਨੂੰ ਸਾਫ਼ ਬਾਹਰੋਂ ਨਹੀਂ ਕਰ ਸਕਦੇ ਪਾਣੀ ਨਾਲ, ਸੇਵਾ ਦੇ ਨਾਲ, ਉਹ ਤਾਂ ਹੀ ਹੋਊਗਾ ਜਦੋਂ ਅਸੀਂ ਭਜਨ ਸਿਮਰਨ ਕਰਾਂਗੇ। ਗੁਰੂ ਰਵਿਦਾਸ ਜੀ ਨੇ ਕਿੰਨੀ ਵਧੀਆ ਗੱਲ ਕਹੀ ਸੀ, ਜੇ ਮਨ ਚੰਗਾ ਤਾਂ ਕਟੌਤੀ ਮੈਂ ਗੰਗਾ, ਕਿ ਮਨ ਸਾਫ਼ ਹੋਣਾ ਚਾਹੀਦਾ ਫਿਰ ਗੰਗਾ ਸਾਰੇ ਥਾਂ 'ਤੇ ਹੀ ਹੈ। ਸੋ ਇਸ ਕਰਕੇ ਪਹਿਲੀ ਖਿਆਲ ਰੱਖੋ ਵੀ ਜਿੰਨਾ ਚਿਰ ਤੱਕ ਕਰ ਲੈ ਦਿਲ ਦੀ ਸਫਾਈ, ਜੇ ਰੱਬ ਦਾ ਦੀਦਾਰ ਚਾਹੀਦਾ, ਜਿੰਨਾ ਚਿਰ ਤੱਕ ਸਾਡਾ ਦਿਲ ਸਾਫ਼ ਨਹੀਂ ਹੁੰਦਾ, ਮਨ ਸਾਫ਼ ਨਹੀਂ ਹੁੰਦਾ, ਜਿੰਨੀਆਂ ਮਰਜ਼ੀ ਸੇਵਾ ਕਰੋ, ਜਿੰਨੇ ਮਰਜ਼ੀ ਸਤਸੰਗਾਂ 'ਚ ਜਾਓ, ਜਿੰਨੇ ਮਰਜ਼ੀ ਡੇਰਿਆਂ 'ਤੇ ਜਾਓ, ਜਿੰਨੇ ਮਰਜ਼ੀ ਸੰਤਾਂ 'ਤੇ ਕਰੋ, ਉਹ ਸਭ ਹਾਜ਼ਰੀ ਲਵਾਉਣਾ, ਫਾਇਦਾ ਤੁਹਾਨੂੰ ਕੁਛ ਨਹੀਂ ਮਿਲਣਾ। ਫਾਇਦਾ ਮਿਲੂਗਾ ਦਿਲ ਸਾਫ਼ ਹੋਵੇ, ਜੋ ਦਿਲ ਸਾਫ਼ ਹੋ ਗਿਆ ਫਿਰ ਤੁਹਾਨੂੰ ਸਮਝ ਆਊਗੀ, ਫਿਰ ਤੁਹਾਨੂੰ ਆਊਗੀ ਸੇਵਾ ਕਰਕੇ ਵੀ ਆਨੰਦ ਆਊਗਾ ਉਸ ਤਰ੍ਹਾਂ ਦੀ, ਜੇ ਥੋੜ੍ਹੀ ਕਰੋ ਜੇ ਬਹੁਲੀ ਕਰੋ, ਕੋਈ ਸੇਵਾ ਉੱਚੀ ਜਾਂ ਨੀਵੀਂ ਨਹੀਂ, ਜਿਹੜੇ ਵੱਡੇ ਚੌਧਰੀ ਬਣ ਜਾਓ ਥੱਲੇ ਵੀ ਪਟਕਦੇ ਨੇ ਡਿੱਗਣੇ ਨੇ, ਪੱਕੀ ਗੱਲ ਯਾਦ ਰੱਖਿਓ। ਉਹ ਘਰ ਦੇ ਵਿੱਚ ਤਾਂ ਆਪਣੇ ਸੱਸ ਨੂੰ ਸਹੁਰੇ ਨੂੰ ਪਾਣੀ ਰੋਟੀ ਨਹੀਂ ਦਿੰਦੇ, ਬਾਹਰ ਉਹ ਹੱਥ ਜੋੜ ਕੇ ਰੱਬ ਨਾਲ ਮਿਲਾਪ ਕਰੀ ਜਾਂਦੇ ਨੇ, ਅੰਦਰਲਾ ਗਿਆਨ ਦਿੰਦੇ ਨੇ ਵੀ ਨਾਮ ਦਾਨੇ ਦਿਨ, ਬਾਹਰ ਆ ਕੇ ਠੱਗੀਆਂ ਕਰਦੇ ਨੇ, ਇਸ ਤਰ੍ਹਾਂ ਦੀ ਡਰਾਮੇਬਾਜ਼ੀ ਰੱਬ ਦੇ ਘਰ 'ਚ ਨਹੀਂ ਚੱਲਦੀ। ਸੋ ਇਸ ਕਰਕੇ ਦੂਜੀ ਜਿਹੜੀ ਨਿਸ਼ਾਨੀ ਹੈ ਸੇਵਾ ਦੀ, ਉਹ ਹੈਗਾ ਸ਼ਿਕਵਾ ਨਹੀਂ ਸ਼ੁਕਰ ਕਰਨਾ ਸਿੱਖ ਲਓ, ਸ਼ਿਕਾਇਤਾਂ ਨਾ ਕਰੋ। ਜਦੋਂ ਤੁਹਾਨੂੰ ਕੋਈ ਸੇਵਾ ਮਿਲ ਗਈ ਜੇ ਤਾਂ ਛੱਡ ਦਿਓ, ਜੇ ਤੁਹਾਨੂੰ ਲੱਗਦਾ ਵੀ ਇੱਥੇ ਮੇਰੀ ਨਿੰਦਿਆ ਚੁਗਲੀ ਹੋ ਰਹੀ ਹੈ, ਹੇਰਾ ਫੇਰੀ ਨੇ ਝੂਠ ਬੁਲਾਇਆ ਜਾਂਦਾ, ਮੇਰੇ ਤੋਂ ਗਲਤ ਕੰਮ ਕਰਾਇਆ ਜਾਂਦਾ, ਬਜਾਏ ਤੁਸੀਂ ਉੱਥੇ ਸ਼ਿਕਾਇਤਾਂ ਕਰਦੇ, ਤੁਸੀਂ ਕਹੋ ਵੀ ਮੈਂ ਨਹੀਂ ਕਰਨਾ, ਮੇਰੀ ਆਤਮਾ ਨਹੀਂ ਮੰਨਦੀ, ਤੁਸੀਂ ਛੱਡ ਦਿਓ ਸੇਵਾ, ਠੀਕ ਹੈ, ਪਰ ਸ਼ਿਕਵਾ ਨਹੀਂ ਕਰਨਾ। ਸ਼ਿਕਵਾ ਦੀ ਗੱਲ ਕੀ ਹੈ, ਜਦੋਂ ਅਸੀਂ ਵਿੱਚ ਰਹਿ ਕੇ, ਮੈਂ ਉਹਨਾਂ ਲੋਕਾਂ ਨੂੰ ਕਹਿਣਾ ਜਿਹੜੇ ਸੇਵਾ ਵੀ ਕਰਦੇ ਨੇ, ਜੋ ਘਰਾਂ 'ਚ ਬੈਠਦੇ ਦੋ ਚਾਰ ਦਿਨ, ਉਹ ਚੁਗਲੀਆਂ ਵੀ ਕਰਦੇ ਨੇ, ਫਲਾਣੇ ਸੇਵਾਦਾਰ ਨੇ ਐਂ ਕਰਤਾ, ਉਹ ਰਿਪ੍ਰਜੈਂਟੇਟਿਵ ਨੇ ਐਂ ਕਰਤਾ, ਸੈਕਟਰੀ ਨੇ ਐਂ ਕਰਤਾ, ਉਹਨੇ ਬਾਬੇ ਨੇ ਐਂ ਕਰਤਾ, ਫਲਾਣੇ ਨੇ ਐਂ ਕਰਤਾ, ਉਹ ਸ਼ਿਕਵੇ ਗਲਤ ਨੇ, ਉੱਥੇ ਤੁਸੀਂ ਸ਼ੁਕਰ ਕਰੋ ਵੀ ਤੁਹਾਨੂੰ ਸੇਵਾ ਮਿਲੀ ਵੀ ਹੈ। ਜੇ ਤੁਹਾਡਾ ਸ਼ਿਕਵੇ ਤਾਂ ਸ਼ਿਕਵੇ ਨੂੰ ਦੂਰ ਲੱਗਣ ਦਾ ਇੱਕੋ ਤਰੀਕਾ ਕਿ ਮੈਡੀਟੇਸ਼ਨ ਕਰੋ। ਜਿਵੇਂ ਕਿ ਇੱਕ ਮਹਿਮੂਦ ਗਜ਼ਨਵੀ ਹਿਸਟਰੀ ਦੇ ਵਿੱਚ ਆਉਂਦਾ, ਉਹਦਾ ਇੱਕ ਗੁਲਾਮ ਸੀਗਾ, ਗੁਲਾਮ ਏਆਜ, ਜਿੰਨੇ ਵੀ ਮੰਤਰੀ ਸੀਗੇ, ਹੋਰ ਵੀ ਬੜੇ ਮੰਤਰੀ ਸੀ, ਲੇਕਿਨ ਜਿਹੜਾ ਗੁਲਾਮ ਏਆਜ ਸੀਗਾ ਨਾ, ਉਹ ਗਜ਼ਨਵੀ ਉਹਨੂੰ ਸਭ ਤੋਂ ਜ਼ਿਆਦਾ ਪਿਆਰ ਕਰਦਾ ਸੀ। ਇਸ ਨੂੰ ਦੇਖ ਕੇ ਜਿਹੜੇ ਉਹਦੇ ਮੰਤਰੀ ਸੀ, ਉਹ ਖਿੱਚਦੇ ਸੀ ਵੀ ਇਹਨੂੰ ਕਿਉਂ ਜ਼ਿਆਦਾ ਪਿਆਰ ਕਰਦਾ। ਉਹਨਾਂ ਨੇ ਇੱਕ ਵਾਰੀ ਇਕੱਠੇ ਹੋ ਕੇ ਉਹਨਾਂ ਕੋਲ ਗਜ਼ਨਵੀ ਕੋਲ ਸ਼ਿਕਾਇਤ ਕੀਤੀ ਵੀ ਮਹਾਰਾਜ ਤੁਸੀਂ ਸੱਚੇ ਪਾਤਸ਼ਾਹ, ਵੀ ਤੁਸੀਂ ਅਸੀਂ ਇੰਨਾ ਕੰਮ ਕਰਦੇ ਹਾਂ, ਸਭ ਕੁਛ ਕਰਦੇ ਹਾਂ, ਤੁਸੀਂ ਜ਼ਿਆਦਾ ਇੱਜ਼ਤ ਉਹਦੀ ਉਹਨੂੰ ਇੱਜ਼ਤ ਨੂੰ ਉਹਨੂੰ ਪਿਆਰ ਏਆਜ ਨੂੰ ਕਰਦੇ ਹੋ, ਕਾਰਨ ਕੀ ਹੈ, ਸਾਨੂੰ ਗਲਤ ਦੱਸੋ ਸਾਡੇ 'ਚ ਕੀ ਕਮੀ ਹੈ। ਉਹ ਕਹਿੰਦਾ ਓਕੇ, ਮੈਂ ਤੁਹਾਡੀ ਗਲਤੀ ਦੱਸਦਾ। ਉਹਨੇ ਏਆਜ ਨੂੰ ਵੀ ਬੁਲਾ ਲਿਆ, ਮੰਤਰੀਆਂ ਨੂੰ ਬੁਲਾ ਲਿਆ, ਆਪ ਉੱਥੇ ਬੈਠ ਗਿਆ ਕੁਰਸੀ 'ਤੇ, ਆਪਣੇ ਇੱਕ ਹੋਰ ਸੇਵਾਦਾਰ ਨੂੰ ਬੁਲਾ ਕੇ ਕਹਿੰਦਾ, ਉਹਦੇ ਕੰਨ 'ਚ ਕੁਛ ਗੱਲ ਕਹੀ, ਉਹ ਫਲ ਲਿਆਇਆ ਪਾ ਕੇ, ਕੌੜੇ ਫਲ ਸੀਗੇ, ਉਹਨੇ ਸਾਹ ਇੱਕ ਇੱਕ ਫਲ ਕੱਟ ਕੇ ਚਾਕੂ ਦੇ ਨਾਲ ਇੱਕ ਇੱਕ ਪੀਸ ਦਿੱਤਾ, ਉਹ ਕੌੜਾ ਸੀਗਾ ਸਾਰਿਆਂ ਨੇ ਥੁੱਕਤਾ। ਏਆਜ ਦੀ ਜਦੋਂ ਵਾਰੀ, ਏਆਜ ਕਹਿੰਦਾ, ਮਹਾਰਾਜ ਜੀ ਬੜਾ ਹੀ ਸਵਾਦ ਆ ਜੀ, ਬੜਾ ਹੀ ਸਵਾਦ ਆ, ਤੁਸੀਂ ਹੋਰ ਦਿਓ। ਉਹਨਾਂ ਦੇ ਦਿਮਾਗ 'ਚ ਆਇਆ ਮੰਤਰੀਆਂ ਦੇ ਵੀ ਸ਼ਾਇਦ ਇਹਨੇ ਜਿਹੜਾ ਹਿੱਸਾ ਜਿਹਾ ਕੱਟਿਆ ਵਧੀਆ, ਉਹ ਸਾਡੇ ਵਾਲਾ ਹਿੱਸਾ ਖਰਾਬ ਹੈ। ਫਿਰ ਉਹਨੇ ਇੱਕ ਮੰਤਰੀ ਨੂੰ ਕਿਹਾ, ਕਹਿੰਦੇ ਮੰਤਰੀ ਜੀ ਤੁਸੀਂ ਉੱਠੋ, ਜਿਹੜਾ ਮਰਜ਼ੀ ਚੱਕ ਕੇ ਸਾਰੀਆਂ ਇਹਦੇ ਕੱਟ ਕੇ ਛੋਟੇ ਛੋਟੇ ਪੀਸ ਦਿਓ। ਜਦੋਂ ਸਾਰਿਆਂ ਨੇ ਪੀਸ ਦਿੱਤੇ, ਉਹ ਸਾਰਿਆਂ ਨੇ ਫੇਰ ਥੁੱਕਤੇ। ਜਦੋਂ ਏਆਜ ਕੋਲ ਗਿਆ, ਕਹਿੰਦਾ ਜੀ ਮਜ਼ਾ ਹੀ ਆ ਗਿਆ, ਖੋਰ ਦਿਓ ਜੀ ਮੈਨੂੰ। ਅਤੇ ਉਹ ਸਾਰੇ ਹੈਰਾਨ ਹੋ ਗਏ ਵੀ ਕੀ ਗੱਲ, ਤੈਨੂੰ ਕਿਉਂ ਮਜ਼ਾ ਆਇਆ? ਕਹਿੰਦਾ ਮੈਂ ਕੌੜਾਪਨ ਨੂੰ ਨਹੀਂ ਦੇਖਦਾ, ਮੈਂ ਤਾਂ ਇਹ ਦੇਖਦਾ ਵੀ ਕਿਹਦੇ ਹੱਥਾਂ 'ਚ ਕੌਣ ਦੇ ਰਿਹਾ, ਕੌਣ ਨਿਆਮਤ ਦੇ ਰਿਹਾ, ਜਿਹਦਾ ਨਿਆਮਤ ਮੈਨੂੰ ਦੇ ਰਿਹਾ ਗਿਫਟ ਖਾਣ ਲਈ, ਪੀਣ ਲਈ, ਰਹਿਣ ਲਈ, ਮੈਂ ਤਾਂ ਉਹਦਾ ਸ਼ੁਕਰ ਕਰਦਾ, ਮੈਂ ਤਾਂ ਸਵਾਦ ਦੇ ਵਿੱਚ ਪੈਂਦਾ ਹੀ ਨਹੀਂ। ਮੀਰਾਬਾਈ ਨੂੰ ਜ਼ਹਿਰ ਦਾ ਪਿਆਲਾ ਦਿੱਤਾ ਸੀ, ਲੋਕਾਂ ਦੇ ਵੀ ਜ਼ਹਿਰ ਦਾ ਅਸਰ ਨਹੀਂ, ਕਿਉਂਕਿ ਉਹਦੀ ਅਟੈਚਮੈਂਟ ਪਰਮਾਤਮਾ ਦੇ ਨਾਲ ਸੀ, ਇਸ ਕਰਕੇ ਜ਼ਹਿਰ ਜਿਹੜੀ ਉਹਦੀ ਅੰਮ੍ਰਿਤ ਬਣ ਗਈ ਸੀ। ਸੋ ਸਾਨੂੰ ਹਮੇਸ਼ਾ ਪਰਮਾਤਮਾ ਦੇ ਵਿੱਚ ਥੈਂਕਸ ਕਰਨਾ ਚਾਹੀਦਾ ਵੀ ਸਾਡੇ ਹੱਥ ਪੈਰ ਲੱਤ ਬਾਂਹ ਗਿਆਨ ਪੈਸਾ ਟਕਾ ਬੱਚੇ ਸਭ ਕੁਛ ਦਿੱਤੇ ਨੇ, ਫਿਰ ਵੀ ਅਸੀਂ ਮੈਡੀਟੇਸ਼ਨ ਨਹੀਂ ਕਰਦੇ, ਸਾਨੂੰ ਟਾਈਮ ਹੀ ਨਹੀਂ ਮਿਲਦਾ, ਅਸੀਂ ਬਾਹਰਲੀਆਂ ਸੇਵਾਵਾਂ ਹੇਰਾ ਫੇਰੀ ਦਿਨਾਂ ਕਰਨ ਨੂੰ ਭੱਜੇ ਫਿਰਦੇ ਹਾਂ, ਅਸੀਂ ਭਾਰ ਚੜਾਈ ਜਾਂਦੇ ਹਾਂ। ਜੇ ਮੈਂ ਇਹ ਨਹੀਂ ਕਹਿੰਦਾ ਵੀ ਸੇਵਾ ਨਾ ਕਰੋ, ਮੈਂ ਤਾਂ ਇਸ ਸੇਵਾ ਦੇ ਉੱਤੇ ਜ਼ੋਰ ਦਿੰਦਾ ਕਿ ਤੁਸੀਂ ਸਾਫ਼ ਸੁਥਰੇ ਹੋ ਕੇ ਕਰੋ। ਜਦੋਂ ਤੁਹਾਨੂੰ ਸੇਵਾ ਦੀ ਕੋਈ ਸੇਵਾਦਾਰ ਵੀ ਬਣਿਓ ਨਾ, ਉਹ ਚੌਧਰੀਆਂ ਜੀ ਨਾ ਗੱਲਾਂ ਕਰੋ ਵੀ ਇਹਦੀ ਸੇਵਾ ਬੰਦ ਕਰ ਦੇਣੀ, ਉਹਦੀ ਕਰ ਲੈਣੀ, ਇਹਨੂੰ ਨਹੀਂ ਬੁਲਾਉਣਾ, ਉਹਨੂੰ ਨਹੀਂ ਬੁਲਾਉਣਾ, ਤੁਸੀਂ ਕੌਣ ਹੋ ਰੋਕਣ ਵਾਲੇ? ਉਹਨੂੰ ਜਿਹੜਾ ਤੁਸੀਂ ਉਹਦੇ ਅੰਦਰੋਂ ਆਤਮਾ ਨੂੰ ਦਿਖਾਓਗੇ ਨਾ, ਤੁਹਾਨੂੰ ਜਦੋਂ ਭੁਗਤਾਨ ਕਰਨਾ ਪੈਣਾ ਬਿਮਾਰੀਆਂ ਦੇ ਨਾਲ, ਤੁਹਾਡੀ ਉਹ ਚੌਧਰ ਜੀ ਉੱਤਰ ਜਾਣੀ ਆ, ਤੁਹਾਡੀ ਫੈਮਿਲੀ ਉੱਤਰਨੀ ਆ, ਫਿਰ ਤੁਸੀਂ ਚੀਕਾਂ ਮਾਰੋਗੇ ਵੀ ਮੈਂ ਗਲਤ ਨਜਾਇਜ਼ ਕੀਤੀ, ਨਹੀਂ ਕਰਨੀ ਚਾਹੀਦੀ। ਸੋ ਜਦੋਂ ਵੀ ਸੇਵਾ ਕਰੋ ਜਾਂ ਜਦੋਂ ਵੀ ਸੇਵਾਦਾਰ ਬਣੋ, ਆਪਣੀ ਆਤਮਾ ਨੂੰ, ਰੂਹ ਨੂੰ ਪੁੱਛੋ ਕਿ ਮੇਰੇ ਕੋਈ ਵੀ ਬੋਲਣ ਨਾਲ, ਕੰਮ ਕਰਨ ਨਾਲ ਕਿਸੇ ਨੂੰ ਹਰਟ ਨਾ ਹੋਵਾਂ। ਅਤੇ ਜੇ ਇਸ ਤਰ੍ਹਾਂ ਦੀ ਸੇਵਾ ਕਰਦੇ ਹੋ ਫਿਰ ਕੋਈ ਕਮੀ ਨਹੀਂ। ਹਮੇਸ਼ਾ ਪਰਮਾਤਮਾ ਨੂੰ ਅੰਗ ਸੰਗ ਰੱਖ ਕੇ, ਆਪਣੀ ਆਤਮਾ ਨੂੰ, ਰੂਹ ਨੂੰ ਪੁੱਛੋ ਕਿਉਂਕਿ ਉਹ ਪਰਮਾਤਮਾ ਦੀ ਅੰਸ਼ ਹੈ, ਕਿ ਮੈਂ ਜੋ ਕੰਮ ਕਰ ਰਿਹਾ ਉਹ ਠੀਕ ਹੈ ਕਿ ਨਹੀਂ। ਤੇਰਾ ਸਾਥ ਮਿਲਾ ਤੋਂ ਮੁਸਕਰਾਣਾ ਸਿੱਖ ਗਏ, ਤੇਰਾ ਸਾਥ ਮਿਲਾ ਤੋਂ ਮੁਸਕਰਾਣਾ ਸਿੱਖ ਗਏ, ਪਹਿਲੇ ਮਾਯੂਸ ਹੋ ਜਾਤੇ ਥੇ ਗਮੋ ਕੇ ਅੰਧੇਰੇ ਦੇਖ ਕਰ, ਅਬ ਤੋ ਪਹਿਲੇ ਮਾਯੂਸ ਹੋ ਜਾਤੇ ਥੇ ਗਮੋ ਕਾ ਅੰਧੇਰਾ ਦੇਖ ਕਰ, ਅਬ ਤੂੰ ਹੈ ਮੇਰੇ ਸਾਥ ਤੋਂ ਖੁਸ਼ੀਆਂ ਕਾ ਦੀਪ ਜਲਾਉਣਾ ਸੀਗੇ। ਜੇ ਪਰਮਾਤਮਾ ਨੂੰ ਅੰਦਰੋਂ ਆਪਣਾ ਪਰਦਾ ਖੋਲ ਲਿਆ, ਤਰੱਕੀ ਕੀਤੀ, 2-2.5-3 ਘੰਟੇ ਬੈਠਦੇ ਹੋ, ਫਿਰ ਤਾਂ ਤੁਹਾਨੂੰ ਖੁਸ਼ੀਆਂ ਖੁਸ਼ੀਆਂ, ਫਿਰ ਤੁਹਾਨੂੰ ਪਰਵਾਹ ਨਹੀਂ ਹੁੰਦੀ ਮੈਨੂੰ ਬੁਲਾਇਆ ਕਿ ਨਹੀਂ ਬੁਲਾਇਆ, ਮੈਨੂੰ ਸਤਸੰਗ ਕਰਨ ਦੀ ਸੇਵਾ ਦਿੱਤੀ ਹੈ ਕਿ ਨਹੀਂ ਦਿੱਤੀ, ਮੈਨੂੰ ਅਸ਼ਰ ਦੀ ਸੇਵਾ ਕਰਨ ਦਿੱਤੀ ਹੈ ਕਿ ਨਹੀਂ ਦਿੱਤੀ। ਇਹ ਉਹ ਕਰਨਗੇ, ਉਹਨਾਂ ਨੂੰ ਭੁਗਤਣਾ ਪਊਗਾ, ਆਪਾਂ ਆਪਣਾ ਫਾਇਦਾ ਲੈਣਾ। ਸੋ ਇਸ ਕਰਕੇ ਤੀਜੀ ਸ਼ਰਤ ਇਹ ਹੈ ਸੇਵਾ ਦੇ ਵਿੱਚ ਕਿ ਸਾਡੀ ਜ਼ਬਾਨ ਜਿਹੜੀ ਲੈਂਗੁਏਜ ਹੈ ਨਾ ਬੋਲਦੀ, ਇਹ ਰੱਬ ਦੇ ਨੇੜੇ ਵੀ ਕਰ ਦਿੰਦੀ ਹੈ ਅਤੇ ਰੱਬ ਤੋਂ ਦੂਰ ਵੀ ਕਰ ਦਿੰਦੀ ਹੈ। ਜਦੋਂ ਅਸੀਂ ਚੌਧਰੀ ਬਣ ਕੇ ਲੈਂਗੁਏਜ ਨਹੀਂ ਸੋਚਦੇ, ਛੋਟੀ ਜਿਹੀ ਉਮਰ ਦੀ ਕੋਈ ਰਿਪ੍ਰਜੈਂਟੇਟਿਵ ਹੁੰਦੀ ਹੈ, ਉਹ 80-70 ਸਾਲ ਦੇ ਬਜ਼ੁਰਗ ਨੂੰ ਉਹ ਇਹ ਕਹਿ ਕੇ ਬੁਲਾਉਂਦੀ ਹੈ, ਬੋਲਣ ਦੀ ਤਹਿਜੀਬ ਨਹੀਂ ਹੁੰਦੀ। ਮੈਂ ਤਾਂ ਆਮ ਕਈ ਵਾਰੀ ਆਪਣੇ ਸਤਸੰਗਾਂ 'ਚ ਕਹਿੰਦੇ ਹਾਂ, ਉਹਨੂੰ ਫਿੱਟ ਲਾਣਤ ਹੈ, ਚਾਹੇ ਉਹ ਰਿਪ੍ਰਜੈਂਟੇਟਿਵ ਹੀ ਬਣ ਜਾਵੇ, ਚਾਹੇ ਉਹ ਸੈਕਟਰੀ ਬਣੀ ਹੋਵੇ, ਚਾਹੇ ਉਹ ਕੋਈ ਵੀ ਚੀਜ਼ ਹੋਵੇ, ਪਰ ਸਾਨੂੰ ਤਹਿਜੀਬ, ਵਾ ਅਦਬ ਵਾ ਨਸੀਬ, ਜਿਹੜਾ ਬੰਦਾ ਵੱਡਿਆਂ ਦੀ ਇੱਜ਼ਤ ਨਹੀਂ ਕਰਦਾ ਉਹ ਰੱਬ ਵੀ ਨਹੀਂ, ਰੱਬ ਦੀ ਦਰਗਾਹ 'ਚ ਉਹਦੀ ਮਨਜ਼ੂਰੀ ਨਹੀਂ ਮਿਲਦੀ। ਇਹ ਗੱਲ ਸਾਨੂੰ ਪੱਕੀ ਦੱਸ ਦੇਣਾ ਗੱਲ। ਇਸ ਕਰਕੇ ਸੋਚ ਸਮਝ ਕੇ ਮਿੱਠੇ ਤਰੀਕੇ ਨਾਲ, ਛੋਟੇ ਵੀ ਨੇ ਪਿਆਰ ਨਾਲ ਬੁਲਾਓ, ਇੱਜ਼ਤ ਨਾਲ ਬੁਲਾਓ, ਜਿੰਨੀ ਮਰਜ਼ੀ ਤੁਹਾਨੂੰ ਚੌਧਰੀ ਮਿਲ ਜਾਵੇ, ਵੱਡੀ ਕੁਰਸੀ ਮਿਲ ਜਾਵੇ, ਹਮੇਸ਼ਾ ਇੱਜ਼ਤ ਦੇ ਨਾਲ ਆਪਣੇ ਆਪ ਦੂਜੇ ਨੂੰ ਬੁਲਾਉਣ ਦੀ ਕੋਸ਼ਿਸ਼ ਕਰੋ। ਆਪਣੇ ਵੱਡੇ ਨੂੰ ਤਾਂ ਤੁਸੀਂ ਹੱਥ ਜੋੜੋਗੇ ਹੀ, ਸਵਾਦ ਤਾਂ ਹੈ ਜਦੋਂ ਆਪਣੇ ਨੀਵੇਂ ਨੂੰ ਵੀ ਤੁਸੀਂ ਓਨੀ ਇੱਜ਼ਤ ਦਿਓ। ਜਦੋਂ ਤੁਹਾਡਾ ਕੋਈ ਵੱਡਾ ਸੇਵਾਦਾਰ ਚੌਧਰੀ ਆ ਜਾਂਦਾ, ਉਹਨੂੰ ਤਾਂ ਤੁਸੀਂ ਹੱਥ ਜੋੜਦੇ ਹੋ, ਪਰ ਨੀਵਿਆਂ ਦੀ ਤੁਸੀਂ ਬੇਇੱਜ਼ਤੀ ਕਰਦੇ ਹੋ, ਪੁੱਠੇ ਸ਼ਬਦ ਬੋਲਦੇ ਹੋ, ਉਹ ਫਿਰ ਰੱਬ ਦੀ ਦਰਗਾਹ ਦੇ ਵਿੱਚ ਮਨਜ਼ੂਰ ਨਹੀਂ ਹੁੰਦੇ। ਫਰੀਦ ਸਾਹਿਬ ਨੇ ਕਿਹਾ ਸੀ ਨਾ, ਜੇ ਤੂੰ ਅਕਲ ਲਤੀਫ ਹੈ ਕਾਲੇ ਲਿਖ ਨਾ ਲੇਖ, ਆਪਣੇ ਡੇਗਰਵਾਨ ਮੇਂ ਸਿਰ ਨੀਵਾਂ ਕਰ ਦੇ। ਜੇ ਤੈਨੂੰ ਕੋਈ ਚੌਧਰਪਣਾ ਮਿਲ ਗਿਆ, ਉੱਪਰ ਹੋ ਗਿਆ, ਤਾਂ ਉਹ ਮਾੜੇ ਕੰਮ ਨਾ ਕਰ, ਅਜਿਹੇ ਬੋਲੀਆਂ ਨਾ ਬੋਲ, ਅਜਿਹੇ ਕਲਮ ਦੇ ਨਾਲ ਆਰਡਰ ਨਾ ਪਾਸ ਕਰ ਜਿਹਦੇ ਨਾਲ ਤੈਨੂੰ ਹਮੇਸ਼ਾ ਲਈ ਪਛਤਾਉਣਾ ਪਊਗਾ। ਆਪਣੇ ਅੰਦਰ ਝਾਤੀ ਮਾਰ ਕਿ ਮੇਰੇ ਕੋਈ ਕਹਿਣ ਦੇ ਨਾਲ, ਮੇਰੇ ਕੋਈ ਬੋਲਣ ਦੇ ਨਾਲ, ਮੇਰੇ ਕੋਈ ਹੁਕਮ ਚਲਾਉਣ ਦੇ ਨਾਲ ਕਿਸੇ ਦੀ ਆਤਮਾ ਦੁਖੀ ਤਾਂ ਨਹੀਂ ਹੋਈ? ਜੇ ਉਹ ਦੁਖੀ ਹੋਈ ਆ ਤਾਂ ਮਾਫ਼ੀ ਮੰਗਦਾ, ਛੇਦੀ ਖੜਾ ਛੁੱਟ ਜੂਗਾ, ਮੇਰੀ ਗੱਲ ਯਾਦ ਰੱਖਿਓ, ਨਹੀਂ ਤਾਂ ਤੁਸੀਂ ਰੋਵੋਂਗੇ, ਰੋ ਬਹੁਤ ਬੁਰਾ ਹਾਲ ਹੋਣਾ। ਸੋ ਇਸ ਕਰਕੇ ਜੇ ਸੇਵਾ ਪਰਮਾਤਮਾ ਨੇ ਦਿੱਤੀ ਹੈ, ਵਾਹਿਗੁਰੂ ਨੇ ਦਿੱਤੀ ਹੈ, ਅੱਲਾ ਨੇ ਦਿੱਤੀ ਹੈ, ਤਾਂ ਉਸ ਸੇਵਾ ਨੂੰ ਬੜੇ ਸਾਫ਼ ਸੁਥਰੇ ਦਿਲ ਨੂੰ ਸਾਫ਼ ਕਰਕੇ ਸੇਵਾ ਕਰੋ, ਫਿਰ ਤੁਹਾਨੂੰ ਫਾਇਦਾ ਵੀ ਹੋਊਗਾ। ਨਹੀਂ ਤਾਂ ਰੋਜ਼ੇ ਹੱਜ ਨਮਾਜ਼ ਤਲਾਵਤ ਕਰਦੀ ਦੁਨੀਆ ਸਾਰੀ, ਰੋਜ਼ੇ ਹੱਜ ਨਮਾਜ਼ ਤਲਾਵਤ, ਤਲਾਵਤ ਕਹਿੰਦੇ ਨੇ ਕੁਰਾਨ ਨੂੰ ਪੜ੍ਹਨਾ, ਰੋਜ਼ੇ ਵੀ ਰੱਖਦੇ ਹਾਂ ਅਸੀਂ, ਨਮਾਜ਼ ਵੀ ਪੜ੍ਹਦੇ ਹਾਂ, ਹੱਜ 'ਤੇ ਵੀ ਜਾਂਦੇ ਹਾਂ, ਕੁਰਾਨ ਵੀ ਪੜ੍ਹਦੇ ਹਾਂ, ਕਰਦੀ ਦੁਨੀਆ ਸਾਰੀ, ਫਿਰ ਵੀ ਅੰਦਰ ਹਉਮੇ ਵਾਲੀ ਵੱਧਦੀ ਗਈ ਬਿਮਾਰੀ। ਸੋ ਇਸੇ ਤਰ੍ਹਾਂ ਹੀ ਜੇ ਆਪਾਂ ਦੇਸੀ ਤਰੀਕੇ ਨਾਲ ਕਹੀਏ ਕਿ ਅਸੀਂ ਕਹਿੰਦੇ ਹਾਂ ਜੀ ਅਸੀਂ ਪੂਜਾ ਵੀ ਕਰਦੇ ਹਾਂ, ਅਸੀਂ ਸੇਵਾ 'ਤੇ ਵੀ ਜਾਂਦੇ ਹਾਂ, ਬਾਬਿਆਂ ਜੀ ਦੇ ਦਰਸ਼ਨ ਕਰ ਲੈਣੇ, ਇੱਧਰ ਚਲੇ ਗਏ, ਉਸ ਕੰਟਰੀ ਚਲੇ ਗਏ, ਉਹ ਵੀ ਚਲੇ ਗਏ, ਉਹ ਫਿਰ ਆ ਕੇ ਦੱਸਦੇ ਆ ਮੈਂ ਤਾਂ 10 ਵਾਰੀ ਡੇਰੇ ਗਿਆ ਸੀ, ਮੈਂ ਤਾਂ 6 ਘੰਟੇ ਸਰਵਿਸ ਕਰਕੇ ਆਇਆ, ਮੈਂ ਪੁਦੀਨਾ ਤੋੜ ਕੇ ਆਇਆ, ਮੈਂ ਕੱਦੂ ਤੋੜ ਕੇ ਆਇਆ, ਮੈਂ ਕਿਚਨ ਦੀ ਸੇਵਾ ਕਰਕੇ ਆਇਆ, ਮੈਂ ਉਹਦੀ ਕਰਕੇ, ਉਹਦੇ ਨਾਲ ਬਿਮਾਰੀ ਵੱਧਦੀ ਹੈ, ਹਲੀਮੀ ਨਹੀਂ ਆਉਂਦੀ। ਜਿੰਨਾ ਚਿਰ ਹਲੀਮੀ ਨਹੀਂ ਆਉਂਦੀ ਉਨਾ ਚਿਰ ਤੁਸੀਂ ਰੂਹਾਨੀ ਤਰੱਕੀ ਕਰ ਨਹੀਂ ਸਕਦੇ। ਇਹ ਇੱਕ ਫੰਡਾਮੈਂਟਲ ਪ੍ਰਿੰਸੀਪਲ ਹੈ ਸੇਵਾ ਦਾ। ਜਿੰਨੀਆਂ ਮਰਜ਼ੀ ਬੁੱਕਸ ਪੜ੍ਹ ਲਓ, ਧਿਆਨ ਨਾ ਪੜ੍ਹੋ, ਗੌਰ ਨਾ ਪੜ੍ਹੋ, ਠੰਡੇ ਦਿਲ ਨਾ ਪੜ੍ਹੋ, ਫਿਰ ਤੁਹਾਨੂੰ ਇਹ ਮੀਨਿੰਗ ਸਮਝ ਮਿਲ ਗਿਆ। ਸੋ ਇਸ ਕਰਕੇ ਹਮੇਸ਼ਾ ਯਾਦ ਰੱਖੋ ਕਿ ਹਮੇਸ਼ਾ ਕੇ ਲਈ ਰਹਿਣਾ ਨਹੀਂ, ਇਸ ਦੌਰੇ ਫਾਨੀ ਮੇਂ ਕੁਛ ਅੱਛਾ ਕੰਮ ਕਰ ਲਓ, 4 ਦਿਨ ਕੀ ਜ਼ਿੰਦਗਾਨੀ ਮੇਂ, ਜੇ ਸੇਵਾ ਦਾ ਮੌਕਾ ਮਿਲਿਆ ਕੋਈ ਚੰਗਾ ਕੰਮ ਕਰੋ, ਤਾਂ ਕਿ ਤੁਹਾਨੂੰ ਬਾਅਦ ਦੇ ਵਿੱਚ ਵੀ ਲੋਕ ਯਾਦ ਰੱਖਣ। ਨਹੀਂ ਤਾਂ ਐਵੇਂ ਫਿਰ ਜਦੋਂ ਤੁਹਾਡੀ ਸੇਵਾ ਜੀ ਲੈ ਜਾਂਦੀ ਹੈ, ਫਿਰ ਤੁਸੀਂ ਐਵੇਂ ਜੱਫੀ ਜੀ ਪਾਉਂਦੇ, ਫਿਰ ਤੁਸੀਂ ਸਿਰ 'ਤੇ ਹੱਥ ਰੱਖਦੇ ਹੋ ਵੀ ਮੈਂ ਸੈਕਟਰੀ ਹੁੰਦਾ ਸੀ, ਮੈਂ ਰਿਪ੍ਰਜੈਂਟੇਟਿਵ ਹੁੰਦਾ ਸੀ, ਮੈਂ ਫਲਾਣਾ ਚੌਧਰੀ ਹੁੰਦਾ ਸੀ, ਉਹ ਕਿਸੇ ਨਹੀਂ ਪੁੱਛਣਾ, ਲੋਕ ਕੁਛ ਕੋਈ ਨਹੀਂ ਪੁੱਛਦਾ। ਇੱਜ਼ਤ ਉਹੀ ਹੁੰਦੀ ਹੈ ਕਿ ਆਪਣੀ ਜ਼ਿੰਦਗੀ ਦੇ ਵਿੱਚ ਜੇ ਤੁਹਾਨੂੰ ਕੋਈ ਮੌਕਾ ਮਿਲਿਆ, ਉਸ ਮੌਕੇ ਦਾ, ਸੁਨਹਿਰੀ ਮੌਕੇ ਦਾ ਫਾਇਦਾ ਉਠਾਓ, ਐਗਜ਼ਾਮਪਲ ਸੈੱਟ ਕਰੋ, ਆਪਣੀ ਆਤਮਾ ਦੇ ਮੁਤਾਬਕ, ਆਪਣੀ ਰੂਹ ਦੇ ਮੁਤਾਬਕ, ਜੋ ਤੁਹਾਡੀ ਆਤਮਾ ਕਹਿੰਦੀ ਹੈ ਉਹਦਾ ਉਹਦੇ ਮੁਤਾਬਕ ਕੰਮ ਕਰੋ। ਲੋਕਾਂ ਦੇ ਮੈਂ ਕਰਨਾ, ਚਲੋ ਲੋਕਾਂ ਨੇ ਤਾਂ ਤੁਹਾਨੂੰ ਵਾਹ 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 ਕਰਕੇ ਫੂਕ ਦੇ ਕੇ ਗਲਤ ਕੰਮ ਕਰਾਉਣੇ ਨੇ, ਅਤੇ ਉਹ ਕਰਾਉਣਗੇ ਗਲਤ, ਅਤੇ ਰਿਜ਼ਲਟ ਸਾਨੂੰ, ਨੁਕਸਾਨ ਸਾਨੂੰ ਆਪ ਭੁਗਤਣਾ ਪੈਣਾ। ਇਹ ਦੇਖੋ ਨਾ, ਗੁਰੂ ਨਾਨਕ ਸਾਹਿਬ ਨੇ ਸੇਵਾ ਕੀਤੀ ਸੀ, ਗੁਰੂ ਨਾਨਕ ਸਾਹਿਬ ਨੇ, ਆਪਾਂ ਨੇ ਬੜੇ ਵਾਰੀ, ਹਜ਼ਾਰਾਂ ਵਾਰੀ ਸੁਣਿਆ ਹੋਊਗਾ, ਉਹਨਾਂ ਦੇ ਫਾਦਰ ਨੇ ਜਦੋਂ ਗੁਰੂ ਨਾਨਕ ਸਾਹਿਬ ਥੋੜ੍ਹੇ ਜਿਹੇ ਅਡਲਟ ਹੋਏ, 16-17 ਸਾਲ ਦੀ ਉਮਰ ਹੋਈ, ਉਹਨਾਂ ਨੇ 20 ਰੁਪਏ ਦੇ ਤੇ ਵੀ ਜਾ ਕੇ ਬਿਜ਼ਨਸ ਕਰਕੇ ਆ, ਵਪਾਰ ਕਰਕੇ ਆ, ਜਿਹਦੇ ਨਾਲ ਤੇਰਾ ਫਾਇਦਾ ਹੋਵੇ, ਜਿਹਦੇ ਨਾਲ ਤੇਰਾ ਫਾਇਦਾ ਹੋਵੇ। ਅਤੇ ਉਹ ਭੁੱਖੇ ਸੰਤ ਮਿਲ ਗਏ, ਉਹਨੇ ਸੋਚਿਆ ਵੀ ਜਿਹੜੇ ਭੁੱਖੇ ਨੇ ਜੇ ਮੈਂ ਇਹਨੂੰ ਰੋਟੀ ਖਵਾ ਦਿਆਂ ਇਹਦੇ ਨਾਲ ਮੇਰਾ ਫਾਇਦਾ ਕਿਉਂਕਿ ਦੇਖਣਾ ਉਹ ਗੱਲ ਰੂਹਾਨੀਅਤ ਦੀ ਹੈ। ਜਿਹੜਾ ਬਾਹਰਲਾ ਬੰਦਾ ਸੋਚੂਗਾ ਉਹ ਕੋਈ ਤਾਂ ਮੂਰਖ ਹੈ, ਉਹਦੇ ਫਾਦਰ ਨੇ ਫਾਦਰ ਕਾਲੂ ਨੇ ਉਹਨੂੰ ਝਿੜਕਾਂ ਦਿੱਤੀਆਂ, ਥੱਪੜ ਵੀ ਮਾਰਿਆ ਸੀਗਾ। ਹਿਸਟਰੀ ਦੇ ਵਿੱਚ ਇਹ ਆਉਂਦਾ ਕਿ ਉਹ ਥੱਪੜ ਵੀ ਮਾਰਿਆ ਸੀ, ਪਰ ਬੇਬੇ ਨਾਨਕੀ ਨੂੰ ਪਤਾ ਸੀ, ਜਾਂ ਦੌਲਤ ਖਾਨੇ ਦੇ ਜਿਹੜੇ ਬੰਦੇ ਸੀ ਉਹ ਕਹਿੰਦੇ ਨਹੀਂ ਜਿਹੜਾ ਤੇਰਾ ਨੁਕਸਾਨ ਹੋਊ, ਮਾਤਾ ਭਾ ਕਾਲੂ ਨੂੰ ਕਹਿੰਦੇ ਵੀ ਜਿਹੜਾ ਵੀ ਤੇਰਾ ਨੁਕਸਾਨ ਹੋਊ ਸਾਡੇ ਕੋਲ ਲੈ ਲਿਆ ਕਰ, ਇਹਨੂੰ ਕਹਿਣਾ ਕੁਛ ਨਹੀਂ ਕਿਉਂਕਿ ਆਤਮਾ ਪਵਿੱਤਰ ਹੈ। ਉਹਨੇ 20 ਰੁਪਏ ਉਹਨੇ ਕਿਹਾ ਵੀ ਗੁਰੂ ਨਾਨਕ ਸਾਹਿਬ ਨੇ ਫਾਦਰ ਨੂੰ ਕਿਹਾ ਕਿ ਤੁਸੀਂ ਕਿਹਾ ਸੀ ਉਹ ਬਿਜ਼ਨਸ ਕਰੀ ਜਿਹਦੇ ਨਾਲ ਫਾਇਦਾ ਹੋਊ, ਇੱਦੂ ਵੱਡਾ ਫਾਇਦਾ ਹੋਰ ਕੀ ਹੋਊ ਜਿਹੜਾ ਭੁੱਖਿਆਂ ਦੀ ਰੱਜ ਹੋਊਗੀ। ਸੋ ਇਹ ਹੈ ਰੂਹਾਨੀਅਤ, ਇਹ ਹੈ ਰੂਹਾਨੀਅਤ। ਅਸੀਂ ਰੂਹਾਨੀਅਤ ਸ਼ਬਦਾਂ ਦੇ ਵਿੱਚ ਕਹਿੰਦੇ ਹਾਂ, ਜਿੰਨਾ ਚਿਰ ਤੱਕ ਸਾਨੂੰ ਅਸੀਂ ਆਤਮਾ ਦੇ ਮੁਤਾਬਕ ਕੰਮ ਨਹੀਂ ਕਰਦੇ ਫਿਰ ਉਨਾ ਚਿਰ ਤੱਕ ਸਾਡਾ ਕੋਈ ਫਾਇਦਾ ਨਹੀਂ ਹੋਣਾ, ਕਿਉਂਕਿ ਜ਼ਿੰਦਗੀ ਬਹੁਤ ਖੂਬਸੂਰਤ ਹੈ, ਬਸ ਇਸੇ ਸਮਝਣੇ ਕੀ ਜ਼ਰੂਰਤ ਹੈ। ਪਿੱਛੇ ਲੱਗ ਕੇ ਨਹੀਂ, ਆਪਣੀ ਜ਼ਿੰਦਗੀ ਨੂੰ ਐਨਾਲਾਈਜ਼ ਕਰੋ, ਸੈਲਫ ਐਨਾਲਾਈਜ਼ ਕਰੋ, ਨੋ ਦਾਈ ਸੈਲਫ ਕਰੋ। ਜ਼ਿੰਦਗੀ ਬਹੁਤ ਖੂਬਸੂਰਤ ਹੈ, ਬਸ ਇਸੇ ਸਮਝਣੇ ਕੀ ਜ਼ਰੂਰਤ ਹੈ। ਜੋ ਨਾ ਸਮਝਾ ਵੋ ਸ਼ੈਤਾਨ ਕਾ ਰੂਪ, ਜੋ ਸਮਝ ਗਿਆ ਵੋ ਭਗਵਾਨ ਕੀ ਮੂਰਤ ਹੈ। ਜਿਹੜੇ ਬੰਦੇ ਨੂੰ ਸੇਵਾ ਮਿਲੀ ਹੈ ਸੇਵਾਦਾਰ ਹੋ, ਜਿਹੜਾ ਸਮਝ ਲਿਆ ਕਿ ਜਿਹੜਾ ਸਾਹਮਣੇ ਬੰਦਾ ਬੈਠਾ ਉਹਨੂੰ ਕਿਸ ਤਰ੍ਹਾਂ ਬੋਲਣਾ, ਇੱਜ਼ਤ ਮਾਨ ਕਰਨੀ ਹੈ, ਹੇਰਾ ਫੇਰੀ ਨਹੀਂ, ਪਿਆਰ ਦੇ ਨਾਲ ਲੈਣਾ, ਕੋਈ ਪਾਰਸ਼ੈਲਿਟੀ ਨਹੀਂ, ਕੋਈ ਲੋਕਾਂ ਦੇ ਕਹੇ 'ਚ ਨਹੀਂ, ਉਹ ਤਾਂ ਆਪਣੀ ਜ਼ਿੰਦਗੀ ਨੂੰ ਚਾਰ ਚੰਨ ਲੱਗਦਾ ਹੁੰਦਾ। ਉਹ ਤਾਂ ਲੋਕ ਵੀ ਯਾਦ ਕਰਦੇ ਨੇ ਉਹਨੂੰ, ਲੋਕ ਹੱਥ ਦਿਲੋਂ ਜੋੜਦੇ ਨੇ, ਉੱਪਰੋਂ ਨਹੀਂ ਵੀ ਚਲੋ ਇਹਦੇ ਤੋਂ ਸੇਵਾ ਹੋਰ ਲੈਣੀ ਹੈ, ਕੋਈ ਫਾਇਦਾ ਲੈਣਾ ਚਾਹੋ, ਉੱਧਰ ਆਪਣਾ ਕਰਨਾ, ਉਹ ਦਿਲੋਂ ਬੰਦਾ ਯਾਦ ਕਰਦਾ, ਰਿਸਪੈਕਟ ਕਰਦਾ। ਨਹੀਂ ਤਾਂ ਅਸਲੀ ਗੱਲ ਕੀ ਹੈ ਕਿ 24,000 ਨਮਾਜ਼ ਫਕਰ ਦੀ ਤੂੰ 5 ਕਿਹੜੀਆਂ ਪੜ੍ਹਦਾ, 24,000 ਨਮਾਜ਼ ਫਕਰ ਦੀ ਤੂੰ 5 ਕਿਹੜੀਆਂ ਪੜ੍ਹਦਾ, ਬੁੱਲੇ ਸ਼ਾਹ ਦਾ ਇੱਕੋ ਮਣਕਾ ਮੌਲਾ ਮੌਲਾ ਕਰਦਾ। ਫਾਰਮੈਲਿਟੀ 'ਚ ਕਰਨ ਦੀ ਲੋੜ ਨਹੀਂ, ਜਿਹੜਾ ਬੰਦਾ ਸੁਰਤ ਦਾ ਸੁਰਤ ਸ਼ਬਦ ਦੀ ਅਭਿਆਸ ਕਰਦਾ 2.5 ਘੰਟੇ 3 ਘੰਟੇ 4 ਘੰਟੇ 5 ਘੰਟੇ ਬੈਠਾ ਰਹਿੰਦਾ, ਬਾਹਲੀਆਂ TV ਦੇ ਨਸ਼ੇ ਖਤਮ ਹੋ ਗਏ, ਖਬਰਾਂ ਪੜ੍ਹਨੀਆਂ ਬੰਦ, ਅਖਬਾਰ ਦੇਖਣੇ ਬੰਦ, ਚੁਗਲੀਆਂ ਬੰਦ, ਫੋਨ ਆਉਣੇ ਬੰਦ, ਬੇਸ਼ੱਕ ਸੇਵਾ 'ਤੇ ਨਾ ਜਾਓ, ਸੇਵਾ 'ਚ ਔਂਗਲੀ ਮਾਰਨ ਦੀ ਕਰੋ, ਫਾਇਦਾ ਹੀ ਫਾਇਦਾ, ਫਾਇਦਾ ਹੀ ਫਾਇਦਾ। ਇਹੀ ਕਰਕੇ ਬੁੱਲੇ ਸ਼ਾਹ ਨੇ ਕਿਹਾ ਸੀ 24,000 ਨਮਾਜ਼ ਫਕਰ ਦੀ ਤੂੰ 5 ਕਿਹੜੀਆਂ ਪੜ੍ਹਦਾ, ਬੁੱਲੇ ਸ਼ਾਹ ਦਾ ਇੱਕੋ ਮਣਕਾ ਜੋ ਮੌਲਾ ਮੌਲਾ ਕਰਦਾ, ਜਿਹਦੇ ਸਾਹ ਸਾਹ ਦੇ ਵਿੱਚ ਪਰਮਾਤਮਾ ਨੂੰ ਯਾਦ ਹੋਵੇ ਤਾਂ ਉਹ ਹੁੰਦਾ। ਇਹ ਭੁਲੇਖੇ 'ਚ ਨਾ ਰਹੋ ਵੀ ਇਹ ਨਾਮਦਾਨ ਮਿਲ ਗਿਆ ਵੀ ਕਿਸੇ ਨੂੰ ਹੋਰ ਨਹੀਂ, ਇਹ ਤਾਂ ਮੈਂ ਦੁਨੀਆਂ ਨੇ ਕਿਤੇ ਹੋਰ ਜਿਹਨੂੰ ਨਾਮਦਾਨ ਸਾਡਾ ਨਹੀਂ ਮਿਲਿਆ ਕਿਤੇ ਹੋਰ ਤਰੱਕੀ ਨਹੀਂ ਕਰਨੀ। ਜੇ ਕੋਈ ਬੰਦਾ ਇੱਕ ਡੇਰੇ ਨਹੀਂ ਗਿਆ ਤਾਂ ਗੁਰਦੁਆਰੇ ਵਾਲੇ ਨੇ ਤਰੱਕੀ ਨਹੀਂ ਕਰਨੀ, ਮੰਦਰ ਵਾਲੇ ਨੇ ਤਰੱਕੀ ਨਹੀਂ ਕਰਨੀ, ਉਹ ਕਦੇ ਪਹੁੰਚਣਾ ਨਹੀਂ। ਇਹ ਭੁਲੇਖੇ ਕੱਢ ਦਿਓ, ਜਿਹਨੇ ਵੀ ਪਰਮਾਤਮਾ ਨੂੰ ਪਿਆਰ ਕੀਤਾ ਕਿਸੇ ਰੂਪ ਦੇ ਵਿੱਚ ਪਿਆਰ ਕੀਤਾ, ਜਦੋਂ ਅਸੀਂ ਕਹਿੰਦੇ ਪੱਥਰਾਂ ਦੀ ਪੂਜਾ ਕਰਦੇ ਨੇ ਉਹ ਕਾਗਜ਼ਾਂ ਦੀ ਪੂਜਾ ਕਰਦੇ, ਨਹੀਂ ਉਹ ਬੰਦਿਆਂ ਦੀ ਪੂਜਾ ਵੀ, ਬੰਦੇ ਦੀ ਵੀ ਸਾਡੇ ਕੋਲ ਇੱਕ ਅਸੀਂ ਉਹਦਾ ਇਮੇਜ ਹੀ ਬਣਾਉਂਦੇ ਹਾਂ। ਇਸ ਤਰ੍ਹਾਂ ਪੱਥਰ ਦੀ ਸ਼ਰਧਾ ਕੀ ਹੈ, ਕੀ ਕਿਸ ਰੂਪ 'ਚ ਯਾਦ ਕੀਤਾ ਜਾਂਦਾ, ਧੰਨੇ ਭਗਤ ਨੇ ਪੱਥਰ 'ਚੋਂ ਹੀ ਰੱਬ ਨੂੰ ਪਾਇਆ ਸੀਗਾ। ਸੋ ਇਹ ਗੱਲ ਨੂੰ ਭੁੱਲ ਜਾਓ, ਇਸੇ ਕਰਕੇ ਬੁੱਲੇ ਸ਼ਾਹ ਨੇ 24,000 ਨਮਾਜ਼ ਫਕਰ ਦੀ ਤੂੰ 5 ਕਿਹੜੀਆਂ ਪੜ੍ਹਦਾ, ਬੁੱਲੇ ਸ਼ਾਹ ਦਾ ਇੱਕੋ ਮਣਕਾ ਮੌਲਾ ਮੌਲਾ ਕਰਦਾ। ਜੇ ਅਗਲੀ ਗੱਲ ਸੇਵਾ ਦੀ ਹੈ, ਜੋ ਕਿਸੇ ਦਾ ਬੁਰਾ ਸੋਚਦਾ ਨਾ ਵੀ ਇਹਨੂੰ ਨੁਕਸਾਨ ਪਹੁੰਚਾ ਦਿਓ, ਇਹਦੀ ਬੇਇੱਜ਼ਤੀ ਕਰ ਦਿਓ, ਉਹਨੂੰ ਸੇਵਾ ਨਹੀਂ ਦੇਣੀ, ਜੋ ਕਿਸੇ ਦਾ ਬੁਰਾ ਸੋਚਦਾ ਖੁਦ ਟੋਏ ਵਿੱਚ ਡਿੱਗਦਾ। 100% ਗੱਲ ਯਕੀਨ ਕਰੋ, ਜਿਹੜਾ ਕਿਸੇ ਬਾਰੇ ਪਲੈਨਿੰਗ ਬਣਾਉਂਦਾ ਵੀ ਇਹਨੂੰ ਸੇਵਾ ਬੰਦ ਕਰ ਦਿਓ, ਇਹਨੂੰ ਕਰ ਦਿਓ, ਇੱਥੇ ਲਾ ਦਿਓ, ਉੱਥੇ ਲਾ ਦਿਓ, ਉਹ ਜ਼ਰੂਰ ਇੱਕ ਦਿਨ ਆਊਗਾ, ਜ਼ਿਆਦਾ ਦੇਰ ਨਹੀਂ, 5-4 ਸਾਲਾਂ ਦੇ ਵਿੱਚ ਹੀ ਦੇਖੋ ਉਹ ਪੁੱਠੇ ਡਿੱਗਦਾ। ਬਥੇਰੇ ਆ ਕੇ ਡਿੱਗਣ ਵਾਲੇ ਡਿੱਗੇ ਪਏ ਨੇ, ਲੋਕ ਬੇਸ਼ੱਕ ਨਹੀਂ ਮੰਨਦੇ, ਅੰਦਰੋਂ ਰੋਂਦੇ ਨੇ, ਕੋਈ ਤਰੱਕੀ ਨਾ ਅੰਦਰਲੀ ਨਾ ਬਾਹਰੀ। ਸੋ ਇਸ ਕਰਕੇ ਇਹ ਜਿਹੜਾ ਨੁਕਤਾ ਹੈ ਕਿ ਬੁੱਲੇ ਸ਼ਾਹ ਰੰਗ ਫਿੱਕੇ ਹੋ ਗਏ ਤੇਰੇ ਵਾਜੋਂ ਸਾਰੇ, ਬੁੱਲੇ ਸ਼ਾਹ ਰੰਗ ਫਿੱਕੇ ਹੋ ਗਏ ਤੇਰੇ ਵਾਜੋਂ ਸਾਰੇ, ਤੂੰ ਤੂੰ ਕਰਦੇ ਜਿੱਤ ਗਏ ਮੈਂ ਕਰਦੇ ਹਾਰੇ। ਜਿਹੜੇ ਕਹਿੰਦੇ ਮੈਂ ਸੈਕਟਰੀ, ਮੈਂ ਰਿਪ੍ਰਜੈਂਟੇਟਿਵ, ਮੈਂ ਇਹਦਾ ਇੰਚਾਰਜ, ਉਹਨਾਂ ਨੂੰ ਕੋਈ ਨਹੀਂ ਪੁੱਛਦਾ। ਤੂੰ ਤੂੰ ਜਦੋਂ ਉਸ ਪਰਮਾਤਮਾ ਨੂੰ ਅੱਗੇ ਰੱਖ ਕੇ ਉਸ ਆਪਣੀ ਆਤਮਾ ਨੂੰ ਪੁੱਛ ਕੇ ਜਦੋਂ ਤੁਸੀਂ ਕੰਮ ਕਰਦੇ ਹੋ, ਉਹੀ ਬੰਦਾ ਜ਼ਿੰਦਗੀ ਦੇ ਵਿੱਚ ਫਾਇਦੇ ਲੈ ਕੇ ਜਾਂਦਾ। ਐਗਜ਼ਾਮਪਲ ਮੈਂ ਤੁਹਾਨੂੰ ਦੱਸ ਦੇਣਾ, ਲਾਈਟ ਨੋਟਸ ਦੱਸ ਦੇਣਾ। ਅਕਬਰ ਅਤੇ ਬੀਰਬਲ ਦੀਆਂ ਅਸੀਂ ਬਹੁਤ ਸਾਰੀਆਂ ਕਹਾਣੀਆਂ ਸੁਣੀਆਂ ਹੁੰਦੀਆਂ। ਬੀਰਬਲ ਜਿਹੜਾ ਸੀਗਾ ਉਹ ਇੰਟੈਲੀਜੈਂਟ ਬੰਦਾ ਸੀਗਾ, ਬੰਦਗੀ ਕਰਨ ਵਾਲਾ ਬੰਦਾ ਸੀ, ਇਬਾਦਤ ਕਰਨ ਵਾਲਾ ਬੰਦਾ ਸੀ। ਪਰ ਜਿਹੜੇ ਅਕਬਰ ਦੇ ਹੋਰ ਮੁਸਲਿਮ ਮੰਤਰੀ ਸੀਗੇ ਉਹ ਜੈਲਸੀ ਕਰਦੇ ਸੀ ਵੀ ਇਹ ਹਿੰਦੂ ਨੂੰ ਰੱਖਿਆ ਵਾ, ਅਤੇ ਬੀਰਬਲ ਜਿਹੜਾ ਸੀ ਉਹ ਹਿੰਦੂ ਸੀਗਾ, ਵੀ ਅਕਬਰ ਇਹਦੀ ਇੱਜ਼ਤ ਮਾਣ ਕਿਉਂ ਕਰਦਾ। ਇੱਕ ਵਾਰ ਉਹਨਾਂ ਨੇ ਅਕਬਰ ਨੂੰ ਸਾਰੇ ਇਕੱਠੇ ਹੋ ਕੇ ਗਏ ਵੀ ਅਕਬਰ ਨੂੰ ਕਹਿੰਦੇ ਵੀ ਬਾਦਸ਼ਾਹ ਤੁਸੀਂ ਬੀਰਬਲ ਨੂੰ ਕੋਈ ਇਸ ਤਰ੍ਹਾਂ ਕਰੋ, ਇਹਦੀ ਵੀ ਥੋੜ੍ਹੀ ਮੋਟੀ ਬੇਇੱਜ਼ਤੀ ਹੋਵੇ, ਸਾਨੂੰ ਝਿੜਕਾਂ ਪੈਂਦੀਆਂ ਨੇ, ਇਹਦੀ ਵੀ ਹਮੇਸ਼ਾ ਹੀ ਹਰ ਗੱਲ ਦੇ ਵਿੱਚ ਤੁਸੀਂ ਇੱਜ਼ਤ ਮਾਨ ਕਰਦੇ, ਇਹਦੀ ਕੋਈ ਬੇਇੱਜ਼ਤੀ ਕਰੋ ਕਿਸ ਤਰ੍ਹਾਂ। ਉਹ ਕਹਿੰਦੇ ਫਿਰ ਕੀ ਕਰੀਏ, ਕਹਿੰਦੇ ਇਹਦੀ ਦਾੜ੍ਹੀ ਰੱਖੀਏ, ਦਾੜ੍ਹੀ ਕਟਾ ਦਿਓ। ਉਹ ਕਹਿੰਦਾ ਠੀਕ ਹੈ। ਦੂਜੇ ਦਿਨ ਦਰਬਾਰ ਸਜਿਆ, ਅਕਬਰ ਬੈਠਾ ਸੀ, ਬੀਰਬਲ ਆਇਆ, ਬੀਰਬਲ ਨੂੰ ਕਹਿੰਦੇ ਬੀਰਬਲ, ਕਹਿੰਦਾ ਹਾਂਜੀ ਜਨਾਬ, ਕਹਿੰਦਾ ਵੀ ਤੂੰ ਐਂ ਦੱਸ ਵੀ ਤੂੰ ਮੰਤਰੀ ਕਿਹਦਾ, ਕਹਿੰਦਾ ਜਨਾਬ ਮੰਤਰੀ ਮੈਂ ਤੁਹਾਡਾ, ਕਹਿੰਦਾ ਜ਼ਿੰਦਗੀ ਕਿਹਦੀ ਹੈ, ਕਹਿੰਦਾ ਸਰ ਜ਼ਿੰਦਗੀ ਦੀ ਗੱਲ ਇਹ ਹੈ, ਜ਼ਿੰਦਗੀ ਦਿੱਤੀ ਤਾਂ ਪਰਮਾਤਮਾ ਨੇ ਹੈ, ਹੁਣ ਮੈਂ ਕਿਉਂਕਿ ਤੁਹਾਡੀ ਨੌਕਰੀ ਕਰਦਾ, ਇਸ ਕਰਕੇ ਤੁਸੀਂ ਮੈਨੂੰ ਖਾਣ ਪਾਉਂਦੇ ਹੋ, ਜ਼ਿੰਦਗੀ ਇਸ ਕਰਕੇ ਤੁਹਾਡੀ ਹੈ, ਪਰ ਅਸਲੀ ਦਿੱਤੀ ਰੱਬ ਨੇ। ਉਹ ਕਹਿੰਦਾ ਜੀ ਮੇਰੀ ਹੈ, ਕਹਿੰਦਾ ਹਾਂਜੀ ਤੁਹਾਡੀ ਜ਼ਿੰਦਗੀ ਹੈ। ਕਹਿੰਦਾ ਫਿਰ ਮੈਂ ਚਾਹੁੰਦਾ ਵੀ ਤੂੰ ਆਪਣੀ ਦਾੜੀ ਦੇ ਵਾਲ ਦੇ। ਉਹ ਕਹਿੰਦਾ ਜਨਾਬ ਜ਼ਰੂਰ ਦੇ ਦੂੰਗਾ ਦਾੜੀ ਦੇ ਵਾਲ, ਕੀ ਗੱਲ। ਕਹਿੰਦਾ ਵੀ ਮੈਂ ਦੇਖਣਾ ਚਾਹੁੰਦਾ ਵੀ ਵਾਕਈ ਤੂੰ ਮੈਨੂੰ ਪਿਆਰ ਕਰਦਾ ਕਿ ਨਹੀਂ ਕਰਦਾ, ਦਾੜੀ ਦੇ ਵਾਲ ਦੇ ਦਿਓ ਜੇ ਤੂੰ ਮੈਨੂੰ ਮੰਨਦਾ। ਕਹਿੰਦਾ ਜਨਾਬ ਮੈਂ ਜ਼ਰੂਰ ਦਾੜੀ ਦੇ ਵਾਲ ਆਪਣੇ ਲਾ ਕੇ ਦੇ ਦਾਂਗਾ, ਪਰ ਆਹ ਜਿਹੜੇ ਬਾਕੀ ਮੰਤਰੀ ਬੈਠੇ ਨੇ ਇਹ ਵੀ ਤਾਂ ਤੁਹਾਡੇ ਹੀ ਨੇ। ਉਹ ਕਹਿੰਦਾ ਹਾਂ। ਫਿਰ ਕਹਿੰਦਾ ਇਹਨਾਂ ਦੀ ਲੈ ਲਓ। ਅਤੇ ਅਕਬਰ ਨੇ ਪੁੱਛਿਆ ਬਾਕੀ ਮੰਤਰੀਆਂ ਵੀ ਤੁਸੀਂ ਵੀ ਦਾੜੀ ਦਿਓਗੇ? ਉਹ ਕਹਿੰਦੇ ਹਾਂਜੀ। ਬੀਰਵਾਲ ਕਹਿੰਦਾ ਨਹੀਂ ਜੀ ਨਹੀਂ, ਇਹ ਮੂੰਹ ਜਵਾਨੀ। ਉਹ ਕਹਿੰਦੇ ਇਹਨਾਂ ਨੇ ਦੇਣੀ ਦੂਣੀ ਕੁਛ ਨਹੀਂ, ਪਹਿਲਾਂ ਦੀ ਕਟਾ ਕੇ ਦੇਖ ਲਓ ਫਿਰ ਪਤਾ ਲੱਗ ਜੂਗਾ। ਉਹਨਾਂ ਨੇ ਨਾਈ ਬਿਟਾ ਬੁਲਾਇਆ ਅਤੇ ਦਾੜੀ ਸਾਰਿਆਂ ਦੀ ਕਟਾ ਦੀ। ਹਾਂਜੀ। ਅਤੇ ਆ ਗਈ ਹੁਣ ਬੀਰਵਾਲ ਦੀ ਵਾਰੀ, ਉਹਨਾਂ ਦੀ ਤਾਂ ਬੇਇੱਜ਼ਤੀ ਹੋ ਗਈ। ਜੋ ਬੀਰਵਾਲ ਦੀ ਹੋ, ਕਹਿੰਦੇ ਹੁਣ ਤੇਰੀ ਕਟਾਉਣੀ ਹੈ ਭਾਜੀ। ਕਹਿੰਦਾ ਜਨਾਬ ਗੱਲ ਸੁਣੋ, ਮੇਰੀ ਥੋੜ੍ਹੀ ਜਿਹੀ ਬੇਨਤੀ ਹੈ। ਇਹ ਦਾੜੀ ਕਰਕੇ ਇੱਜ਼ਤ ਦਾ ਸਵਾਲ ਹੈ, ਇਹ ਇੱਜ਼ਤ ਕਰਕੇ ਮੈਂ ਆਪਣੀ ਕੁੜੀ ਦੀ ਸ਼ਾਦੀ ਕੀਤੀ ਹੈ, ਇੰਨੇ ਚਿਰ ਦਾ ਇਹਨੂੰ ਪਾਲਿਆ ਵਧਾਇਆ ਕਰਿਆ ਸਭ ਕੁਛ ਕੀਤਾ, ਅਤੇ ਇਹਦਾ ਫਿਰ ਮੈਨੂੰ ਪੈਸੇ ਦੱਸ ਦਿਓ, ਉਹਦਾ ਮੁੱਲ ਤਾਂ ਪਾ ਲਓ। ਉਹ ਕਹਿੰਦਾ ਹਾਂ, ਕਿੰਨਾ? ਕਹਿੰਦਾ ਜੇ ਹੁਣ ਤੁਹਾਨੂੰ ਮੈਂ ਦਾੜੀ ਮੈਂ ਵੇਚੂੰਗਾ। ਉਹ ਕਹਿੰਦਾ ਵੇਚ ਦੇ। ਕਹਿੰਦਾ ਮੈਨੂੰ 10,000 ਰੁਪਈਆ ਦੇ ਦਿਓ, 5,000 ਰੁਪਈਏ ਤੋਂ ਜੋ ਵੀ ਇਹ ਤਾਂ ਸਮਝਾਉਣ ਦੀ ਗੱਲ ਹੈ। ਅਕਬਰ ਨੇ ਉਹਨੂੰ ਬੁਲਾਇਆ ਅਤੇ ਪੈਸੇ ਦੇਤੇ। ਕਹਿੰਦਾ ਜੀ ਲਓ, ਹੁਣ ਇਹ ਦਾੜੀ ਤੁਹਾਡੀ ਹੋ ਗਈ। ਕਹਿੰਦੇ ਹਾਂ। ਕਹਿੰਦਾ ਫਿਰ ਇਹਨੂੰ ਕਟਾ। ਨਾਈ ਨੂੰ ਬੁਲਾਇਆ, ਜਦੋਂ ਉਹਨੂੰ ਨਾਈ ਨੇ ਦਾੜੀ ਨੇੜੇ ਜੇ ਕੀਤਾ, ਉਸ ਤਰ੍ਹਾਂ ਜਾਂ ਉਹਨੇ ਮਾਰਿਆ ਵੱਟ ਕੇ ਚਪੇੜ। ਨਾਈ ਡਰ ਗਿਆ। ਕਹਿੰਦਾ ਉਹ ਤੇਰੀ ਇੰਨੀ ਹਿੰਮਤ, ਤੂੰ ਬਾਦਸ਼ਾਹ ਦੀ ਦਾੜੀ ਨੂੰ ਹੱਥ ਲਾਵੇਂ? ਅਤੇ ਅਕਬਰ ਕਹਿੰਦਾ ਇਹ ਕੀ ਗੱਲ ਹੋ ਗਈ ਬੀਰਵਾਲ? ਕਹਿੰਦਾ ਜਨਾਬ ਮੈਂ ਤੁਹਾਨੂੰ ਦਾੜੀ ਵੇਚਤੀ ਅਤੇ ਇਹ ਨਾਈ ਦੀ ਇੰਨੀ ਔਕਾਤ ਕਿ ਤੁਹਾਡੀ ਦਾੜੀ ਨੂੰ ਹੱਥ ਲਾਵੇ, ਹੁਣ ਇੱਕ ਹੋਰ ਮਾਰਿਆ ਚਪੇੜ ਵੱਟ ਕੇ। ਸੋ ਕਹਿਣ ਦਾ ਮਤਲਬ ਇਹ ਹੈ ਕਿ ਤੂੰ ਅਤੇ ਮੈਂ, ਉਹ ਮੈਂ ਕਰਦੇ ਸੀ, ਉਹ ਸਾਰੇ ਦਾੜੀ ਕਟਾ ਕੇ ਰੋਡ ਕੰਨ ਅੱਡੇ ਹੋ ਗਏ, ਅਤੇ ਇਹਨੇ ਤੂੰ ਉਹਨੂੰ ਅਕਬਰ ਨੂੰ ਵੇਚਤੀ ਅਤੇ ਉਹਦੇ ਹਵਾਲੇ ਹੋ ਗਿਆ। ਸੋ ਇਸ ਕਰਕੇ ਉਹ ਦਾੜੀ ਤੋਂ ਬਚ ਗਿਆ। ਉਹ ਕਹਿੰਦਾ ਹਾਂ, ਜੇ ਮੇਰੀ ਦਾੜੀ ਹੈ ਫਿਰ ਮੈਂ ਕਿਉਂ ਕਟਾਉਣੀ ਹੈ? ਉਹ ਕਹਿੰਦਾ ਚੱਲ ਜੇ, ਫਿਰ ਅਕਬਰ ਨੇ ਈਵਨ ਇਹ ਵੀ ਕਿਹਾ, ਕਹਿੰਦਾ ਚੱਲ ਜੇ ਮੇਰੀ ਦਾੜੀ ਹੈ ਫਿਰ ਵੀ ਤੂੰ ਕਟਾ। ਉਹ ਕਹਿੰਦਾ ਜਨਾਬ ਜੇ ਤੁਹਾਡੀ ਦਾੜੀ ਹੈ ਤਾਂ ਦਾੜੀ ਤਾਂ ਫਿਰ ਤੁਹਾਡੇ ਵੀ ਲੱਗੀ ਹੈ, ਪਹਿਲਾਂ ਤੁਸੀਂ ਕਟਾ ਲਓ ਇਹਦੇ, ਅਤੇ ਉਹ 'ਚ ਕੀ ਫਰਕ ਹੈ? ਜਦੋਂ ਅਕਬਰ ਨੇ ਕਿਹਾ, ਅਕਬਰ ਨੇ ਕਿਹਾ ਮੈਂ ਤਾਂ ਨਹੀਂ ਕਟਾਉਣੀ। ਉਹ ਕਹਿੰਦਾ ਫਿਰ ਜੇ ਤੂੰ ਆਪਣੀ ਨਹੀਂ ਕਟਾ ਸਕਦਾ ਫਿਰ ਇਹ ਵੀ ਤਾਂ ਤੇਰੀ ਹੋਈ ਹੈ, ਤੂੰ ਨਾ ਕਟਾ। ਸੋ ਜਦੋਂ ਅਸੀਂ ਪਰਮਾਤਮਾ ਦੇ ਰੂਪ ਹੋ ਜਾਂਦੇ ਹਾਂ, ਜਦੋਂ ਅਸੀਂ ਉਹਦੇ ਹਵਾਲੇ ਕਰ ਦਿੰਦੇ ਹਾਂ, ਫਿਰ ਉਹ ਸਾਡੀ ਰੱਖਿਆ ਕਰਦਾ। ਜਦੋਂ ਅਸੀਂ ਮੈਂ ਕਰੀ ਜਾਂਦੇ ਹਾਂ ਨਾ, ਉਹ ਮੈਂ ਦਾ ਖੁਦਾ ਦੇ ਨਾਲ ਅੱਤ ਅਤੇ ਖੁਦਾ ਦਾ ਬੈਰ ਹੈ। ਜਦੋਂ ਮੈਂ ਕਰਦੇ ਹਾਂ ਨਾ, ਮੈਂ ਅਤੇ ਉਹ ਮੈਂ ਕਰਕੇ ਬੰਦਾ ਥੋੜ੍ਹੇ ਚਿਰ ਤਾਂ ਮੈਂ ਹੋ ਜਾਂਦਾ, ਫਿਰ ਬੰਦ ਹੋ ਜਾਂਦੀ ਹੈ ਮੈਂ ਪੱਕੀ ਹੋਈ। ਸੋ ਇਸ ਕਰਕੇ ਤੂੰ ਕਰੋ, ਉਹ ਪਰਮਾਤਮਾ ਦੀ ਰਜ਼ਾ ਵਿੱਚ ਰਹੋ। ਮੇਰਾ ਮੁਜਮੇ ਕੁਝ ਨਹੀਂ, ਜੋ ਕੁਛ ਹੈ ਸੋ ਤੇਰਾ। ਜਦੋਂ ਪਰਮਾਤਮਾ ਦੇ ਵਿੱਚ ਮੰਨ ਕੇ ਚੱਲਦੇ ਹੋ, ਉਹਨੂੰ ਅੱਗੇ ਰੱਖ ਕੇ ਚੱਲਦੇ ਹੋ, ਆਪਣੀ ਆਤਮਾ ਦੇ ਮੁਤਾਬਕ ਕਰਦੇ ਹੋ, ਜਿਹੜੀ ਕਿ ਆਤਮ ਅੰਸ਼ ਰਾਮ ਦੀ ਆਤਮਾ ਜਿਹੜੀ ਸਾਡੇ ਅੰਦਰ ਹੈ, ਰੂਹ ਹੈ, ਉਹ ਪਰਮਾਤਮਾ ਦੀ ਅੰਸ਼ ਹੈ। ਜਦੋਂ ਅਸੀਂ ਉਹਦੀ ਉਦੇਸ਼ ਲੈ ਕੇ ਉਹਦੀ ਡਾਇਰੈਕਸ਼ਨ ਲੈ ਕੇ ਚੱਲਦੇ ਹਾਂ, ਕਦੇ ਵੀ ਗਲਤ ਕੰਮ ਹੋ ਹੀ ਨਹੀਂ ਸਕਦਾ। ਖੁਦ ਅਤੇ ਖੁਦਾ ਦੀ ਰਹਿਮਤ 'ਤੇ ਵਿਸ਼ਵਾਸ ਕਰਨਾ ਸਿੱਖੋ। ਇੱਕ ਤਾਂ ਆਪਣੇ ਆਪ 'ਤੇ ਵਿਸ਼ਵਾਸ ਕਰੋ, ਇਹ ਨਹੀਂ ਵੀ ਫਲਾਣਾ ਕੀ ਕਹਿੰਦਾ, ਧਿਮਕਾ ਕੀ ਕਹਿੰਦਾ, ਆਪਣੀ ਆਤਮਾ ਨੂੰ ਪੁੱਛੋ। ਨਹੀਂ ਤਾਂ ਲੋਕ ਇਸੇ ਚੀਜ਼ ਮਾਰੇ ਜਾਂਦੇ ਨੇ ਵੀ ਮੇਰੀ ਸੇਵਾ ਬੰਦ ਹੋ ਗਈ, ਮੈਨੂੰ ਸਤਸੰਗ 'ਤੇ ਨਹੀਂ ਬੁਲਾਇਆ, ਮੈਨੂੰ ਪ੍ਰੋਪਰਟੀ 'ਤੇ ਨਹੀਂ ਬੁਲਾਇਆ। ਤੁਹਾਨੂੰ ਆਪਣੇ ਆਪ 'ਤੇ ਯਕੀਨ ਹੋਣਾ ਚਾਹੀਦਾ, ਲੋਕਾਂ ਦੇ ਉੱਤੇ ਨਹੀਂ, ਤੁਹਾਨੂੰ ਹੋਣਾ ਚਾਹੀਦਾ। ਵੀ ਨਹੀਂ ਬੁਲਾਇਆ ਤਾਂ ਕੀ ਹੋ ਗਿਆ? ਜਿਹੜੇ ਅੱਗੇ ਜਦੋਂ ਅਸੀਂ ਅੱਗੇ ਬੁਲਾਉਂਦੇ ਹੁੰਦੇ ਸੀ, ਫਿਰ ਕਿੰਨੀ ਕੁ ਤਰੱਕੀ ਕਰ ਲਈ? ਤੁਸੀਂ ਉਹੀ ਟਾਈਮ ਜਿਹੜਾ ਉੱਥੇ ਝੂਠ ਫਿਰੇ ਮਾਰ ਕੇ ਆਉਂਗੇ, ਹੇਰਾ ਫੇਰੀ ਕਰਕੇ ਆਉਂਗੇ, ਚੋਰੀ ਕਰਕੇ ਆਉਂਗੇ, ਕੋਈ ਖਰਬੂਜੇ ਤੋੜ ਲਿਆਉਂਦਾ, ਕੋਈ ਸਾਗ ਚੱਕ ਲਿਆਉਂਦਾ, ਕੋਈ ਕੁਛ ਕਰ ਲਾਉਂਦਾ, ਕੋਈ ਸਾਈਕਲਾਂ ਦੇ ਪਿੱਛੇ ਘੁਮਾਈ ਫਿਰਦਾ, ਉੱਥੇ ਤਾਂ ਯੂਨੀਵਰਸਿਟੀ ਬਣਾਇਆ ਹੈ, ਹਾਂਜੀ ਸੈਂਟਰ ਬਣਾਏ ਨੇ। ਸੋ ਇਸ ਕਰਕੇ ਉਹਦੇ ਨਾਲ ਤੁਸੀਂ ਖੁਦ 'ਤੇ ਆਪਣੇ 'ਤੇ ਯਕੀਨ ਕਰੋ, ਉਹਦੀ ਰਹਿਮਤ ਕਰੋ ਕਿ ਮੈਂ ਜਿੰਨਾ ਕੁ ਉੱਥੇ 2 ਘੰਟੇ ਲਾਉਣੇ, 2 ਘੰਟੇ ਮੈਂ ਹੋਰ ਬੈਠੂੰਗਾ, ਦੇਖੋ ਫਾਇਦਾ ਕਿੰਨਾ ਹੁੰਦਾ। ਸੋ ਇਸ ਕਰਕੇ ਇਹ ਸੇਵਾ ਦੀਆਂ ਨਿਸ਼ਾਨੀਆਂ ਕੀ ਨੇ? ਮੋਟੀ ਗੱਲ ਇਹ ਹੈ ਵੀ ਸੇਵਾ ਕਰਮਾਂ ਨਾਲ ਮਿਲਦੀ ਹੈ, ਜ਼ਰੂਰ ਕਰੋ, ਪਰ ਸੇਵਾ ਕਰਨ ਲੱਗੇ ਹਲੀਮੀ ਅੰਦਰੋਂ ਆਉਣੀ ਚਾਹੀਦੀ ਹੈ, ਤੁਹਾਡੇ ਅੰਦਰੋਂ ਬਦਲਾਵ ਹੋਣਾ ਚਾਹੀਦਾ, ਤੁਹਾਨੂੰ ਅੰਦਰੋਂ ਡਰ ਹੋਣਾ ਚਾਹੀਦਾ, ਤੁਹਾਨੂੰ ਪਰਮਾਤਮਾ ਦਾ ਡਰ ਹੋਣਾ ਚਾਹੀਦਾ, ਚੌਧਰੀਆਂ ਦਾ ਡਰ ਨਹੀਂ ਹੋਣਾ ਚਾਹੀਦਾ। ਜਦੋਂ ਤੁਸੀਂ ਚੌਧਰੀਆਂ ਦਾ ਡਰ ਕਰਦੇ ਹੋ ਨਾ, ਫਿਰ ਤੁਸੀਂ ਪਰਮਾਤਮਾ ਦੀ ਜਿਹੜੀ ਹਾਜ਼ਰੀ ਹੈ ਉਹਦੇ ਘਰ ਦੇ ਵੇਲੇ ਖਾਲੀ ਹੋ ਜਾਂਦੀ ਹੈ, ਗੱਲ ਯਕੀਨ ਕਰੋ। ਹੁਣ ਹੈਗੀ ਸੇਵਾ ਕਿੰਨੇ ਤਰ੍ਹਾਂ ਦੀ ਹੈ, ਕਿਉਂਕਿ ਟਾਈਮ ਮੈਂ ਹੋਰ ਪਾਸੇ ਨੂੰ ਚਲਾ ਕੇ ਲਾਈਵ ਕਰਦਾ ਉਹਨਾਂ, ਪਤਾ ਨਹੀਂ ਲੱਗਦਾ ਕਿੱਧਰ ਹੋ ਗਏ, ਪਰ ਮੈਂ ਕਿਸੇ ਦੀ ਫੀਲਿੰਗ ਹਰਟ ਨਹੀਂ ਕੀਤੀ, ਮੈਂ ਇਹ ਸਾਰੀਆਂ ਆਪਣੇ ਉੱਤੇ ਲਾਗੂ ਕਰਦਾ। ਸੇਵਾਦਾਰ ਸੇਵਾ ਵੀ ਕੀਤੀ ਹੈ, ਸੇਵਾਦਾਰ ਵੀ ਰਹੇ ਹਾਂ। ਜੇ ਕਿਸੇ ਨੂੰ ਚੰਗਾ ਜਾਂ ਮਾੜਾ ਕਿਹਾਊਗਾ, ਉਹ ਮੈਂ ਖੁਦ ਹਰਜਾਨਾ ਭਰੂੰਗਾ। ਅਤੇ ਇਸ ਕਰਕੇ ਮੈਂ ਆਪਣੇ ਐਕਸਪੀਰੀਅੰਸ ਦੱਸਦਾ, ਜਿਹੜੇ ਬੰਦੇ ਕੋਈ ਹੋਰ ਕਰ ਰਹੇ ਨੇ ਉਹ ਆਪਣੇ ਦੇ ਕਰ ਲੈਣ। ਕਈ ਬੰਦਿਆਂ ਨੂੰ ਐਵੇਂ ਨੀਂਦ ਨਹੀਂ ਆਉਣੀ, ਹੁਣ ਐਵੇਂ ਅੱਗੇ ਦੂਜੇ ਫੋਨ ਖੜਕਾਉਣਗੇ ਵੀ ਉਹਦਾ ਸੁਣੋ ਪ੍ਰੋਗਰਾਮ ਨੇ ਇਹਦੇ ਬਾਰੇ ਕਹਿੰਦਾ, ਆਪਾਂ ਕਿਸੇ ਬਾਰੇ ਕਿਉਂ ਕਹੀਏ, ਆਪਾਂ ਤਾਂ ਆਪਣੇ ਬਾਰੇ ਕਹਿੰਦੇ ਹਾਂ। ਸੋ ਜਿਹੜੀ ਸੇਵਾ ਹੈ, ਜਿਹੜੀ ਬੇਸਿਕਲੀ ਸੇਵਾ ਹੈ, ਉਹ 4 ਤਰ੍ਹਾਂ ਦੀ ਹੁੰਦੀ ਹੈ। ਫਿਜ਼ੀਕਲ ਸੇਵਾ, ਤਨ ਦੀ ਸੇਵਾ, ਫਿਰ ਵੈਲਥ ਪੈਸਿਆਂ ਦੀ ਸੇਵਾ, ਫਿਰ ਮਨ ਦੀ ਮਾਇੰਡ ਦੀ ਸੇਵਾ, ਅਤੇ ਲਾਸਟ ਹੈਗੀ ਰੂਹ ਦੀ ਸੇਵਾ। ਤਨ ਦੀ ਕੀ ਹੈ? ਜਿਹੜੇ ਪਰਮਾਤਮਾ ਨੇ ਸਾਡੇ ਹੱਥ ਪੈਰ ਦਿੱਤੇ ਨੇ, ਕੋਈ ਹੁਣ ਜਿਹੜੀ ਅੱਜ ਦੀ ਜਗ੍ਹਾ ਜਦੋਂ ਸੇਵਾ ਕਰਦੇ ਹਾਂ, ਕੋਈ ਬੰਦਾ ਪਾਰਕਿੰਗ ਦੀ ਕਰਦਾ, ਕੋਈ ਆਫਿਸ ਦੀ ਪਾਰਕਿੰਗ ਕਰਦਾ, ਕੋਈ ਕਿਚਨ ਦੀ ਕਰਦਾ, ਕੋਈ ਅਸ਼ਰ ਦੀ ਸੇਵਾ ਕਰਦਾ, ਕੋਈ ਚਿੱਠੀਆਂ ਪੱਤਰਾਂ ਦੀ ਸੇਵਾ ਕਰਦਾ, ਕੋਈ ਪੱਖੇ ਚਲਾਉਣ ਦੀ ਸੇਵਾ ਕਰਦਾ, ਕੋਈ ਗੈਸ ਚਲਾਉਣ ਦੀ ਜਿੰਨਾ, ਕੋਈ ਗੱਡੀਆਂ ਦੀ ਸਫਾਈ ਕਰਨ ਦੀ ਸੇਵਾ, ਅਣਗਿਣਤ ਸੇਵਾ ਨੇ ਇਹ ਸਾਡੀਆਂ ਤਨ ਦੀ ਸੇਵਾ ਹੈ। ਇਹ ਤਨ ਦਾ ਵੱਧ ਤੋਂ ਵੱਧ ਸਾਨੂੰ ਫਾਇਦਾ ਲੈਣਾ ਚਾਹੀਦਾ। ਆਪਣੇ ਜੋ ਵੀ ਤੁਹਾਡੇ ਤਨ ਦੇ ਨਾਲ ਕਿਸੇ ਦਾ ਫਾਇਦਾ ਹੋ ਸਕੇ ਉਹ ਜ਼ਰੂਰ ਕਰਨੀ ਚਾਹੀਦੀ ਹੈ। ਫਿਰ ਹੈਗੀ ਧਨ ਦੀ ਸੇਵਾ, ਪੈਸੇ ਦੀ। ਪੈਸੇ ਦੀ ਗੱਲ ਇਹ ਹੈ ਕਿ ਹੀਰੇ ਕੀ ਚੋਰੀ ਕਰੇ ਸੂਈ ਕਾ ਦੇ ਦਾਨ, ਉੱਤੇ ਚੜ੍ਹ ਕੇ ਦੇਖ ਤੇ ਕਬ ਆਵੇ ਬਿਆਨ। ਬਿਆਨ ਦਾ ਮਤਲਬ ਪਾਲਕੀ, ਵੀ ਪਰਮਾਤਮਾ ਅੱਲਾ ਖੁਦਾ ਕਦੋਂ ਆਊਗਾ ਦਾਨ ਕਰਕੇ। ਦਾਣਾ ਇਹ ਨਹੀਂ ਆਉਂਦਾ, ਹੇਰਾ ਫੇਰੀਆਂ ਮੋਟੀਆਂ ਕਰੀ ਜਾਣੀਆਂ, ਲੁੱਟੀ ਜਾਣਾ। ਕੋਈ ਇੱਧਰ ਇੰਗਲੈਂਡ ਦੇ ਵਿੱਚ ਬਣਾਈ ਫਿਰਦੇ ਆ, ਘਰ ਬਣਾਈ ਫਿਰਦੇ ਆ, ਕੋਈ ਇਸਰਾਈਲ 'ਚ ਬਣਾਈ ਫਿਰਦਾ, ਲੱਖਾਂ ਕਰੋੜਾਂ ਅਰਬਾਂ ਬਣਾਈ ਫਿਰਦੇ ਨੇ, ਅਤੇ ਮੁੜ ਕੇ ਕਿਸੇ ਚਰਚ ਨੂੰ, ਕਿਤੇ ਮਸਜਿਦ ਨੂੰ ਦਾਨ ਕਰਤਾ, ਕੋਈ ਸਕੂਲ ਖੋਲ੍ਹਤਾ, ਅਤੇ ਫਿਰ ਕਹਿੰਦੇ ਅਸੀਂ ਅੱਲਾ ਦੇ ਨੇੜੇ ਹੋ ਜਾਵਾਂਗੇ। ਨਹੀਂ ਨਹੀਂ ਨਹੀਂ, ਇਸੇ ਕਰਕੇ ਕਹਿੰਦੇ ਨਾ ਕਿ ਹੀਰੇ ਕੀ ਸੂਈ ਕਰੇ ਸੂਈ ਕਾ ਦੇ ਦਾਨ, ਉੱਤੇ ਚੜ੍ਹ ਕੇ ਦੇਖਦੇ ਕਬ ਆਵੇ ਬਿਆਨ। ਇਸ ਤਰ੍ਹਾਂ ਨਹੀਂ ਹੋਣਾ, ਹੱਕ ਹਲਾਲ ਦੀ ਕਮਾਈ 'ਚੋਂ, ਹੱਕ ਹਲਾਲ ਦੀ ਕਮਾਈ ਕਰੋ ਅਤੇ ਉਹਦੇ ਵਿੱਚੋਂ ਤੁਸੀਂ ਜਿਹੜੀ ਹੈ ਲੋੜਵੰਦਾਂ ਦੀ, ਗਰੀਬਾਂ ਦੀ ਚੈਰਿਟੀ ਨੂੰ ਦਿਓ। ਜਿਸ ਤਰ੍ਹਾਂ ਸਾਡੇ ਮੁਸਲਿਮ ਭਾਈਚਾਰੇ ਦੇ ਵਿੱਚ, ਮੈਨੂੰ ਹੁਣੀ ਮੈਂ ਪ੍ਰੋਗਰਾਮ ਤੋਂ ਪਹਿਲਾਂ ਸਰਬਤ ਜੀ ਨੂੰ ਕਨਫਰਮ ਕਰ ਲਿਆ ਸੀਗਾ ਕਿ 2.5% ਜਿੰਨੀ ਵੀ ਤੁਹਾਡੀ ਕਮਾਈ ਹੁੰਦੀ ਹੈ ਉਹਦੇ ਵਿੱਚ ਅਸੀਂ ਚੈਰਿਟੀ ਨੂੰ, ਜਿਹੜੇ ਲੋੜਵੰਦਾਂ ਨੂੰ, ਭੁੱਖਿਆਂ ਨੂੰ ਸੇਵਾ 'ਤੇ ਦਿੰਦੇ ਹਾਂ, ਉਹ ਸੇਵਾ ਤੁਹਾਡੀ ਅੱਲਾਹ ਦੀ ਦਰਗਾਹ ਦੇ ਵਿੱਚ ਮਨਜ਼ੂਰ ਹੁੰਦੀ ਹੈ। ਜੋ ਹੱਕ ਲਾ ਦਿੰਦੇ, ਜਿਹੜੇ ਅਸੀਂ ਧਨ ਦੀ ਦਿੰਦੇ ਹਾਂ ਨਾ, ਉਹਦੀ ਕੁਆਂਟਿਟੀ ਨਹੀਂ, ਉਹਦੀ ਕੁਆਲਿਟੀ ਦੇ ਵਿੱਚ ਦੇਖਿਆ ਜਾਂਦਾ। ਇੰਪੋਰਟੈਂਸ ਜਿਹੜੀ ਹੈਗੀ ਉਹ ਕੁਆਂਟਿਟੀ ਦੀ ਨਹੀਂ ਹੈ, ਕੁਆਲਿਟੀ ਦੀ ਹੈ। ਤੁਸੀਂ ਇੱਕ ਡਾਲਰ ਵੀ ਦੇ ਦਿਓ, ਇੱਕ ਕੁਆਟਰ ਵੀ ਦੇ ਦਿਓ, ਜੇ ਤੁਸੀਂ ਸੱਚੇ ਮਨ ਨਾਲ ਸ਼ਰਧਾ ਨਾਲ ਦਿੰਦੇ ਹੋ ਕਿ ਸ਼ਰਧਾ ਨਾਲ ਕੀ ਵੀ ਆਪਣੇ ਦੋ ਪਰਮਾਤਮਾ ਹੱਥ ਦਿੱਤੇ ਨੇ, ਲੈਫਟ ਐਂਡ ਰਾਈਟ। ਜੇ ਅਸੀਂ ਰਾਈਟ ਹੈਂਡ ਨਾਲ ਦਿੰਦੇ ਹਾਂ, ਲੈਫਟ ਹੈਂਡ ਨੂੰ ਪਤਾ ਨਾ ਲੱਗੇ। ਜੇ ਅਸੀਂ ਫੋਟੋ ਖਿਚਾਉਣੀ ਹੈ ਵੀ ਮੈਂ ਇੰਨੇ ਪੈਸੇ ਦਾਨ ਕਰਤੇ, ਇੱਥੇ ਪੱਥਰਾਂ 'ਤੇ ਹੀ ਲਿਖਾਉਣਾ, ਮੂਰਤਾਂ 'ਤੇ ਹੀ ਲਿਖਾਉਣਾ, ਅਤੇ ਉਹ ਫਿਰ ਆਪਣੇ ਤੁਹਾਡੇ ਜਿਹੜੇ ਬੱਚੇ ਨੇ ਉਹ ਕਹਿਣਗੇ ਪਾਪਾ ਜੀ ਨੇ ਦੇਖੋ ਜੀ ਆਹ ਦੀਵਾਰ ਬਣਾਈ ਸੀਗੀ, ਆਹ ਫਰਸ਼ ਲਵਾਇਆ ਸੀ, ਆਹ ਪੱਖੇ ਦਿੱਤੇ ਸੀ, ਆਹ ਦਿੱਤੇ ਸੀਗੇ। ਉਹਦੇ ਨਾਲ ਈਗੋ ਪੈਦਾ ਹੁੰਦੀ ਹੈ। ਸੋ ਧਨ ਦੇ ਵਿੱਚ ਕੁਆਲਿਟੀ ਦੇਖੀ ਜਾਂਦੀ ਹੈ। ਜੇ ਤੁਸੀਂ ਇੱਕ ਪੈਸਾ ਵੀ ਵਿੱਚ ਪਾ ਦਿਓ, ਇੱਕ ਉਹਦੀ ਜ਼ਿਆਦਾ ਕੀਮਤ ਤੁਹਾਡੀ ਸ਼ਰਧਾ ਨਾਲ ਦਿੱਤੀ ਵੀ ਹੈ। ਸੋ ਲੱਖਾਂ ਦੇ ਨਾਲੋਂ ਪੈਸੇ ਥੋੜ੍ਹੇ ਦਿਓ, ਪਰ ਦਿਓ ਸ਼ਰਧਾ ਦੇ ਨਾਲ, ਹੱਕ ਲਾਲ ਦੀ ਕਮਾਈ ਦੇ ਵਿੱਚੋਂ। ਅਗਲੀ ਗੱਲ ਕੀ ਹੈ ਕਿ ਜੇ ਮੈਂ ਇਹਨੂੰ ਗੱਲ ਕਹਾਂ ਧਨ ਦੇ ਉੱਤੇ ਹੀ ਕਿ ਮਾਲਕਾ ਗਰੀਬ ਰੱਖੀ ਭਾਵੇਂ ਅਮੀਰ ਰੱਖੀ। ਮਾਲਕਾ ਪਰਮਾਤਮਾ ਅੱਲਾ ਵਾਹਿਗੁਰੂ, ਮਾਲਕਾ ਗਰੀਬ ਰੱਖੀ ਭਾਵੇਂ ਅਮੀਰ ਰੱਖੀ, ਜੋ ਕਦੇ ਨਾ ਮਰੇ ਬਸ ਇਹੋ ਜਿਹੀ ਜ਼ਮੀਰ ਰੱਖੀ। ਆਪਣੀ ਜ਼ਮੀਰ ਦੇ ਹਿਸਾਬ ਨਾਲ, ਆਪਣੀ ਰੂਹ ਦੇ ਹਿਸਾਬ ਨਾਲ ਜ਼ਿੰਦਗੀ ਜੀਓ। ਇਹ 50 ਸਾਲ, 60 ਸਾਲ, 20 ਸਾਲ, 80 ਸਾਲ ਦੀ ਹੈ, ਇਹੋ ਜਿਹੇ ਕੰਮ ਕਰਕੇ ਜਾਓ। ਜੇ ਤੁਹਾਡੇ ਮੌਕੇ 'ਤੇ ਨਹੀਂ, ਤੁਹਾਨੂੰ ਬਾਅਦ ਦੇ ਵਿੱਚ ਵੀ ਦੁਨੀਆ ਯਾਦ ਰੱਖੇ। ਸਿਕੰਦਰ ਨੇ ਕਿੰਨੇ ਸਾਰੀ ਦੁਨੀਆ ਲੁੱਟ ਲਈ ਸੀ, ਹੀਰੇ ਜਵਾਹਰਾ ਸਭ ਨੂੰ ਲੁੱਟ ਲਈ ਸੀ, ਮਰਨ ਲੱਗਿਆ ਨੇ ਬਾਹੀਂ ਤਾਂ ਹੀ ਕਫਨ 'ਚੋਂ ਬਾਹਰ ਹੱਥ ਕੱਢੇ ਸੀ ਨਾ, ਦੁਨੀਆ ਨੂੰ ਦੱਸਣ ਲਈ ਕਿ ਮੈਂ ਇੰਨੀ ਲੁੱਟਮਾਰਾਂ ਕੀਤੀਆਂ, ਮੈਂ ਖਾਲੀ ਹੱਥ ਜਾ ਰਿਹਾ। ਪਰ ਗੁਰੂ ਨਾਨਕ ਸਾਹਿਬ ਦੀ ਗੱਲ ਕਰੀਏ, ਮੌਲਾਨਾ ਰੂਮ ਦੀ ਗੱਲ ਕਰੀਏ, ਰੂਮੀ ਦੀ ਗੱਲ ਕਰੀਏ, ਮੁਹੰਮਦ ਸਾਹਿਬ ਦੀ ਗੱਲ ਕਰੀਏ, ਜੀਸਸ ਕ੍ਰਾਈਸਟ ਦੀ ਗੱਲ ਕਰੀਏ, ਸੋਕਰੇਟਿਸ ਦੀ ਗੱਲ ਕਰੀਏ, ਜਿੰਨੇ ਉੱਚ ਕੁੱਟੀ ਸਾਡੇ ਆਹ, ਚਾਹੇ ਸਾਡੇ ਕੋਈ ਵੀ ਇਸ ਵੇਲੇ ਪ੍ਰੈਜੈਂਟ ਵੀ ਨੇ, ਜੇ ਈਦੀ ਸਾਹਿਬ ਦੀ ਗੱਲ ਕਰੀਏ ਪਾਕਿਸਤਾਨ ਦੇ ਵਿੱਚ, ਤੇ ਉਹ ਅੱਜ ਵੀ ਲੋਕ ਉਹਨਾਂ ਨੂੰ ਸ਼ਰਧਾ ਦੇ ਨਾਲ ਦੇਖਦੇ ਨੇ। ਉਹਨਾਂ ਨੇ ਕੋਠੀਆਂ ਨਹੀਂ ਵੱਡੀਆਂ ਵੱਡੀਆਂ ਬਣਾਈਆਂ, ਪਰ ਉਹਨਾਂ ਆਪਣੀ ਜ਼ਮੀਰ ਦੇ ਅਨੁਸਾਰ, ਉਹਨਾਂ ਨੇ ਆਪਣੀ ਰੂਹ ਦੀ ਆਵਾਜ਼ ਨੂੰ ਸੁਣੀ। ਜਦੋਂ ਅਸੀਂ ਰੂਹ ਦੀ ਆਵਾਜ਼ ਸੁਣ ਕੇ, ਆਤਮਾ ਦੀ ਆਵਾਜ਼ ਸੁਣ ਕੇ, ਅੱਲਾ ਦੇ ਡਰ ਤੋਂ, ਅੱਲਾ ਦੇ ਪਿਆਰ ਤੋਂ, ਪਰਮਾਤਮਾ ਦੇ ਪਿਆਰ ਤੋਂ ਡਰ ਕੇ ਕਿਸੇ ਦੀ ਸੇਵਾ ਕਰਦੇ ਹਾਂ, ਹੈਲਪ ਕਰਦੇ ਹਾਂ, ਉਹ ਰੱਬ ਦੀ ਦਰਗਾਹ 'ਚ ਮਨਜ਼ੂਰ ਹੁੰਦੀ ਹੈ। ਜਦੋਂ ਅਸੀਂ ਦਿਖਾਵੇ ਲਈ, ਕਰਪਟ ਅੰਦਰ, ਕਰਪਟ ਬੁਰਾ ਭਾਵਨਾ ਰੱਖ ਕੇ, ਸ਼ੇਖ ਹੀ ਰੱਖ ਕੇ, ਈਗੋ ਰੱਖ ਕੇ ਕੋਈ ਕੰਮ ਕਰਦੇ ਹਾਂ, ਉਹ ਰੱਬ ਦੀ ਦਰਗਾਹ 'ਚ ਮਨਜ਼ੂਰ ਨਹੀਂ ਹੁੰਦੀ। ਇਸੇ ਕਰਕੇ ਤਾਂ ਇਹ ਹੈਗੀ ਧਨ ਦੀ ਸੇਵਾ, ਥੋੜ੍ਹੀ ਕਰੋ, ਹੱਕ ਹਲਾਲ ਦੀ ਕਮਾਈ 'ਚ ਕਰੋ, ਬਰਕਤ ਹੱਕ ਹਲਾਲ ਦੀ ਕਮਾਈ ਦੀ ਪੈਂਦੀ ਹੈ। ਫਿਰ ਹੈਗੀ ਮਨ ਦੀ ਸੇਵਾ। ਮਨ ਜਿਹੜਾ ਸਾਡਾ ਸ਼ਤਾਨ ਹੈ, ਮਨ ਦੇ ਵਿੱਚ ਇਹ ਆ ਕਿ ਟਿੱਕੇ ਲਾ ਲਓ, ਚੂੜੀਆਂ ਪਾ ਲਓ, ਹੱਥ ਦੇ ਵਿੱਚ ਮਾਲਾ ਫੜ ਲਓ, ਕੱਪੜਿਆਂ 'ਚ ਪਾ ਕੇ ਹੱਥ ਮਾਲਾ ਫੜੀ ਜਾਂਦੇ ਨੇ, ਮਾਲਾ ਫੜੀ ਜਾਂਦੇ, ਜਪੀ ਜਾਂਦੇ ਨੇ, ਇੱਕ ਪਾਸੇ ਮਾਲਾ ਦੇ ਮਣ ਕੇ ਹੱਥ ਨਾਲ ਘੁੰਮੀ ਜਾਂਦੇ, ਦੂਜੇ ਪਾਸੇ TV ਦੇਖੀ ਜਾਂਦੇ ਆਪਾਂ, ਪੁੱਠੇ ਸਿੱਧੇ ਸੀਨ ਵੀ ਦੇਖੀ ਜਾਂਦੇ ਹਾਂ, ਅਤੇ ਇਹੀ ਗੱਲ ਪੰਡਿਤ ਜੀ ਦਾ, ਮੱਥੇ ਤਿਲਕ ਹੱਥ ਮਾਲਾ ਵਾਹਨਾ, ਲੋਕਨ ਰਾਮ ਖਲੋ ਨਾ ਜਾਣਾ। ਵੱਡੇ ਵੱਡੇ ਟਿੱਕੇ ਲਾ ਲਏ, ਮਾਲਾ ਫੜ ਲਈ, ਲੰਬੇ ਕੱਪੜੇ ਪਾ ਲਏ, ਉਹ ਕਰ ਲਿਆ, ਪਰ ਅੰਦਰੋਂ ਸ਼ੈਤਾਨੀ ਹੈ, ਰੱਬ ਨੂੰ ਕੋਈ ਸਮਝਦੇ ਨਹੀਂ, ਵਿੱਚੋਂ ਹੇਰਾ ਫੇਰੀ ਕਰਦੇ ਨੇ, ਸ਼ਰਧਾ ਦੇ ਪੈਸੇ ਲੋਕਾਂ ਦੇ ਉਹ ਗੱਲਿਆਂ ਦੇ ਵਿੱਚ ਪਾਏ ਹੁੰਦੇ ਨੇ, ਉਹ ਵੈਕਿਊ ਮਾਰ ਕੇ ਕੱਢੀ ਜਾਂਦੇ ਆ, ਕਾਹਦੀ ਸੇਵਾ ਹੋਊਗੀ। ਇਹ ਉੱਪਰੋਂ ਹੀ ਆ ਸਾਨੂੰ ਰੱਬ ਨੂੰ, ਰੱਬ ਦਾ ਤਾਂ ਡਰ ਸਾਨੂੰ 5 ਸਾਲ ਦੇ ਬੱਚੇ ਜਿੰਨਾ ਵੀ ਨਹੀਂ ਹੈ। ਜੇ ਬੱਚਾ ਵੀ ਸਾਡੇ ਕੋਲ ਬੈਠਾ ਹੋਵੇ ਤਾਂ ਅਸੀਂ ਕੋਈ ਕਿਸੇ ਨੂੰ ਬੁਰੀ ਨਿਗਾਹ ਨਾਲ ਨਹੀਂ ਦੇਖਦੇ, ਕਿਸੇ ਦੀ ਪੈਨਸਲ ਨਹੀਂ ਚੱਕਦੇ, ਕਿਸੇ ਦਾ ਇੱਥੋਂ ਮੇਜ਼ ਨਹੀਂ ਚੱਕ ਕੇ ਲਿਜਾਂਦੇ, ਫੋਟੋਆਂ ਨਹੀਂ ਚੱਕ ਕੇ ਲਿਜਾਂਦੇ, ਪਰ ਅਸੀਂ ਰੱਬ ਨੂੰ ਕਹਿੰਦੇ ਹਾਜ਼ਰ ਨਾਜ਼ਰ, ਅੱਲਾ ਵਾਹਿਗੁਰੂ ਹਰ ਥਾਂ 'ਤੇ ਹੈ, ਉਹਨੂੰ ਹਾਜ਼ਰ ਨਾਜ਼ਰ ਦੇਖਦੇ ਵੀ ਕਿਹੜੀਆਂ ਕਿਹੜੀਆਂ ਫਟਾਫਟ ਹੇਰਾ ਫੇਰੀਆਂ ਕਰੀ ਜਾਂਦੇ ਹਾਂ, ਧਨ ਧਨ ਦੀਆਂ ਵੀ ਕਰੀ ਜਾਂਦੇ ਹਾਂ ਤਾਂ ਉਹ ਸੈਕਸ ਦੀਆਂ ਵੀ ਕਰੀ ਜਾਂਦੇ, ਧੀ ਭੈਣ ਦੀ ਜਿੱਦਾਂ ਵੀ ਨਹੀਂ ਕਰਦੇ, ਕੋਈ ਖਿਆਲ ਕਰਦੇ, ਕੋਈ ਕੁਛ ਨਹੀਂ ਕਰਦੇ, ਮਿਸਯੂਜ਼ ਆਫ ਪਾਵਰ ਕਰਦੇ ਹਾਂ, ਖਾ ਲਿਆ ਪੀ ਲਿਆ ਜਿੰਨੇ ਮਰਜ਼ੀ ਪੁੱਠੇ ਸਿੱਧੇ ਨਸ਼ੇ ਕਰੀ ਜਾਂਦੇ ਹਾਂ, ਰੱਬ ਦਾ ਕਿੱਥੇ ਡਰ ਹੈ ਸਾਨੂੰ? ਜੇ ਰੱਬ ਦਾ ਡਰ ਨਹੀਂ ਤਾਂ ਫੈਸਲਾ ਫਿਰ ਰੱਬ ਨੇ ਕਰਨਾ, ਉੱਥੇ ਫਿਰ ਸਾਡੇ ਛਿੱਤਰ ਪੈਂਦੇ ਨੇ। ਇਸ ਕਰਕੇ ਤਾਂ ਮੈਂ ਜਿਵੇਂ ਪਹਿਲਾਂ ਕਹਿੰਦਾ, ਅਮਲਾਂ ਉੱਤੇ ਹੋਣ ਨਵੇੜੇ ਖੜੀ ਰਹਿਣਗੀਆਂ ਜਾਤਾਂ, ਇਹ ਜਿਹੜੀਆਂ ਜਾਤਾਂ ਬਣਾਈਆਂ ਨੇ ਨਾ, ਇਹ ਅਸੀਂ ਬਣਾਈਆਂ, ਪਰਮਾਤਮਾ ਨੇ ਤਾਂ ਇਨਸਾਨ ਬਣਾਇਆ। ਤੁਸੀਂ ਦੇਖੋ ਕਿਹੜਾ ਮੂਰਤੀਕਾਰ ਹੈ, ਉਹਨੇ ਪੱਥਰ ਨੂੰ ਘੜ 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 ਕਰਕੇ ਕੋਈ ਮੂਰਤੀ ਬਣਾਤੀ, ਅਸੀਂ ਉਹਦੀ ਮੱਥਾ ਟੇਕਣਾ ਵੀ ਰਾਮ ਚੰਦਰ ਜੀ ਦੀ ਮੂਰਤੀ ਹੈ, ਹਨੂੰਮਾਨ ਜੀ ਦੀ ਹੈ। ਪਰ ਜਿਹੜਾ ਪਰਮਾਤਮਾ ਨੇ ਸਾਡੀ ਮੂਰਤੀ ਆ, ਸਾਡੇ ਹੱਡ ਚਾ ਮਾਨਸਾ ਬਣਾਇਆ, ਇਹ ਅਸੀਂ ਸ਼ਤਾਨ ਬਣਾਤਾ। ਇਹਨੂੰ ਕਹਿੰਦੇ ਹਾਂ ਵੀ ਆਹ ਮੁਸਲਮਾਨ ਹੈ, ਆਹ ਹਿੰਦੂ ਹੈ, ਆਹ ਸਿੱਖ ਹੈ, ਕ੍ਰਿਸਚੀਅਨ ਹੈ, ਕਾਲਾ ਹੈ, ਗੋਰ ਹੈ, ਇਹ ਅਸੀਂ ਬਣਾਏ ਨੇ, ਪਰਮਾਤਮਾ ਨੇ ਤਾਂ ਨਹੀਂ। ਮਾਂ ਦੇ ਪੇਟ 'ਚੋਂ ਤਾਂ ਕੋਈ ਸਟੈਂਪ ਲੱਗੀ ਹੁੰਦੀ ਉਹਦੇ ਵੀ ਇਹ ਮੁਸਲਮਾਨ ਹੈ ਕਿ ਹਿੰਦੂ ਹੈ, ਇਹ ਸਾਡੇ ਲੋਕਾਂ ਨੇ ਕੀਤੀ ਹੈ। ਜਦੋਂ ਜਿੰਨਾ ਚਿਰ ਤੱਕ ਅਸੀਂ ਰੂਹਾਨੀਅਤ ਨੂੰ ਨਹੀਂ ਸਮਝਦੇ, ਮਾਲਕ ਨੂੰ ਨਹੀਂ ਸਮਝਦੇ, ਜਦੋਂ ਅਸੀਂ ਉਹਨੂੰ ਸਮਝਣਾ ਸ਼ੁਰੂ ਕਰਤਾ, ਉਹਦੀ ਕਿਰਪਾ ਹੋ ਗਈ, ਰਹਿਮਤ ਹੋ ਗਈ, ਫਿਰ ਅਸੀਂ ਕਿਸੇ ਨਾਲ ਨਫ਼ਰਤ ਕਰਨ ਦਾ ਮਤਲਬ ਹੀ ਨਹੀਂ, ਸਵਾਲ ਹੀ ਨਹੀਂ ਪੈਦਾ ਹੁੰਦਾ। ਸਮਕਾਂ ਦੀ ਦੂਜੀ ਕਮਿਊਨਿਟੀ ਨਾਲ ਤੁਸੀਂ ਆਪਣੀ ਕਮਿਊਨਿਟੀ ਨਾਲ ਵੱਧ ਪਿਆਰ ਕਰਦੇ ਹੋ, ਦਿਲੋਂ ਵੱਧ ਪਿਆਰ ਕਰਦੇ ਹੋ, ਕਿਉਂਕਿ ਉਹਦੀ ਤੁਸੀਂ ਇਨਸਾਨੀਅਤ ਦੇ ਉੱਤੇ ਜਾਂਦੇ ਹੋ। ਸੋ ਇਸ ਕਰਕੇ ਰੂਹ ਦੀ ਸੇਵਾ ਬੜਾ ਜ਼ਰੂਰੀ ਹੈ। ਔਰ ਰੂਹ ਦੀ ਸੇਵਾ ਦੀ ਇੱਕ ਨਿਸ਼ਾਨੀ ਜਿਹੜੀ ਮੈਂ ਤੁਹਾਨੂੰ ਦੱਸਣੀ ਚਾਹੁੰਦਾ, ਆਸ਼ਿਕ ਚੋਰ ਫਕੀਰ ਖੁਦਾ ਤੋਂ ਮੰਗਦੇ ਘੁੱਪ ਹਨੇਰਾ। ਚੋਰ ਜਿਹੜਾ ਹੁੰਦਾ ਨਾ, ਉਹ ਕਹਿੰਦਾ ਦਿਨੇ ਨਹੀਂ ਚੋਰੀ ਕਰਦਾ, ਜਦੋਂ ਹਨੇਰਾ ਹੁੰਦਾ ਫਿਰ ਚੋਰੀ ਕਰਦਾ। ਇਸ ਤਰ੍ਹਾਂ ਹੀ ਜਿਹੜੇ ਚੋਰ ਆਸ਼ਕ, ਜਿਹੜੇ ਆਸ਼ਕ ਹੁੰਦੇ ਨੇ ਕਿਸੇ ਦੇ ਨਾਲ ਪਿਆਰ ਕਰਨਾ ਦਿਲੋਂ, ਜਿਹਨੂੰ ਪਿਆਰ ਹੁੰਦਾ ਨਾ, ਉਹ ਇਹ ਹੁੰਦਾ ਵੀ ਉਹਦੀ ਮੰਮੀ ਨਾ ਦੇਖ ਲੇ, ਉਹਦਾ ਡੈਡੀ ਨਾ ਦੇਖ ਲੇ, ਉੱਥੇ ਨਾ ਦੇਖ ਲੇ, ਉਹ ਲੋਕੇ ਕੋਠੇ ਤੋਂ ਖੜ ਕੇ ਦੇਖਦੇ ਨੇ, ਪਰ ਉਹਨੂੰ ਅੰਦਰੋਂ ਕਿਉਂਕਿ ਪਿਆਰ ਹੁੰਦਾ ਵੀ ਉਹ ਕਿੱਧਰ ਗਈ ਕਿੱਧਰ ਗਿਆ, ਜਾਂ ਕੁੜੀ ਜਾਂ ਮੁੰਡੇ ਬਾਰੇ ਦੇਖਦੀ ਆ ਦਰਵਾਜ਼ਾ ਖੁੱਲ੍ਹ ਗਿਆ ਉਹ ਖੁੱਲ੍ਹ ਗਿਆ, ਇਹ ਹਨੇਰੇ ਦੇ ਵਿੱਚ ਗੁਪਤ ਥਾਂ 'ਤੇ ਉਹਨੂੰ ਪਿਆਰ ਕਰਨਾ ਚਾਹੁੰਦੇ ਨੇ। ਆਸ਼ਿਕ ਚੋਰ ਫਕੀਰ, ਇਸੇ ਤਰ੍ਹਾਂ ਹੀ ਜਿਹੜੇ ਰੱਬ ਨੂੰ ਬੰਦਗੀ ਕਰਦੇ ਨੇ, ਫਕੀਰ ਨੇ, ਰੱਬ ਨੂੰ ਯਾਦ ਕਰਨ ਵਾਲੇ ਕੋਈ ਵੀ ਬੰਦਾ ਹੋ ਸਕਦਾ, ਖੁਦਾ ਤੋਂ ਕੀ ਮੰਗਦੇ ਨੇ, ਖੁਦਾ ਤੋਂ ਮੰਗਦੇ ਨੇ ਘੁੱਪ ਹਨੇਰਾ ਹੋ, ਵੀ ਉੱਥੇ ਹਨੇਰਾ ਹੋਵੇ ਜਿੱਥੇ ਤੂੰ ਹੋਵੇਂ, ਇੱਕ ਮੈਂ ਹੋਵਾਂ ਬਸ, ਹੋਰ ਕੋਈ ਨਾ ਹੋਵੇ। ਅਤੇ ਇਸ ਕਰਕੇ ਪਰਮਾਤਮਾ ਦੀ ਬੰਦਗੀ ਦੇ ਵਿੱਚ ਹੀ ਫਾਇਦਾ ਹਮੇਸ਼ਾ, ਸੇਵਾ ਜਿਹੜੀ ਹੈਗੀ, ਦੇਅਰ ਇਜ਼ ਨੋ ਅਦਰ ਅਲਟਰਨੇਟਿਵ ਦੈਨ ਮੈਡੀਟੇਸ਼ਨ। ਜਿਹੜੀ ਸੇਵਾ ਦੇ ਵਿੱਚ ਮੈਡੀਟੇਸ਼ਨ ਤੁਹਾਨੂੰ, ਮੈਡੀਟੇਸ਼ਨ ਤੋਂ ਤੁਹਾਨੂੰ ਦੂਰ ਲੈ ਜਾਂਦੀ ਹੈ, ਉਹਨੂੰ ਬਿਲਕੁਲ ਛੱਡ ਦਿਓ, ਉਹਨੂੰ ਕਰਨ ਦੀ ਲੋੜ ਨਹੀਂ। ਜਿੰਨਾ ਚਿਰ ਤੱਕ ਅਸੀਂ ਮੈਡੀਟੇਸ਼ਨ ਨਹੀਂ ਕਰਦੇ, ਮੈਡੀਟੇਸ਼ਨ ਕੀ ਹੈ, ਦੈਟ ਇਜ਼ ਦਾ ਐਂਡ ਆਫ ਲਾਈਫ, ਦੈਟ ਇਜ਼ ਦਾ ਐਂਡ, ਦਾ ਰੈਸਟ ਆਫ ਦਾ ਸਰਵਿਸਿਜ਼ ਆਰ ਦਾ ਮੀਨਸ। ਜਿਹੜੀ ਅਸੀਂ ਤਨ ਦੀ ਵੀ ਕਰਦੇ ਹਾਂ, ਧਨ ਦੀ ਵੀ ਕਰਦੇ ਹਾਂ, ਮਨ ਦੀ ਵੀ ਕਰਦੇ ਹਾਂ, ਇਹ ਸਾਡੇ ਮੀਨਸ ਨੇ ਉੱਧਰ ਲਿਜਾਣ ਲਈ, ਰੂਹ ਦੇ ਵੱਲ ਲਿਜਾਣ ਲਈ। ਜੇ ਅਸੀਂ ਰੂਹ ਨੂੰ ਰੂਹ ਦੀ ਸੇਵਾ ਕਰਨ ਲੱਗੇ ਤਾਂ ਆਟੋਮੈਟਿਕਲੀ ਬਾਕੀ ਸੇਵਾ ਵੀ ਆ ਜਾਂਦੀਆਂ। ਤੁਸੀਂ ਜ਼ਮੀਨ ਦੇ ਵਿੱਚ ਦੇਖੋ, ਜ਼ਮੀਨ ਦੇ ਉੱਪਰ ਆਪਾਂ ਇੱਕ ਬੀਜ ਰੱਖ ਦਈਏ, ਸੀਡ ਰੱਖ ਦਈਏ, ਰੱਖ ਦਿਓ। ਚਲੋ ਆਪਾਂ ਮੰਨ ਲਓ ਧਨੀਆ, ਜਿਹੜਾ ਸਾਡੇ, ਮੈਨੂੰ ਧਨੀਆ ਨੂੰ ਅੰਗਰੇਜ਼ੀ ਧਨੀਆ ਕੋਰੀਐਂਡਰ, ਆਪਣੇ ਇੱਥੇ ਕੈਨੇਡਾ ਦੇ ਵਿੱਚ ਹੈ ਕੋਰੀਐਂਡਰ, ਜਿਹੜਾ ਹੁੰਦਾ ਗੋਲ ਜਾਂ ਪੀਲੇ ਜਿਹੇ ਰੰਗ ਦਾ, ਉਹ ਜ਼ਮੀਨ ਦੇ ਉੱਪਰ ਰੱਖ ਦਿਓ, ਪਿਆ ਰਹਿਣ ਦਿਓ, ਕਦੇ ਨਹੀਂ ਫੁੱਲਦਾ। ਜਦੋਂ ਅਸੀਂ ਜ਼ਮੀਨ ਪੱਟ ਕੇ ਉਹਨੂੰ ਧਨੀਆ ਨੂੰ ਵਿੱਚ ਸਿੱਟ ਦਿੰਦੇ ਹਾਂ, ਉੱਪਰ ਮਿੱਟੀ ਪਾ ਦਿੰਦੇ, ਹਨੇਰਾ ਹੋ ਜਾਂਦਾ, ਫਿਰ ਦੇਖੋ ਹਨੇਰੇ 'ਚ ਉਹਦੀ ਪਰਮਾਤਮਾ ਦੀ ਕੀ ਕਰਾਮਾਤ ਆਉਂਦੀ ਹੈ। 10-15 ਦਿਨਾਂ ਬਾਅਦ ਉਹਦੇ ਵਿੱਚ ਉਹ ਥੋੜ੍ਹਾ ਜਿਹਾ ਹਰਾ ਹੁੰਦਾ, ਫਿਰ ਹੋਰ ਹੁੰਦਾ, ਫਿਰ ਹੋਰ ਹੁੰਦਾ, ਫਿਰ ਕਿੰਨੀ ਵਧੀਆ ਮਹਿਕ ਆਉਂਦੀ ਹੈ। ਮਾਂ ਦੇ ਜਿਹੜਾ ਬੱਚਾ ਸੀ, ਜਦੋਂ ਅਸੀਂ ਜੰਮੇ ਹਾਂ, ਤੁਸੀਂ ਜੰਮੇ ਹੋ, ਹੋਰ ਜੰਮਣਗੇ, ਉਹ ਜਿਹੜਾ ਮਾਂ ਦੇ ਪੇਟ ਦੇ ਵਿੱਚ ਜਦੋਂ ਅਸੀਂ ਕੁੱਖ ਦੇ ਵਿੱਚ ਰਹਿੰਦੇ ਹਾਂ, ਕਿੰਨਾ ਹਨੇਰਾ ਹੁੰਦਾ, ਉਹ ਹਨੇਰੇ ਦੇ ਵਿੱਚ ਹੀ ਅਸੀਂ ਫਲਦੇ ਹਾਂ, ਹਨੇਰੇ ਦੇ ਵਿੱਚ ਹੀ ਸਾਨੂੰ ਖੁਰਾਕ ਮਿਲਦੀ ਹੈ, ਹਨੇਰੇ 'ਚ ਹੀ ਸਾਡੇ ਹੱਥ ਬਣਦੇ ਨੇ, ਪੈਰ ਬਣਦੇ, ਨੱਕ ਬਣਦਾ, ਮੂੰਹ ਬਣਦਾ, ਬ੍ਰੇਨ ਬਣਦਾ, ਅਤੇ ਫਿਰ ਅਸੀਂ ਬਾਹਰ ਆਉਂਦੇ ਹਾਂ। ਸੋ ਜਦੋਂ ਵੀ ਕੋਈ ਫਾਇਦਾ ਹੁੰਦਾ ਨਾ, ਉਹ ਹਨੇਰੇ 'ਚ ਹੁੰਦਾ। ਸੋ ਇਸੇ ਤਰ੍ਹਾਂ ਹੀ ਜਦੋਂ ਅਸੀਂ ਪਰਮਾਤਮਾ ਨਾਲ ਮਿਲਾਪ ਕਰਨਾ, ਉਹ ਹਨੇਰੇ 'ਚ ਇਕੱਲਾ ਬੈਠ ਕੇ ਹੋਣਾ। ਜੇ ਅਸੀਂ 100 ਬੰਦੇ 'ਚ ਬੈਠਾਂਗੇ ਅਤੇ ਵੀ ਦੇਖਾਂਗੇ ਉਹ ਕੌਣ ਦੇਖਦਾ, ਇਹ ਦੇਖਦਾ, ਫਿਰ ਸੂਟ ਹੀ ਦੇਖ ਰਹੇ ਹੁੰਦੇ ਅਸੀਂ ਗੁਰਦੁਆਰੇ ਮੰਦਰ 'ਚ ਬੈਠ ਕੇ, ਰੱਬ ਦੀ ਇਬਾਦਤ ਅਸੀਂ ਘੱਟ ਕਰ ਰਹੇ ਹਾਂ ਵੀ ਉਹਨੇ ਫਲਾਣੇ ਨੇ ਕਿਹੜਾ ਸੂਟ ਪਾਇਆ, ਇਹਦੇ ਡਿਜ਼ਾਇਨ ਦਾ ਮੈਂ ਬਣਾਉਣਾ। ਪਰ ਜਦੋਂ ਅਸੀਂ ਇਕੱਲੇ ਬੈਠਾਂਗੇ ਉੱਥੇ ਹਨੇਰਾ ਹੀ ਹਨੇਰਾ, ਉੱਥੇ ਤਾਂ ਫਿਰ ਪਰਮਾਤਮਾ ਅਤੇ ਅੱਲਾ ਖੁਦਾ ਹੀ ਹੋਏਗਾ, ਹੋਰ ਕੌਣ ਹੋਏਗਾ। ਸੋ ਸੇਵਾ ਕੁਦਰਤੀ ਤੌਰ 'ਤੇ ਤੁਸੀਂ ਇਹ ਕਰੋ ਕਿ ਸੇਵਾ ਜਿਹੜੀ ਹੋਣੀ ਚਾਹੀਦੀ ਹੈ, ਮੇਨ ਗੱਲ ਕੀ ਹੈ ਕਿ ਸੇਵਾ ਬੜੇ ਉੱਚੇ ਕਰਮਾਂ ਨਾਲ ਮਿਲਦੀ ਹੈ, ਭਾਗਾਂ ਨਾਲ ਮਿਲਦੀ ਹੈ, ਪਰ ਸੇਵਾ ਕਰਕੇ ਰੋਜ਼ ਥੋੜ੍ਹਾ ਜਿਹਾ ਆਪਣੇ ਆਪ ਨੂੰ ਪੜਚੋਲ ਕਰੋ ਕਿ ਮੈਂ, ਮੇਰੇ ਜਿਹੜੇ ਕਿਸੇ ਨੂੰ ਮੈਂ ਉੱਚਾ ਨਹੀਂ, ਮੈਂ ਤਾਂ ਨਹੀਂ ਬੋਲਦਾ ਕਿਸੇ ਦੀ ਬੇਇੱਜ਼ਤੀ ਤਾਂ ਨਹੀਂ ਕਰਤੀ, ਮੈਂ ਜਿਹੜੀ ਸੇਵਾ ਕੀਤੀ ਹੈ ਵਾਕਈ ਸਹੀ ਕੀਤੀ ਹੈ, ਮੈਂ ਜਿੰਨੀ ਵੀ ਸੇਵਾ ਕੀਤੀ ਹੈ ਇਹ ਤਾਂ ਨਹੀਂ ਵੀ ਉਧਰੋਂ ਇੱਕ ਪਾਸਿਓਂ ਹੇਰਾ ਫੇਰੀ ਕਰੀ ਜਾਂਦਾ, ਦੂਜੇ ਪਾਸਿਓਂ ਸੇਵਾ ਕਰਦਾ, ਇਹਦਾ ਵੀ ਕੋਈ ਫਾਇਦਾ ਨਹੀਂ। ਮੈਂ ਜਿੱਥੇ ਬਾਹਰ ਜਾ ਕੇ ਵੀ ਸੇਵਾ ਕਰਦਾ ਜ਼ਰੂਰ ਕਰਾਂ, ਕਦੇ ਮੇਰੀ ਸੇਵਾ ਕਰਨ ਦੇ ਨਾਲ ਮੈਂ ਲੋਕਾਂ ਨੂੰ ਜਦੋਂ ਦੱਸਦਾ ਕਿ ਮੈਂ 6 ਵਾਰੀ ਡੇਰੇ ਜਾਇਆ, ਮੈਂ 6 ਵਾਰੀ ਇੰਗਲੈਂਡ ਜਾਇਆ, ਮੈਂ ਵੈਂਕੂਵਰ ਜਾਇਆ, ਫਰਾਂਸ ਜਾਇਆ, ਚਾਈਨਾ ਜਾਇਆ, ਉਹਦੇ ਕੋਲ ਜਾਇਆ, ਇੱਥੇ ਜਾਇਆ, ਉਹਦੇ ਨਾਲ ਈਗੋ ਆ ਰਹੀ ਹੈ, ਤੁਸੀਂ ਉਹਨੂੰ ਦੂਜਿਆਂ ਨੂੰ ਦੱਸਦੇ ਹੋ ਕਿ ਤੂੰ ਤਾਂ ਜਾ ਨਹੀਂ ਸਕਿਆ, ਉਹ ਬੰਦੇ ਨੂੰ ਉਹਦੀ ਫੀਲਿੰਗ ਹਰਟ ਹੁੰਦੀ ਆ ਕਿ ਮੈਂ ਗਰੀਬ ਹਾਂ, ਮੈਂ ਤਾਂ ਜਾ ਨਹੀਂ ਸਕਿਆ, ਕਿੰਨਾ ਕੁ ਲੱਕੀ ਹੈ, ਲੱਕੀ ਲੁੱਕੀ ਉਹ ਕੋਈ ਨਹੀਂ ਹੈ, ਉਹਦਾ ਤਾਂ ਲੱਕ ਵੱਡਾ ਹੋਣਾ। ਜਿਹੜਾ ਗਰੀਬ ਹੈ ਗਰੀਬ ਮੈਨੂੰ ਇਹੀ ਆ ਮੈਂ ਤੁਹਾਨੂੰ ਬਹੁਤ ਐਗਜ਼ਾਮਪਲ ਆਪਣੀ ਲਾਈਫ 'ਚ ਦੇ ਸਕਦਾ ਜਦੋਂ ਸਾਡੇ 'ਚ ਵੀ ਈਗੋ ਸੀ ਅਸੀਂ ਕਹਿੰਦੇ ਡੇਰੇ ਚੱਲੇ ਹਾਂ ਇੱਕੋ ਸਾਡਾ ਰਕਸ਼ਾਲਾ ਸੀ ਮੈਂ ਕਿਹਾ ਆ ਜਾਓ ਜੀ ਤੁਹਾਨੂੰ ਲੈ ਚੱਲੀਏ ਕੋਟਕਪੂਰੇ ਦੀ ਗੱਲ ਆ ਉਹ ਕਹਿੰਦਾ ਨਹੀਂ ਜੀ ਮੈਂ ਕਿਹਾ ਕੋਈ ਨਹੀਂ ਬੱਸ ਦਾ ਕਿਰਾਇਆ ਲਾ ਲਾਂਗੇ ਚਲੋ ਚੱਲੀਏ ਉਹ ਨਹੀਂ ਗਿਆ ਵਿਚਾਰਾ ਅਤੇ ਜਦੋਂ ਅਸੀਂ ਉੱਥੇ ਪਹੁੰਚੇ ਸਾਨੂੰ ਪਤਾ ਲੱਗਿਆ ਵੀ ਸੰਤ ਮਹਾਂਪੁਰਸ਼ ਮਹਾਰਾਜ ਜੀ ਤਾਂ ਉਹ ਡੇਰੇ ਹੀ ਨਹੀਂ ਹੈ ਜਦੋਂ ਅਸੀਂ 3 ਦਿਨਾਂ ਬਾਅਦ ਉੱਥੇ ਵਾਪਸ ਕੋਟਕਪੂਰੇ ਆਏ ਅਤੇ ਉਹ ਮੇਰੇ ਕੋਲ ਮੈਨੂੰ ਰਕਸ਼ਾ 'ਤੇ ਕਾਲਜ ਛੱਡਦਾ ਹੁੰਦਾ ਸੀ ਅਤੇ ਉਹਨੂੰ ਪੁੱਛਿਆ ਕਹਿੰਦਾ ਜੀ ਜਦੋਂ ਤੁਸੀਂ ਚਲੇ ਗਏ ਡੇਰੇ ਕਹਿੰਦਾ ਦੂਜੇ ਦਿਨ ਸਵੇਰੇ ਸਵੇਰੇ ਮੈਂ ਰਕਸ਼ਾ 'ਤੇ ਇੱਥੇ ਖੜਾ ਸੀਗਾ ਕੋਟਕਪੂਰੇ ਦਾ ਫਾਟਕ ਬੜਾ ਮਸ਼ਹੂਰ ਹੈ ਰੇਲਵੇ ਦਾ ਉਹ ਫਾਟਕ ਬੰਦ ਸੀਗਾ ਅਤੇ ਕਹਿੰਦਾ ਮਹਾਰਾਜ ਦੀ ਗੱਡੀ ਆ ਗਈ ਉਹ ਗੱਡੀ ਉੱਥੇ ਹੁਣ ਜਿੰਨਾ ਚਿਰ ਫਾਟਕ ਨਹੀਂ ਖੁੱਲਦਾ ਅਤੇ ਕਾਰ ਉਹਨਾਂ ਦੀ ਅੱਗੇ ਨਹੀਂ ਜਾ ਸਕਦੀ ਮੈਂ ਕਾਰ ਦੇ ਮੂਹਰੇ ਬੈਠ ਕੇ ਰੱਜ ਕੇ ਦਰਸ਼ਨ ਕੀਤੇ ਇਹ ਗਰੀਬੀ ਅਤੇ ਅਮੀਰੀ ਦਾ ਜਿਹਨੇ ਸੱਚੇ ਦਿਲੋਂ ਪਿਆਰ ਕੀਤਾ ਨਾ ਪਰਮਾਤਮਾ ਨੂੰ ਉਹੀ ਪਰਮਾਤਮਾ ਨੂੰ ਪਾਉਂਦਾ ਇਹ ਨਹੀਂ ਵੀ ਇਹ ਪ੍ਰੋਫੈਸਰ ਲੱਗਿਆ ਹੋਇਆ ਜੀ ਇਹ ਅਮੀਰ ਹੈ ਜੀ ਇਹਦੇ ਕੋਲ ਕੁਛ ਹੈ ਅਸੀਂ ਉੱਥੇ ਧੱਕੇ ਖਾਂਦੇ ਫਿਰਦੇ ਰਹੇ ਅਤੇ ਜਿਹਨੂੰ ਦਰਸ਼ਨ ਦਿੱਤੇ ਮਾਲਕ ਨੇ ਉੱਥੇ ਅੱਗੇ ਰਕਸ਼ਾ ਜੀ ਦੇ ਫਾਟਕਾਂ ਦੇ ਕੋਲੇ ਦਿੱਤੇ ਸੋ ਇਸ ਕਰਕੇ ਪਰਮਾਤਮਾ ਨੂੰ ਸਮਝੋ ਪਰਮਾਤਮਾ ਨੂੰ ਇਸੇ ਕਰਕੇ ਅਸੀਂ ਪਾ ਸਕਦੇ ਜਿੰਨਾ ਚਿਰ ਤੱਕ ਸਾਡਾ ਦਿਲ ਸਾਫ਼ ਨਹੀਂ ਹੁੰਦਾ ਮਨ ਸਾਫ਼ ਨਹੀਂ ਹੁੰਦਾ ਉਨਾ ਚਿਰ ਅਸੀਂ ਪਰਮਾਤਮਾ ਨੂੰ ਅੱਲਾ ਨੂੰ ਪਾ ਨਹੀਂ ਸਕਦੇ ਸੋ ਇਹੀ ਸੇਵਾ ਦੇ ਬਾਰੇ ਗੱਲ ਸੀ ਨੈਕਸਟ ਵੀਕ ਆਪਾਂ ਕਿਸੇ ਹੋਰ ਟੋਪਿਕ ਤੇ ਗੱਲ ਕਰ ਲਾਂਗੇ ਹੁਣ ਮੇਰੇ ਖਿਆਲ ਤੁਸੀਂ ਲਾਸਟ ਗੀਤ ਸੁਣ ਲਓ ਜੇ ਕੋਈ ਵੱਧ ਘੱਟ ਗਿਆ ਮੈਂ ਦੋਨੇ ਹੱਥ ਜੋੜ ਕੇ ਮਾਫ਼ੀ ਮੰਗਦਾ ਜੇ ਚੁਗਲੀ ਕਰਨੀਆਂ ਰੱਜ ਕੇ ਕਰੋ ਮੇਰੀ ਸਿਹਤ 'ਤੇ ਕੋਈ ਅਸਰ ਨਹੀਂ ਪਰ ਮੈਂ ਆਪਣੇ ਉੱਤੇ ਲਾਗੂ ਕੀਤੀ ਹੈ ਆਪਣੇ ਜ਼ਿੰਦਗੀ ਦੀਆਂ ਦਿਖਾਈਆਂ ਜੋ ਮੇਰੇ ਨਾਲ ਵਾਪਰੀਆਂ ਜੋ ਮੈਂ ਦੇਖਿਆ ਸੇਵਾਦਾਰ ਚੌਧਰੀ ਕੀ ਕਰਦੇ ਨੇ ਉਹੀ ਗੱਲਾਂ ਤੁਹਾਨੂੰ ਦੱਸੀਆਂ ਸਿਰਫ ਸ਼ਾਇਦ ਉਹ ਫਾਇਦਾ ਉਠਾ ਲੈਣ ਜੇ ਉਹਨਾਂ ਦੀ ਈਗੋ ਹੋਰ ਪੂੰਛ ਬਿੰਗੀ ਹੁੰਦੀ ਹੈ ਜੀ ਸਕੇ ਹੁੰਦੀ ਉਹ ਮੈਨੂੰ ਕੋਈ ਫਰਕ ਨਹੀਂ ਹੈ ਅਤੇ ਅਗਲੇ ਵੀਕ ਆਪਾਂ ਕਿਸੇ ਹੋਰ ਟੋਪਿਕ 'ਤੇ ਗੱਲ ਕਰਾਂਗੇ ਥੈਂਕ ਯੂ ਵੈਰੀ ਮਚ ਤੁਸੀਂ ਸੁਣੋ ਗਾਣਾ
ਤੀਰਥ ਕਰੋ ਹਜ਼ਾਰ ਦੀਨ ਦੁਖੀ ਕੋ ਠੁਕਰਾਇਆ ਤੋ ਸਭ ਕੁਛ ਹੈ ਬੇਕਾਰ ਗਰੀਬੋ ਕੀ ਸੁਨੋ ਵੋ ਤੁਮਾਰੀ ਸੁਨੇਗਾ ਗਰੀਬੋ ਕੀ ਸੁਨੋ ਵੋ ਤੁਮਾਰੀ ਸੁਨੇਗਾ ਤੁਮ ਏਕ ਪੈਸਾ ਦੋਗੇ ਵੋ ਦਸ ਲਾਖ ਦੇਗਾ ਗਰੀਬੋ ਕੀ ਸੁਨੋ ਵੋ ਤੁਮਾਰੀ ਸੁਨੇਗਾ ਗਰੀਬੋ ਕੀ ਸੁਨੋ ਵੋ ਤੁਮਾਰੀ ਸੁਨੇਗਾ ਤੁਮ ਏਕ ਪੈਸਾ ਦੋਗੇ ਵੋ ਦਸ ਲਾਖ ਦੇਗਾ ਗਰੀਬੋ ਕੀ ਸੁਨੋ ਵੋ ਤੁਮਾਰੀ ਸੁਨੇਗਾ ਗਰੀਬੋ ਕੀ ਸੁਨੋ ਭੁੱਖ ਲਗੇ ਤੋ ਯੇ ਬੱਚੇ ਆਂਸੂ ਪੀ ਕਰ ਰਹਿ ਜਾਤੇ ਹੈ ਹਾਏ ਗਰੀਬੋ ਕੀ ਮਜਬੂਰੀ ਕਿਆ ਕਿਆ ਯੇ ਸਹਿ ਜਾਤੇ ਹੈ ਭੁੱਖ ਲਗੇ ਤੋ ਯੇ ਬੱਚੇ ਆਂਸੂ ਪੀ ਕਰ ਰਹਿ ਜਾਤੇ ਹੈ ਹਾਏ ਗਰੀਬੋ ਕੀ ਮਜਬੂਰੀ ਕਿਆ ਕਿਆ ਯੇ ਸਹਿ ਜਾਤੇ ਹੈ
The views expressed on the preceding program may not necessarily be those of the owner or management of WTOR radio station.
ਇਸ ਰਮਜ਼ਾਨ ਸਹਿਰੀ ਹੋ ਜਾਂ ਅਫਤਾਰੀ ਸਮੋਸੇ ਹੋ ਜਾਂ ਕਬਾਬ ਛੋਲੇ ਹੋ ਦਹੀਂ ਬੜੇ ਜਾਂ ਫਰੂਟ ਚਾਟ ਰਮਜ਼ਾਨ ਕੀ ਹਰ ਗਰੋਸਰੀ ਮਿਲੇਗੀ ਆਪਕੋ ਰੀਅਲ ਕੈਨੇਡੀਅਨ ਸੁਪਰ ਸਟੋਰ ਮੇ ਮਜ਼ੀਦ ਮਾਲੂਮਾਤ ਕੇ ਲੀਏ ਲੌਗਇਨ ਕਰੇਂ ਐਟ ਰੀਅਲ ਕੈਨੇਡੀਅਨ ਸੁਪਰ ਸਟੋਰ ਡੋਟ ਸੀ ਏ ਇਹ ਸਪਰਿੰਗ ਵਾਪਸ ਆ ਗਈ ਹੈ ਤੁਹਾਡੇ ਬੈਕ ਯਾਰਡ ਵਿੱਚ ਬਹਾਰ ਕਿਉਂਕਿ ਆ ਗਿਆ ਹੈ ਲੋਜ਼ ਔਰ ਰੋਨਾ ਦਾ ਸਪਰਿੰਗ ਫੈਸਟੀਵਲ ਗਾਰਡਨਿੰਗ ਤੇ ਸਪਰਿੰਗ ਐਸੈਂਸ਼ੀਅਲਸ ਤੇ 3% ਤੱਕ ਦੀ ਛੁੱਟ ਲਵੋ ਔਰ ਹਰ ਥਰਸਡੇ ਨੂੰ ਨਵੀਂ ਡੀਲਸ ਦਾ ਫਾਇਦਾ ਉਠਾਓ ਮਾਰਕਮ ਸਕਾਰਬਰੋ ਔਰ ਬ੍ਰੈਮਟਨ ਵਿੱਚ ਕਿਸੇ ਵੀ ਰੋਨਾ ਔਰ ਲੋਜ਼ ਦੇ ਸਟੋਰ ਤੇ ਜਾਓ ਔਰ$500 ਤੱਕ ਦਾ ਇਨਾਮ ਲਵੋ ਔਰ ਬਹੁਤ ਸਾਰੀਆਂ ਸੇਵਿੰਗਸ ਕਰੋ ਤੇ ਅੱਜ ਹੀ ਆਪਣੇ ਲੋਜ਼ ਔਰ ਰੋਨਾ ਸਟੋਰ ਤੇ ਜਾਓ ਔਰ ਬਹਾਰ ਆਪਣੇ ਕਾਰ ਲੈ ਆਓ
ਆਪਣੀ ਕਮਿਊਨਿਟੀ ਦਾ ਸਭ ਤੋਂ ਵੱਡਾ ਵਧੀਆ ਕੁਆਲਿਟੀ ਵਾਲਾ ਤੇ ਸਭ ਤੋਂ ਪੁਰਾਣਾ ਸੋਡੀ ਫਰਨੀਚਰ ਹਰ ਘਰ ਦੀ ਪਹਿਚਾਣ ਬਣ ਚੁੱਕਿਆ ਹੈ
ਉਹ ਫਿਰ ਬਣੇ ਵੀ ਕਿਉਂ ਨਾ ਕਿਉਂਕਿ ਬੈਡਰੂਮ ਸੈੱਟ ਸੋਫਾ ਸੈੱਟ ਮੈਟ੍ਰੇਸਿਸ ਡਾਈਨਿੰਗ ਟੇਬਲ ਡੈਕੋਰੇਟਿਵ ਆਈਟਮਸ ਗੱਲ ਕੀ ਜੀ ਸਾਰੇ ਘਰ ਦਾ ਫਰਨੀਚਰ ਵਧੀਆ ਕੁਆਲਿਟੀ ਤੇ ਡਿਸਕਾਊਂਟਡ ਪ੍ਰਾਈਸ ਤੇ ਮਿਲ ਜਾਂਦਾ ਸੋਡੀ ਫਰਨੀਚਰ ਤੋਂ 3 ਸਾਲ ਲਈ 9 ਵਿਆਜ
142 ਕੈਨੇਡੀ ਰੋਡ ਬ੍ਰੈਮਟਨ 9058747171
बैंक अल्पला पेश करता है रोशन डिजिटल अकाउंट अब बैरून मुल्क मुकीम पाकिस्तानी ये अकाउंट फौरी डिजिटली खुलवा सकते हैं। अभी www.bankalfala.com विजिट करें, आज ही अपना रोशन डिजिटल अकाउंट खुलवाएं। इस डिजिटल अकाउंट में जब चाहे पैसे डालें और जब चाहे पैसे वापस ले जाएं और पाएं अपने मुल्क में सरमायाकारी करने के मौके। ये बैंकिंग का नया अंदाज है और एक नए दौर का आगाज है। बैंक अलफला, रोशन मुस्तकबिल, डिजिटल पाकिस्तान।
Can you afford your local coffee from your favorite coffee shop? Can you afford to donate that coffee to us once a month? Can you commit to $20 a month and serve your sisters and brothers with disabilities to help us reach our goal so we can acquire the Dean Villa?
Help this worthy cause in this month of Ramadan. Donate at deansupportservices.ca. Dean, D-E-E-N, supportservices.ca. Go now.
मार्केट ठंडी होवे जा गर्म, रियल स्टेट च लो घटो घट 15% रिटर्न। सूझ सियाणप नाल डिवेलपमेंट लैंड ते इनकम जनरेटिंग प्रॉपर्टी च लगाए पैसे हमेशा वधदे रहिंदे आ, जदों कि घरां च पई डेड एक्विटी ते मेहनत नाल जोड़े पैसे दा मुल महंगाई वधण नाल घटदा जांदा। अपने पैसे नूं वरतों विच लियाओ ते साडे नाल ही रेजिडेंशियल या इंडस्ट्रियल लॉट्स बुक करवाओ। पैसे दी 100% सेफ्टी ते सिक्योरिटी दी गरंटी ते उत्तों सोहणी रिटर्न।